We've done this in many projects, and it works out for a lot of the first time home buyers. It's like a little savings account you have monthly. You're putting money away, and in a year's time, you actually have a down payment for your townhouse.
Thank you. Shukriya ji. Thank you so much.
No problem.
कुछ भी और ऐड करना चाहूं तो भी जरूर कर दो बिफोर आई लेट यू कुछ भी और ऐड करना थे
मैं बस एक डेफिनेटली गल जरूर मेंशन करना चाहूंगी कि ट्रेजर हिल इज द बिल्डर दैट्स रिलीजिंग दिस प्रोजेक्ट एंड द क्रेडिबिलिटी फॉर द वर्कमैनशिप द क्वालिटी ऑफ वर्क दैट यू सीन वी सोल्ड थाउजेंड्स ऑफ होम्स फॉर ट्रेजर हिल वी हैवन हैड any issues, and people love the house. Fact that Treasure Hill's name is with us and the price that we are offering at is unheard of. So the main thing you're going to come out to see is that you're getting best quality home, best price, and best deposit structure, and obviously the best location, which is Cambridge. So come out tomorrow. We'll be open. The doors will open at 11 a.m. and I think Judhvi, your team will be there tomorrow doing live on location. So looking forward to seeing everyone there.
Thank you so much, and we wish you all the
time,
best.
Just address one more time is 2321 Dundas Street South. That's the Treasure Hill Sales Office. And if you have questions prior to that, if you didn't catch it, you can call our office, 416-848-2000, or you can come visit us in Brampton. If you are from the Brampton area, we are at the corner of Torbram and Countryside. And once again, thank you very much for taking me on the air, and looking forward to seeing you all tomorrow.
Welcome. Thank you so much for joining us. Thank you for your time and looking forward to see you tomorrow. Thank you, Rajinder ji. Bahut shukriya. Captain Real Estate to Rajinder ji sade naal sige aur Cambridge de vich bahut vadiya project hai. So tusi zarur kar lete ho. Thank you so much.
Thank you, sir.
Aur ithe assi station ID le liye zara before chhod ji break de foran baad Raveshinder Chauhan sahab todi call agli hai bari bari sari call daundi lavange break de foran baad.
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ
ਕ੍ਰਿਮੀਨਲ ਲਾ ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ 'ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ ਇਸ ਹੱਕ ਨੂੰ ਗਵਾ ਨਾ ਦਿਓ ਕਾਲ ਯੂਰ ਓਨ ਲਾਇਰ ਜ਼ਰੂਰੀ ਫੋਨ ਕਾਲ ਅਵੇ
ਇੰਗਲੈਂਡ ਤੋਂ ਵਕਾਲਤ ਪਾਸ ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਤੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ ਫੋਨ 416-994-8989 416-994-8989 ਵਕੀਲ ਬ੍ਰਿਜ ਮੋਹਨ
मैं तुम्हें पहचानता
क्यों नहीं पहचानोगे जो अकाउंट्स मॉर्गेजेस रेमिटेंसेस बिजनेस सॉल्यूशंस दी बड़ी रेंज देने वाले मेरे फाइनेंशियल पार्टनर आईसीआईसीआई बैंक कनाडा दे नाल 20 साल दे भरोसे दी मिसाल है
आईसीआईसीआई बैंक कनाडा इंडियन एट हार्ट एंड ग्लोबल इन रीच icicibank.ca ते विजिट करो जा आईसीआईसीआई बैंक किचन वाटरलू ते जरूर आओ
सिम्मी आ तेनू बेबे नाल मिला के लियावा
बेबे आ गई सच्ची
हाँ बेबे दी रसोई आ गई
मतलब
बेबे दी रसोई दादी ते मां दे हाथ दे स्वाद दा खाना हुन ब्रैम्पटन विच तुसी सारे आओ खाओ ते खुशी मनाओ सवेरे 9 बजे तो रात 10 बजे तक
कित्थे
2700 नॉर्थ पार्क ड्राइव यूनिट 14 ब्रैम्पटन अवानी वाला प्लाजा मेन इंटरसेक्शन एयरपोर्ट एंड बवेड फोन नंबर 905-458-0995 905-458-0995
वाह भाई वाह बेबे दी रसोई नजारा आ गया
ਸਕਾਰਬਰੋ ਦੇ ਵਿੱਚ ਸਾਡੀ ਅੱਖਾਂ ਦੇ ਪਿੱਛੇ ਇੱਕ ਅੱਗ ਹੈ
ਸਾਡੇ ਢਿੱਡ ਵਿੱਚ ਇੱਕ ਜਨੂਨ ਹੈ
ਇਹ ਸਾਡੇ ਗਵਾਂਢੀਆਂ ਦੇ ਦਿਲਾਂ ਵਿੱਚ ਹੈ
ਸਾਡੀਆਂ ਨਰਸਾਂ ਦੀਆਂ ਅੱਖਾਂ ਵਿੱਚ
ਅਤੇ ਸਾਡੇ ਡਾਕਟਰਾਂ ਦੇ ਹੱਥਾਂ ਵਿੱਚ
ਇਹ ਉਹ ਹੈ ਜੋ ਸਕਾਰਬਰੋ ਨੂੰ ਸਕਾਰਬਰੋ ਬਣਾਉਂਦਾ ਹੈ।
ਸਾਡੇ ਹਸਪਤਾਲਾਂ ਵਿੱਚ ਅਸੀਂ ਉਸ ਤੋਂ ਵੱਧ ਕਰਦੇ ਹਾਂ ਜਿੰਨਾ ਕਿਸੇ ਨੇ ਸੋਚਿਆ ਸੀ, ਜਿਸ ਦੀ ਕੋਈ ਕਲਪਨਾ ਵੀ ਨਹੀਂ ਕਰ ਸਕਦਾ।
ਪਰ ਇਹ ਕਲਪਨਾ ਕਰਨ ਦਾ ਸਮਾਂ ਹੈ ਕਿ ਅਸੀਂ ਹੋਰ ਕੀ ਕਰ ਸਕਦੇ ਹਾਂ।
ਸਕਾਰਬਰੋ ਹੈਲਥ ਨੈਟਵਰਕ ਵਿੱਚ ਸ਼ਾਮਿਲ ਹੋਵੋ ਅਤੇ ਇਕੱਠੇ
ਅਸੀਂ ਦਾਇਰੇ ਨੂੰ ਮਹਾਨਤਾ ਵਿੱਚ ਬਦਲ ਸਕਦੇ ਹਾਂ।
lovescarborough.ca ਤੇ ਹੋਰ ਜਾਣੋ, lovescarborough.ca ਤੇ ਦਾਨ ਕਰੋ।
इंसुलिन शुरू करने का विचार है? क्रेसिवा प्रतिदिन एक बार वाली इंसुलिन है जो खुराक के लिए लचीला समय प्रदान करती है, जब तक कि खुराकों के बीच पे कम से कम 8 घंटों का अंतराल हो। और क्रेसिवा कनाडा के एंडोक्रिनोलॉजिस्ट द्वारा अनुशासित लंबे समय तक कार्य करने वाली इंसुलिन है। अपने डॉक्टर से पूछे कि क्या क्रेसिवा आपके लिए सही है और nowready.ca पे जाएं।
वेलकम टू NW, कैन आई गेट योर ऑर्डर प्लीज?
ये बड़ी बर्गर में आलू टिक्की वाला जुगाड़ हो जाएगा?
हो जाएगा। पैटी के बदले क्रिस्पी हैश ब्राउन डाल दूं।
परफेक्ट।
प्याज टमाटर लेटिस चलेंगे?
दौड़ेंगे, कुछ तीखा हो जाए।
स्पाइसी पेरी पेरी सॉस,
तीखी आलू टिक्की,
वन स्पाइसी पेरी पेरी पोटेटो बारी बर्गर। मेन्यू पे है सर, अब जुगाड़ की जरूरत नहीं।
हाँ, दी ऑल न्यू स्पाइसी पेरी पेरी पोटेटो बारी बर्गर लिमिटेड टाइम के लिए सिर्फ 399 ओनली एट ANW।
बॉक्स ऑफिस या फिर लाइफस्टाइल, बॉलीवुड के भाईजान सलमान खान की पहुंच है हर जगह, इसलिए बीइंग ह्यूमन क्लॉथिंग ने कर दिया है अपनी ग्रैंड एंट्रेंस टू कैनेडियन फैशन सीन। विजिट कर लीजिए बीइंग ह्यूमन क्लॉथिंग स्टोर, द फर्स्ट स्टोर इन कनाडा एट CF Markham शॉपिंग सेंटर, मार्कम सेकंड फ्लोर, 5000 हाईवे 7 पे। डिस्कवर कर लीजिए एन अरे ऑफ स्टाइलिश क्लॉथिंग जो नॉट ओनली मेक्स यू लुक गुड बट ऑल्सो डज गुड, क्योंकि बीइंग ह्यूमन क्लॉथिंग स्टैंड करता है एथिकल फैशन के लिए एंड आपको एम्पावर करेंगे टू मेक अ वेरी पॉजिटिव इम्पैक्ट थ्रू योर स्टाइल चॉइसेस। रीडिफाइन कर लीजिए फैशन को विद बीइंग ह्यूमन। ज्यादा इन्फॉर्मेशन के लिए कॉन्टेक्ट कर लीजिए इन्हें 905-215-0797 करेंगे सबका स्वागत।
ब्रिक्सन डेवलपमेंट्स लेके आ रहे हैं बहुत ही शानदार वन डे वन प्राइस इवेंट एट एक्सेल रेजिडेंसीज, जो कि लोकेटेड है लेक शोर से मिसिसागा दे विच। शनिवार फरवरी 24 अते 25 नू दोपहरी 12 बजे तो लेके शाम 5 बजे तक हुन तुसी बाय कर सकते हो अपना वन बेड प्लस डेन कॉन्डो सिर्फ 679,000 दे विच। ਜਾਂ ਫਿਰ 2 ਬੈਡ ਪਲੱਸ ਡੈਨ ਲੈਣਾ ਹੈ ਤਾਂ ਸ਼ੁਰੂ ਹੋ ਰਹੇ ਨੇ 779,000 ਤੋਂ। ਇਹ ਇਵੈਂਟ ਮਿਸ ਨਾ ਕਰੋ, ਵਨ ਪ੍ਰਾਈਸ ਇਵੈਂਟ ਇਜ਼ ਫਾਰ ਵਨ ਵੀਕਐਂਡ ਓਨਲੀ। ਹੋਰ ਵਧੇਰੀ ਜਾਣਕਾਰੀ ਲਈ ਕਾਲ ਕਰੋ 905-274-1701 905-274-1701। ਵਾਈ ਮੀਡੀਆ ਦੀ ਟੀਮ ਹੋਵੇਗੀ ਲਾਈਵ ਔਨ ਲੋਕੇਸ਼ਨ ਦੁਪਹਿਰ 12 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਐਕਸੇਲ ਰੈਜ਼ੀਡੈਂਸਿਸ ਤੇ। ਹੋਰ ਵਧੇਰੀ ਜਾਣਕਾਰੀ ਲੈਣ ਲਈ ਇਸ ਪ੍ਰੋਜੈਕਟ ਦੀ ਕਾਲ ਕਰੋ 416-475-5000 एक्सेल बाय ब्रिक्सन।
डिस्कवर करो अपनी परफेक्ट मित्सुबिशी एरन मिल्स मित्सुबिशी नाल। चाहे तुसी नवी गड्डी लेनी होवे, अपनी गड्डी सर्विस करानी होवे, तो जरूर पहुंचो एरन मिल्स मित्सुबिशी से। ब्राउज करो देयर यूज्ड कार लॉटरी, एरन मिल्स मित्सुबिशी हैज इट ऑल। ते ऐ कोई एडिशनल मार्कअप या फिर इन स्टॉक फीस नहीं चार्ज करते अपने किसी भी न्यू मित्सुबिशी व्हीकल से होर प्रोवाइड करते ने 10% डिस्काउंट अपने सर्विस कस्टमर्स नु उना दी फर्स्ट सर्विस से। ते हुने ही जाओ एरन मिल्स मित्सुबिशी से, लोकेटेड है एरन मिल्स ऑटो मॉल विच एट 2477 मोटरवे बुलेवार्ड, मेजर इंटरसेक्शन विंस्टन चर्चिल एंड गंदास, या फिर कॉल करो 905-828-8488
की। जीवन बीमा खरीद रहे हो? ये तुहाडे वल्लों कीते जाण वाले सब तो महत्वपूर्ण वित्तीय फैसलों विचों एक है। यकीनी बनाओ कि तुहानू उही कवरेज मिल रही है जो तुहाडे अते तुहाडे परिवार लई सही है। जानो कि किहड़े सवाल पुछने हन। ओंटारियो दीआं वित्तीय सेवावां बारे रेगुलेटर ਖਿਸਰਾ ਸਾਰੇ ਓਨਟੈਰੀਓ ਵਾਸੀਆਂ ਲਈ ਇੱਕ ਭਰੋਸੇਮੰਦ ਵਸੀਲਾ ਹੈ। ਉਹ ਪ੍ਰੋਵਿੰਸ ਦੇ ਖਪਤਕਾਰਾਂ ਲਈ ਵਿੱਤੀ ਸੇਫਟੀ, ਫੇਅਰਨੈਸ ਅਤੇ ਚੋਣ ਵਾਸਤੇ ਸਮਰਪਿਤ ਹਨ। ਵਧੇਰੇ ਜਾਣਕਾਰੀ ਲਈ FSRAO.ca।
ਕੀ ਤੁਸੀਂ ਵੀ ਲੱਭ ਰਹੇ ਹੋ ਬੈਸਟ ਲੀਗਲ ਐਡਵਾਈਸ ਜੋ ਕਿ ਤੁਹਾਡੇ ਰਾਈਟਸ ਲਈ ਲੜ ਸਕਣ? ਪੱਲੋ ਲਾਅ ਪ੍ਰੋਫੈਸ਼ਨਲ ਕਾਰਪੋਰੇਸ਼ਨ ਸਭ ਤੋਂ ਜ਼ਿਆਦਾ ਰਿਕਮੈਂਡਡ ਅਤੇ ਐਕਸਪੀਰੀਅੰਸ ਲਾਇਰਸ ਦੀ ਫਰਮ ਹਨ। ਪ੍ਰਾਪਰਟੀ ਡਿਸਪਿਊਟ, ਕੰਟਰੈਕਟ ਡਿਸਪਿਊਟ, ਮਾਰਗੇਜ ਪ੍ਰੋਸੀਡਿੰਗ, ਕਿਸੇ ਵੀ ਤਰ੍ਹਾਂ ਦਾ ਸਿਵਲ ਲਿਟੀਗੇਸ਼ਨ ਮੈਟਰ, ਕ੍ਰਿਮੀਨਲ ਲਾਅ ਜਿਵੇਂ ਕਿ ਡੋਮੈਸਟਿਕ ਵਾਇਲੈਂਸ,
बेल हेयरिंग, सेक्सुअल असॉल्ट चार्जेस, ड्रंक ड्राइविंग या फिर फैमिली लॉ। पन्नू लॉ प्रोफेशनल कॉर्पोरेशन थोड़े लिए लेके आंदे ने टेलर मेड सॉल्यूशंस अते प्रोफेशनल एडवाइस। हुने कॉन्टैक्ट करो कुलदीप पन्नू बैरिस्टर सॉलिसिटर फ्रॉम पन्नू लॉ प्रोफेशनल कॉर्पोरेशन 9054050909 9054050909 या फिर तुसी उना दी वेबसाइट जा सकते हो pannulawpc.com। इट इज pannulawpc.com।
Lozani Homes launch kar raha hai modern farmhouse townhomes at Benchmark in Greenville, starting from upper 500. In home studio suite options de na. Town home di main level space nu tusi utilize kar sakde ho as bonus rec room ya home office layi, ya fir upgrade kar sakde ho as a private in home studio suite with full kitchen. Located hai near wine country to visit local vineyard at walking distance and Ontario de best dining experiences ka maza bhi le sakde. Register karo hone for limited release town home starting from upper 500s, coming to Beansville, Toronto to bus 1 hour di duri te. Visit karo lozanihomes.com te. That is lozanihomes.com.
इस 24 फरवरी नू कैम्ब्रिज दे विच ट्रेजर हिल लेके आए ने तुहाडे लई बहुत ही शानदार टाउन होम कलेक्शन मार्कस सीरीज। ए टाउन होम फीचर करदे ने 2 अते 3 स्टोरी डिजाइंस ते डबल कार गराज ऑप्शन भी अवेलेबल है। शुरू हो रहे ने सिर्फ 679,900 तो। स्विच करो हुन ट्रेजर हिल दे नाल कैम्ब्रिज दे विच। वाई मीडिया दी टीम होवेगी लाइव ऑन लोकेशन शनिवार 24 फरवरी नू ट्रेजर हिल दे प्रेजेंटेशन सेंटर कैम्ब्रिज दे विच, जो की लोकेटेड है 2321 डंडा स्ट्रीट ईस्ट कैम्ब्रिज। मेजर इंटरसेक्शन है डंडा स्ट्रीट एंड मॉरिसन। दरवाजे खोल रहे ने सवेरे 11 बजे ते तुसी रजिस्टर करन लई जाना है treasurehill.com ते treasurehill.com। जा फिर होर कोई वधेरी जानकारी लेना चाहने हो ता अजी वाई मीडिया नु कॉल करो 416-475-5000 ते।
यू कैन लिसन टू द हेडलाइंस एनीवेयर, but we bring you the story behind the headlines by Group Editor and CEO Yudhir Jaswal, only on South Asian Pulse. Call Yudhir Jaswal 647-272-8182 or visit southasiandaily.com. South Asian Pulse.
ਬਹੁਤ ਬਹੁਤ ਸਵਾਗਤ ਹੈ ਜੀ ਵਾਈ ਮੀਡੀਆ ਗਰੁੱਪ ਕੋਲੋਂ ਔਰ ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਔਰ ਅਸੀਂ ਵਧਾਂਗੇ ਆਪਣੀ ਅਗਲੀ ਕਾਲ ਵੱਲ। ਜੀ ਰਮੇਸ਼ ਇੰਦਰ ਚੌਹਾਨ ਸਾਹਿਬ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ ਜੀ। ਚੌਹਾਨ ਸਾਹਿਬ ਤੁਸੀਂ ਫੋਨ ਆਈ ਥਿੰਕ ਹੋਲਡ ਤੇ ਪਾਇਆ ਹੋਇਆ ਜਾਂ ਮਿਊਟ ਤੇ ਰੱਖਿਆ ਹੋਇਆ, ਤੁਸੀਂ ਆਪਣਾ ਫੋਨ ਮਿਊਟ ਕਰ ਲਓ ਜਾਂ ਹੋਲਡ ਤੋਂ ਬਾਹਰ ਆ ਜਾਓ, ਫਿਰ ਤੁਹਾਡੇ ਨਾਲ ਗੱਲ ਕਰਦੇ। ਜੀ ਚੌਹਾਨ ਸਾਹਿਬ ਹਾਂਜੀ, ਰਮੇਸ਼ ਇੰਦਰ ਚੌਹਾਨ ਸਾਹਿਬ ਤੁਹਾਡੀ ਜਿਹੜੀ ਆਵਾਜ਼ ਸਾਨੂੰ ਕਲੀਅਰ ਨਹੀਂ ਆ ਰਹੀ, ਤੁਸੀਂ ਜਾਂ ਤਾਂ ਫੋਨ ਮਿਊਟ ਤੇ ਪਾਇਆ ਹੋਇਆ ਜਾਂ ਹੋਲ ਤੇ ਪਾਇਆ ਹੋਇਆ, ਤੁਹਾਡੇ ਨਾਲ ਅਸੀਂ ਹੈਲੋ ਆਵਾਜ਼ ਤੁਹਾਡੀ ਸਾਫ਼ ਨਹੀਂ ਆ ਰਹੀ, ਜਦ ਤੱਕ ਤੁਸੀਂ ਆਪਣਾ ਫੋਨ ਅਨਮਿਊਟ ਕਰ ਲਓ। ਮੈਂ ਕੁਇਕਲੀ ਦੋ ਚੀਜ਼ਾਂ ਬਸ ਕੁਇਕਲੀ ਦੱਸਦਾ। ਲਾਈਵ ਔਨ ਲੋਕੇਸ਼ਨ ਵਾਈ ਮੀਡੀਆ ਹੁਣ ਜਾ ਰਿਹਾ ਹੈਗਾ ਜੀ ਕੱਲ, ਔਰ 2 ਲੋਕੇਸ਼ਨ ਦੇ ਉੱਤੇ। ਇੱਕ ਤੇ ਤੁਸੀਂ ਆ ਸਕਦੇ ਹੈਗੇ ਹੋ ਮਿਸੀਸਾਗਾ ਦੇ ਵਿੱਚ, ਸਾਡੀ ਟੀਮ ਹਾਜ਼ਰ ਹੋਏਗੀ ਮਿਸਾਗਾ ਦੇ ਵਿੱਚ, ਇਹ ਕੌਂਡੋ ਪ੍ਰੋਜੈਕਟ ਹੈ, ਤੁਸੀਂ ਉੱਥੇ ਜ਼ਰੂਰ ਪਹੁੰਚੋ। ਮਿਸਾਗਾ ਦੇ ਇਸ ਕੌਂਡੋ ਪ੍ਰੋਜੈਕਟ ਦੇ ਬਾਰੇ ਮੈਂ ਜਿਸ ਤਰ੍ਹਾਂ ਜ਼ਿਕਰ ਕਰ ਹੀ ਰਿਹਾ ਹੈਗਾ ਕਿ ਉੱਥੇ ਤੁਹਾਨੂੰ 1 bedroom + 10 ਔਰ 2 bedroom + 10 ਦੋਨੋਂ ਅਵੇਲੇਬਿਲਟੀ ਹੈ, ਔਰ ਤੁਸੀਂ ਜ਼ਰੂਰ ਆਓ ਦੇਖੋ ਇੱਕ ਵਾਰ, ਔਰ ਤੁਹਾਨੂੰ ਆਈਡੀਆ ਉੱਥੇ ਹੋ ਜਾਏਗਾ ਜੀ। ਚੌਹਾਨ ਸਾਹਿਬ ਤੁਸੀਂ ਆਈ ਥਿੰਕ ਫੋਨ ਤੁਹਾਡਾ ਹੋਲ ਦਿੱਤੇ ਹੋ ਤੇ ਮੈਂ ਅਗਲੀ ਕਾਲ ਵੱਲ ਮੈਨੂੰ ਵਧਣਾ ਪਏਗਾ। ਮਨਸੂਰ ਜੀਵਾ ਜੀ, ਪੈਰੀ ਪੰਨਾ ਜੀ, ਵੀਰ ਜੀ ਕੀ ਹਾਲ ਹੈ? ਠੀਕ ਹੈ।
ਸਤਿ ਸ਼੍ਰੀ ਅਕਾਲ
ਜਦਵੀਰ
ਜੀ, ਕੀ ਹਾਲ ਚਾਲ ਜੀ? ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ, ਮਿਹਰਬਾਨੀ ਪ੍ਰਮਾਤਮਾ ਦੀ, ਬਹੁਤ ਸ਼ੁਕਰ ਹੈ ਤੁਹਾਡੇ ਭਰਾਵਾਂ ਦਾ ਪਿਆਰ ਹੈ। ਗੋਹਟ ਸਰ, ਕੀ ਕਹਿਣਾ ਚਾਹੋਗੇ?
ਜੀ ਜਦਵੀਰ ਜੀ, ਮੈਂ ਯਾਰ ਦੇ ਬਾਰੇ ਦੱਸਦਾ ਤੇ ਮਕਾਨ ਦੇ ਬਾਰੇ ਤੁਸੀਂ ਆਪ ਹੀ ਆਪਣੀ ਜ਼ਬਾਨੀ ਦੱਸ ਦਿਆ ਜੀ। ਆਪਣਾ ਯਾਰਡ ਆਪਣਾ ਜਦਵੀਰ ਜੀ ਡੇਰੀ ਤੇ ਟੋਬਰਮ ਤੇ ਯਾਰਡ ਏ, ਇਹ ਫਸਟ ਮਾਰਚ ਤੋਂ ਅਵੇਲੇਬਲ ਏ। ਕਿਸੇ ਨੂੰ ਵੀ ਟਰੈਕਟਰ ਟ੍ਰੇਲਰ ਦੀ ਪਾਰਕਿੰਗ ਚਾਹੀਦੀ ਹੋਵੇ, ਪ੍ਰਾਈਮ ਲੋਕੇਸ਼ਨ ਏ ਤੇ ਅਵੇਲੇਬਲ ਨੇ ਪਾਰਕਿੰਗਾਂ, ਕੋਈ ਥੋੜੀ ਜਿਹੀ ਪਾਰਕਿੰਗਾਂ ਰਹਿ ਗਈਆਂ ਨੇ ਤੇ ਕਿਸੇ ਨੂੰ ਵੀ ਚਾਹੀਦੀ ਏ ਤੇ ਉਹ ਫਸਟ ਮਾਰਚ ਤੋਂ ਅਵੇਲੇਬਲ ਏ। ਫੋਨ ਨੰਬਰ ਜੇ 6787-1442-647-8874-39। ਦੂਸਰਾ ਜਦੋਂ ਜੀ ਬਿਲਡਿੰਗ ਲਾਈ ਏ ਓਕਲ ਦੇ ਵਿੱਚ 2.5-3 ਏਕੜ, ਥੋੜੀ ਜਿਹੀ ਘੱਟ ਏ, ਬਿਲਡਿੰਗ ਬੜੀ ਸੋਹਣੀ ਬਣੀ, ਨਵੀਂ ਬਿਲਡਿੰਗ ਬਣੀ ਏ, ਯਾਰਡ ਬਣੇ ਆ, ਯਾਰਡ ਨੂੰ ਫੈਂਸ ਹੋਈ ਏ, ਆਪਣਾ 2 ਸੜਕਾਂ ਲੱਗਦੀਆਂ, ਦੋਵਾਂ ਸੜਕਾਂ ਡੈਡ ਐਂਡ ਏ, ਦੋਵਾਂ ਸੜਕਾਂ ਇੰਟਰਸ ਔਰ ਐਗਜ਼ਿਟ ਏ, ਯਾਰਡ ਨੂੰ ਵੀ ਔਰ ਬਿਲਡਿੰਗ ਨੂੰ ਵੀ, ਤੇ ਵੇਅਰ ਹਾਊਸ ਬਣੇ ਆ, ਆਫਿਸ ਬਣੇ ਨੇ ਉੱਤੇ, ਕਿਸੇ ਨੂੰ ਵੀ ਇਹ ਬਿਲਡਿੰਗ ਚਾਹੀਦੀ ਹੋਵੇ, ਮੇਰਾ ਫੋਨ ਨੰਬਰ ਜੇ 6478871442 6478871442 ਜਗਦੀਪ ਜੀ ਬਹੁਤ ਬਹੁਤ ਥੈਂਕ ਯੂ। ਮਕਾਨ ਦੇ ਬਾਰੇ ਤੁਸੀਂ ਆਪ ਹੀ ਦੱਸ ਦਿਓ, ਕਲਾਨ ਬਾਰੇ
ਮੈਂ ਹਾਂ, ਤੁਸੀਂ ਹੋਲਡ ਕਰੋ ਜੀ, ਹੋਲਡ ਕਰੋ ਹੋਲਡ ਕਰੋ, ਤੁਸੀਂ ਮਕਾਨ ਦੇ ਬਾਰੇ ਮੈਂ ਜਾਣਕਾਰੀ ਦੇ ਦਿੰਦਾ। ਮੈਂ ਦੱਸ ਦੂੰਗਾ ਕਿ ਕਲਾਈਨਬਰਗ ਇੱਕ ਤੇ ਏਰੀਆ ਬੜਾ ਖੂਬਸੂਰਤ, ਜੇ ਤੁਸੀਂ ਜਾਓਗੇ ਘਰ ਦੇਖਣ ਹੀ ਜਾਣਾ, ਤੁਹਾਨੂੰ ਰਸਤੇ ਚ ਤੁਹਾਨੂੰ ਮਜ਼ਾ ਆ ਜਾਏਗਾ ਕਿ ਨੇਚਰ ਦੇ ਬਿਲਕੁਲ ਵਿੱਚ ਸਥਿਤ ਹੈ ਇਹ ਘਰ। ਸੋ ਏਰੀਆ ਬਹੁਤ ਖੂਬਸੂਰਤ ਸਭ ਤੋਂ ਪਹਿਲਾਂ, ਉਸ ਤੋਂ ਬਾਅਦ ਬਾਹਰੋਂ ਤੁਸੀਂ ਦੇਖੋਗੇ ਬਿਊਟੀਫੁਲ ਹੋਮ, 4 ਬੈਡਰੂਮ ਦਾ ਘਰ ਹੈ, 4100 square feet, 4 ਬੈਡਰੂਮ 4100 square feet, ਹਰ ਰੂਮ ਦੇ ਨਾਲ ਅਟੈਚਡ ਬਾਥਰੂਮ ਹੈ ਔਰ ਬਣਿਆ ਬੜਾ ਸ਼ਾਨਦਾਰ ਹੈਗਾ ਅੰਦਰੋਂ। ਲੇਟੈਸਟ ਅਪਲਾਇੰਸਿਸ ਜਿਹੜੇ ਆ ਕਿਚਨ ਦੇ ਵਿੱਚ ਲੱਗੇ ਹੋਏ ਨੇ। ਇਸ ਤੋਂ ਇਲਾਵਾ ਬੇਸਮੈਂਟ ਨੂੰ ਦੋ ਰਸਤੇ ਤੁਹਾਨੂੰ ਨਜ਼ਰ ਆਉਣਗੇ, ਸਾਹਮਣੇ ਐਂਟਰ ਕਰਦੇ ਹੀ ਆਫਿਸ ਏਰੀਆ ਤੁਹਾਨੂੰ ਨਜ਼ਰ ਆਏਗਾ। ਜੇ ਤੁਸੀਂ ਸਟੱਡੀ ਬਣਾਉਣਾ ਚਾਹੁੰਦੇ ਹੋ, ਆਪਣਾ ਆਫਿਸ ਬਣਾਉਣਾ ਚਾਹੁੰਦੇ ਹੋ, ਬਿਲਕੁਲ ਵਾਰੀ ਵਾਰ ਹੈ ਕਿ ਜੇ ਕੱਲ ਨੂੰ ਕੋਈ ਆਫਿਸ ਆਉਂਦਾ ਹੈ ਬਾਹਰੋਂ ਆਏਗਾ, ਬਾਹਰੋਂ ਨਿਕਲ ਜਾਏਗਾ। ਫਿਰ ਅੱਗੇ ਆ ਜਾਓ ਤੁਸੀਂ, ਤੁਹਾਡਾ ਬਹੁਤ ਹੀ ਸ਼ਾਨਦਾਰ ਤੁਹਾਡਾ ਲਿਵਿੰਗ ਰੂਮ ਹੈ, ਅੰਦਰ ਫੈਮਿਲੀ ਰੂਮ ਬੜਾ ਖੁੱਲਾ ਡੁੱਲਾ ਹੈ, ਬੈਕਯਾਰਡ ਬਹੁਤ ਸ਼ਾਨਦਾਰ ਹੈ, ਤੁਸੀਂ ਇੱਕ ਵਾਰ ਦੇਖੋ ਜ਼ਰੂਰ, ਇਹ ਘਰ ਦੇਖੋ ਜ਼ਰੂਰ, ਉਸ ਤੋਂ ਬਾਅਦ ਤੁਸੀਂ ਡਿਸੀਜਨ ਕਰ ਸਕਦੇ ਹੋ। ਦੇਖਣ ਦੀ ਤਾਂ ਕੋਈ ਫੀਸ ਨਹੀਂ ਹੈ। ਸੋ ਕਲਾਈਨਬਰਗ ਦੇ ਵਿੱਚ ਇੱਕ ਖੂਬਸੂਰਤ 4 bedroom 4100 square feet ਹਾਊਸ, ਹਜੇ ਪ੍ਰਾਈਵੇਟ ਸੇਲ ਹੈ, ਤੁਹਾਨੂੰ ਵਧੀਆ ਡੀਲ ਵੀ ਮਿਲ ਜਾਏਗੀ। ਮਨਸੂਰ ਜੀ ਮਾਜੀ ਫੋਨ ਨੰਬਰ ਜ਼ਰੂਰ ਦੇ ਦਿਓ, ਮਨਸੂਰ ਸਾਹਿਬ ਨਾਲ ਗੱਲ ਕਰ ਸਕਦੇ ਹੋ, ਫੋਨ ਨੰਬਰ ਦਿਓ ਜੀ ਮਾਸਾ।
ਫੋਨ ਨੰਬਰ ਜਲਦੀ 6478871442 6478871442। ਥੈਂਕ ਯੂ ਜਗਦੀਪ ਜੀ, ਬਹੁਤ ਬਹੁਤ ਧੰਨਵਾਦ।
ਥੈਂਕ ਯੂ, ਆਲ ਦੀ ਬੈਸਟ ਜੀ, ਆਲ ਦੀ ਬੈਸਟ ਜੀ। ਹਾਂਜੀ, ਹੁਣ ਤੁਸੀਂ ਗੱਲ ਕਰ ਸਕਦੇ ਹੋ ਚੌਹਾਨ ਸਾਹਿਬ, ਗੋ ਹੈਡ ਰਮੇਸ਼ ਚੰਦਰ ਚੌਹਾਨ ਸਾਹਿਬ।
ਹਾਂਜੀ ਯੁਧਵੀਰ ਜੀ, ਗੁੱਡ ਮਾਰਨਿੰਗ, ਸਤਿ ਸ਼੍ਰੀ ਅਕਾਲ।
ਗੁੱਡ ਮਾਰਨਿੰਗ ਜੀ, ਸਤਿ ਸ਼੍ਰੀ ਅਕਾਲ ਜੀ।
ਯੁਧਵੀਰ ਜੀ, ਮੇਰਾ ਕੋਈ ਕੁਐਸਚਨ ਇੰਨਾ ਖਾਸ ਨਹੀਂ ਹੈਗਾ, ਕੰਸਰਨ ਸੀ, ਮੈਂ ਪ੍ਰੋਗਰਾਮ ਤੁਹਾਡਾ ਸਾਰੀ ਰਾਤ ਕੱਲ ਨੂੰ ਵਾਚ ਕੀਤਾ, ਥੋੜਾ ਜਿਹਾ ਮੈਨੂੰ ਫੀਲ ਹੋਇਆ ਕਿ ਜਸਟ ਕਈ ਵਾਰ ਕੁਛ ਲੋਕ ਆ ਕੇ ਇੱਦਾਂ ਦੀ ਗੱਲ ਕਰ ਦਿੰਦੇ ਆ ਜਿਹੜੀ ਕਦੀ ਸੁਣੀ ਵੀ ਨਹੀਂ ਹੁੰਦੀ। ਇੱਕ ਕਾਲ ਤੁਹਾਡੀ ਬੜੀ ਗੁੱਲ ਰਾਈ, ਜਿਨ੍ਹਾਂ ਨੇ ਕਿਹਾ ਕਿ ਤੁਹਾਡੇ ਚੈਨਲ ਤੇ ਪਲੇਟਫਾਰਮ ਤੋਂ ਬੜੀ ਅਬਿਊਜ਼ਿਵ ਲੈਂਗੁਏਜ ਬੋਲੀ ਜਾਂਦੀ ਹੈ। ਮੈਨੂੰ ਤਾਂ 20 ਸਾਲ ਹੋ ਗਏ ਯੁਧਵੀਰ ਜੀ ਤੁਹਾਡੇ ਨਾਲ ਡੀਲ ਕਰਦੇ ਹੋਏ, ਤੇ ਮੈਂ ਤਾਂ ਲੈਂਗੁਏਜ ਤਾਂ ਕੀ, ਮੈਂ ਤਾਂ ਵੈਸੇ ਵੀ ਨਹੀਂ ਕਦੀ ਕੋਈ ਏਦਾਂ ਦੀ ਗੱਲ ਸੁਣੀ ਹੋਵੇ ਜਿਹੜੀ ਮਹਿਸੂਸ ਕਰੇ ਕਿਸੇ ਨੂੰ, ਤੇ ਉਹ ਮੈਨੂੰ ਗੱਲ ਬੜੀ ਬੋਦਰ ਕੀਤੀ ਵੀ ਇਜ਼ ਨੋਟ ਫੇਅਰ ਕਿ ਤੁਸੀਂ ਸਾਡੇ ਲਈ ਇੰਨਾ ਕੁਛ ਕਰਦੇ ਹੋ, ਇੰਨਾ ਟਾਈਮ ਦਿੰਦੇ ਹੋ, ਹਰੇਕ ਕਿਸੇ ਨੂੰ ਟੋਕਦੇ ਨਹੀਂ, ਜੋ ਵੀ ਜਿਸਦਾ ਦਿਲ ਆਉਂਦਾ ਆਪਣਾ ਮਨ ਹਲਕਾ ਕਰ ਜਾਂਦਾ, ਲੇਕਿਨ ਉਹ ਐਡੀ ਵੱਡੀ ਗੱਲ ਕਰੀ ਗਈ ਕਿ ਇਸ ਪਲੇਟਫਾਰਮ ਤੋਂ ਐਡੀ ਵੱਡੀ ਅਬਿਊਜ਼ਿਵ ਲੈਂਗੁਏਜ ਯੂਜ਼ ਕੀਤੀ ਜਾਂਦੀ, ਅਸੀਂ ਟੀਵੀ ਬੰਦ ਕਰ ਦਿੰਦੇ ਹਾਂ। ਤੇ ਮੈਂ ਇਹੀ ਚਾਹਾਂਗਾ ਕਿ ਹੋ ਸਕਦਾ ਹੋਰ ਵੀ ਕਾਲਰ ਨੇ ਸੁਣੀ ਹੋਵੇ ਗੱਲਬਾਤ, ਤੂੰ ਆ ਕੇ ਇਸ ਗੱਲ ਨੂੰ ਕਲੈਰੀਫਾਈ ਕਰਨ ਕਿ ਵਾਕਈ ਤੁਹਾਡੇ ਪਲੇਟਫਾਰਮ ਤੋਂ ਅਬਿਊਜ਼ਿਵ ਲੈਂਗੁਏਜ ਦਾ ਇਸਤੇਮਾਲ ਹੁੰਦਾ ਜਾਂ ਨਹੀਂ। ਤੇ ਇਹ ਗੱਲ ਜਿਹੜੀ ਹੈ ਇਜ਼ ਨੋਟ ਫੇਅਰ, ਮੈਂ ਇੰਨਾ ਹੀ ਕਹਿਣਾ ਚਾਹੁੰਦਾ ਸੀ ਕਿ ਜੋ ਉਹਨਾਂ ਨੇ ਵਰਡ ਯੂਜ਼ ਕੀਤੇ, ਤਾਂ ਉਸ ਕਰਕੇ ਮੈਂ ਕੋਸ਼ਿਸ਼ ਵੀ ਰਾਤ ਵੀ ਕੀਤੀ ਹੈ, ਲੇਕਿਨ ਤੁਹਾਡਾ ਪ੍ਰੋਗਰਾਮ ਬਿਜ਼ੀ ਹੋਣ ਕਰਕੇ ਫਿਰ ਗੱਲ ਬਣ ਨਹੀਂ ਸਕੀ। ਤੇ ਬਾਕੀ ਯੁਧਵੀਰ ਜੀ, ਜੋ ਹੁਣ ਆਪਣਾ ਫਾਰਮਰ ਪ੍ਰੋਟੈਸਟ ਚੱਲ ਰਿਹਾ, ਇਹਦਾ ਕੁਛ ਜੋ ਵੀ ਇਲੈਕਸ਼ਨ ਹੋਣਗੀਆਂ, ਮੈਂ ਕਿਸੇ ਦੇ ਫੇਵਰ ਚ ਜਾਂ ਕਿਸੇ ਦੇ ਅਗੇਂਸਟ ਨਹੀਂ ਹੈਗਾ, ਜੋ ਵੀ ਪਾਰਟੀਜ਼ ਉੱਥੇ ਸਾਰੀਆਂ ਹੀ ਹੈ, ਜਿੰਨੀਆਂ ਵੀ ਪਾਰਟੀਜ਼ ਹੈ, ਇਹਨਾਂ ਦੀ ਵੋਟ ਬੈਂਕ ਤੇ ਕੋਈ ਫਰਕ ਪਏਗਾ? ਕਿਉਂਕਿ ਯੁਧਵੀਰ ਜੀ ਗੱਲ ਇੱਦਾਂ ਹੈਗੀ ਹੈ ਕਿ ਜਿਹੜੇ ਫਾਰਮਰਸ ਹੈ ਇਹ ਵੀ ਕਾਫੀ ਧੜਿਆਂ ਚ ਡਿਵਾਈਡਡ ਹੋਏ ਹੋਏ ਹੈ, ਤੇ ਇਹਨਾਂ ਦੇ ਵਿੱਚ ਕੁਛ ਆਨੈਸਟ ਵੀ ਹੈ ਤੇ ਕੁਛ ਸਿਰਫ ਇੱਦਾਂ ਦੇ ਵੀ ਹੈ ਜਿਹੜੇ ਨੰਬਰ ਬਣਾਉਣ ਦੀ ਖਾਤਰ ਜਾਂ ਆਪਣੀ ਸ਼ੋਹਰਤ ਦੀ ਖਾਤਰ ਇਹ ਸਾਰਾ ਕੁਛ ਕਰ ਰਹੇ ਹੈ। ਤੇ ਇਹਦੇ ਨਾਲ ਕੀ ਆਉਣ ਵਾਲੇ ਟਾਈਮ ਦੇ ਵਿੱਚ ਕੋਈ ਵੀ ਪਾਰਟੀ ਨੂੰ ਕਿਸ ਨੂੰ ਫਾਇਦਾ ਹੋਏਗਾ ਤੇ ਕਿਸ ਨੂੰ ਨੁਕਸਾਨ ਹੋਏਗਾ, ਬਸ ਇੰਨਾ ਤੁਸੀਂ ਦੱਸ ਦੋ ਯੁਧਵੀਰ ਜੀ, ਮੈਂ ਤੁਹਾਨੂੰ ਸੁਣ ਰਿਹਾ। ਤੇ ਨਾਲੇ ਇਹ ਜਿਹੜੀ ਅਬਿਊਜ਼ਿਵ ਵਾਲੀ ਗੱਲ ਹੈ, ਇਹ ਜੇ ਤੁਹਾਨੂੰ ਕੋਈ ਹੋਰ ਵੀ ਕਲੈਰੀਫਾਈ ਕਰ ਸਕੇ ਆ ਸਕੇ ਪਲੇਟਫਾਰਮ ਤੇ, ਤਾਂ ਮੈਂ ਐਪਰੀਸ਼ੀਏਟ ਕਰਾਂਗਾ। ਸੁਣ ਰਿਹਾ ਤੁਹਾਨੂੰ ਯੁਧਵੀਰ ਜੀ,
ਠੀਕ, ਥੈਂਕ ਯੂ। ਬਿਲਕੁਲ ਦੋਨੋਂ ਚੀਜ਼ਾਂ ਮੈਂ ਕਲੀਅਰ ਕਰ ਦਿੰਦਾ। ਪਹਿਲੀ ਚੀਜ਼ ਤਾਂ ਹੈਗੀ ਹੈ ਕਿ ਲੈਂਗੁਏਜ ਜਿਹੜੀ ਹੈ ਨਾ, ਉਹਦਾ ਵਾਈ ਮੀਡੀਆ ਦੇ ਹਰ ਪਲੇਟਫਾਰਮ ਦੇ ਉੱਤੇ ਖਾਸ ਖਿਆਲ ਰੱਖਿਆ ਜਾਂਦਾ ਹੈ। ਔਰ ਕੱਲ ਜਿਹੜੇ ਉਹ ਭਾਈ ਸਾਹਿਬ ਆਏ ਸੀਗੇ, ਉਹ ਕਹਿੰਦੇ ਜੀ ਤੁਹਾਡੇ ਇੱਕ ਦੂਜੇ ਨੂੰ, ਮਤਲਬ ਸਾਡੇ ਨਾਲ ਕਈ ਵਾਰ ਪੰਜਾਬੀ ਚ ਗੱਲ ਕਰਨ ਦਾ ਤਰੀਕਾ ਜਿਹੜਾ ਉਹ ਕਈ ਵਾਰ ਅਸੀਂ ਠੀਕ ਨਹੀਂ ਇਖਤਿਆਰ ਕਰਦੇ। ਸੋ ਉਹ ਕਹਿੰਦੇ ਜੀ ਤੁਹਾਡੇ ਜੀ ਇੱਕ ਦੂਸਰੇ ਬੰਦੇ ਨੂੰ ਬੈਠ ਕੇ ਵੱਖਰੀਆਂ ਵੱਖਰੀਆਂ ਪਾਰਟੀਆਂ ਦੇ ਬੰਦੇ ਇੱਕ ਦੂਸਰੇ ਨੂੰ ਗਾਲਾਂ ਕੱਢੀ ਜਾਂਦੇ, ਤੋ ਉਹ ਸ਼ਾਇਦ ਉਹ ਕਹਿਣਾ ਤਾਂ ਇਹ ਚਾਹ ਰਹੇ ਸੀਗੇ ਕਿ ਇੱਕ ਦੂਸਰੇ ਨੂੰ ਕ੍ਰਿਟੀਸਾਈਜ਼ ਕਰਦੇ ਆ, ਬਟ ਉਹ ਪੰਜਾਬੀ ਦੇ ਵਿੱਚ ਜਿਸ ਤਰ੍ਹਾਂ ਅਸੀਂ ਵਰਡ ਕਈ ਵਾਰ ਉਹਦਾ ਚੁਣਾਵ ਆਪਾਂ ਠੀਕ ਨਹੀਂ ਕਰਦੇ ਆ ਕਿ ਜੀ ਹਾਂਜੀ ਇੱਕ ਦੂਸਰੇ ਨੂੰ ਬੈਠ ਕੇ ਜੀ ਉਹ ਗਾਲਾਂ ਕੱਢੀ ਜਾ ਰਹੇ। ਸੋ ਮੈਂ ਉਹਨਾਂ ਨੂੰ ਉਹੀ ਜੋ ਤੁਸੀਂ ਵੀ ਗੱਲ ਕਹੀ ਉਹੀ ਮੈਂ ਉਹਨਾਂ ਨੂੰ ਕਰੈਕਟ ਕਰ ਰਿਹਾ ਸੀ ਕਿ ਇੱਕ ਦੂਸਰੇ ਨੂੰ ਜੇ ਉਹ ਕ੍ਰਿਟੀਸਾਈਜ਼ ਕਰ ਰਹੇ ਨੇ, ਆਪਣੇ ਆਪਣੇ ਵਿਚਾਰ ਦੇ ਰਹੇ ਨੇ, ਨਥਿੰਗ ਰੋਂਗ ਵਿਦ ਦੈਟ, ਹਰੇਕ ਕੋਈ ਬੰਦਾ ਆਪਣੀ ਡਿਫਰੈਂਟ ਕੋਈ ਪਾਰਟੀ ਨੂੰ ਸਪੋਰਟ ਕਰਦਾ, ਸਿਰਫ ਮੇਰਾ ਇਹ ਜ਼ਰੂਰੀ ਹੈ ਕਿਉਂਕਿ ਐਜ਼ ਅ ਗਰੁੱਪ ਰਾਈਟਰ ਸਾਡਾ ਅਸੀਂ ਹਰੇਕ ਨੂੰ ਇਜਾਜ਼ਤ ਦੇਣੀ ਹੈ ਕਿ ਕੋਈ ਰਿਪਬਲਿਕਨ ਨੂੰ ਸਪੋਰਟ ਕਰੇ, ਕੋਈ ਡੈਮੋਕ੍ਰੈਟਸ ਨੂੰ, ਕੋਈ ਐਨਡੀਪੀ ਨੂੰ ਕਰੇ, ਕੋਈ ਲਿਬਰਲ ਨੂੰ ਕਰੇ, ਕੋਈ ਕੰਜ਼ਰਵੇਟਿਵ ਨੂੰ, ਆਮ ਆਦਮੀ ਪਾਰਟੀ ਦੇ ਵੀ ਸਪੋਰਟਰ ਇੱਥੇ ਆਉਂਦੇ ਆ, ਬੀਜੇਪੀ ਦੇ ਵੀ ਆਉਂਦੇ ਆ, ਕਾਂਗਰਸ ਦੇ ਵੀ ਆਉਂਦੇ ਆ, ਅਕਾਲੀ ਦਲ ਦੇ ਵੀ ਸਪੋਰਟਰ ਆਉਂਦੇ ਆ, ਐਵਰੀ ਵਨ ਇਜ਼ ਵੈਲਕਮ, ਹਰੇਕ ਕਿਸੇ ਦਾ ਸਵਾਗਤ ਹੈ। ਸੋ ਇੱਕ ਤੇ ਉਹ ਚੀਜ਼ ਹੈ, ਔਰ ਬਾਕੀ ਮੈਂ ਅਗੇਨ ਬਹੁਤ ਪਰਮਾਤਮਾ ਤੋਂ ਡਰ ਕੇ ਹੱਥ ਜੋੜ ਕੇ ਬਹੁਤ ਰਿਸਪੈਕਟਫੁਲੀ ਬਹੁਤ ਅਦਬ ਸਤਿਕਾਰ ਦੇ ਨਾਲ ਇਹ ਗੱਲ ਕਹਿਣਾ ਚਾਹ ਰਿਹਾ। ਜੇ ਮੈਂ ਆਬਜੈਕਟਿਵਲੀ ਵੀ ਦੇਖਾਂ ਤੇ ਸਾਨੂੰ ਇਸ ਗੱਲ ਦੇ ਉੱਤੇ ਮਾਣ ਹੈ, ਅਸੀਂ ਪਿਛਲੇ 23 ਸਾਲਾਂ ਦੇ ਵਿੱਚ ਜੋ ਪਰਮਾਤਮਾ ਦੀ ਮਿਹਰ ਦੇ ਨਾਲ, ਮੈਂ ਫਿਰ ਦੁਬਾਰਾ ਹੱਥ ਜੋੜ ਕੇ ਗੱਲ ਕਰ ਰਿਹਾ ਕਿ ਜੋ ਇਹ ਪਲੇਟਫਾਰਮ ਕ੍ਰੀਏਟ ਕੀਤਾ, ਇਹਦੇ ਵਿੱਚ ਜਿੰਨੀ ਨੌਲੇਜ ਵਾਲੀ ਡਿਸਕਸ਼ਨ ਹੁੰਦੀ ਹੈ, ਆਈ ਡਾਊਟ, ਮੈਨੂੰ ਸ਼ੱਕ ਹੈ ਕਿ ਕਿਤੇ ਹੋਰ ਮੀਡੀਆ ਦੇ ਉੱਤੇ ਹੁੰਦੀ ਹੈ ਕਿ ਪੂਰੇ ਤੁਹਾਨੂੰ ਫੈਕਟਸ ਔਰ ਫਿਗਰ ਦੇ ਨਾਲ, ਕਿਉਂਕਿ ਕੱਲ ਬਲਕਿ ਰੇਡੀਓ ਪ੍ਰੋਗਰਾਮ ਜਿਹੜਾ ਹੋਇਆ, ਮੈਂ ਕੋਸ਼ਿਸ਼ ਕਰਾਂਗਾ ਕਿ ਉਹਨੂੰ ਯੂਟਿਊਬ ਤੇ ਵੀ ਜ਼ਰੂਰ ਅਸੀਂ ਅਪਲੋਡ ਕਰ ਦਈਏ, ਕਿਉਂਕਿ ਜਿਹੜੇ ਕਾਲਰ ਵੀ ਆਉਂਦੇ ਨੇ ਉਹਨਾਂ ਕੋਲ ਨੌਲੇਜ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ ਬੇਸ ਹੈ। ਇੱਕ ਇੱਕ ਕਾਲਰ ਜਿਹੜੇ ਆਉਂਦੇ ਨੇ, ਈਵਨ ਹੁਣ ਤੇ ਜਿਹੜੇ ਨਵੇਂ ਕਾਲਰ ਵੀ ਜੁੜਦੇ ਚਲੇ ਜਾ ਰਹੇ ਨੇ, ਉਹਨਾਂ ਦੀ ਵੀ ਬੜੀ ਪਕੜ ਹੈ। ਕੱਲ ਗੁਰਸ਼ੇਰ ਸਿੰਘ ਆਏ, ਉਹਨਾਂ ਨੇ ਕਿਹਾ ਜੀ 47 ਲੱਖ ਕਰੋੜ ਦਾ ਬਜਟ ਹੈ। ਉਹਨਾਂ ਦੀ ਇਹ ਗੱਲ ਕਹਿੰਦੇ ਹੀ ਮੈਨੂੰ ਇਸ ਗੱਲ ਦਾ ਅੰਦਾਜ਼ਾ ਹੋ ਗਿਆ ਕਿ ਭਾਈ ਸਾਹਿਬ ਨੇ, ਗੁਰਸ਼ੇਰ ਸਿੰਘ, ਮੈਂ ਨਾਮ ਲੈ ਕੇ ਗੱਲ ਕਰ ਰਿਹਾ, ਗੁਰਸ਼ੇਰ ਆਪਣੇ ਜਿਹੜੇ ਹੈਗੇ ਨੇ, ਉਹਨਾਂ ਨੇ ਜਦੋਂ ਕਿਹਾ ਤਾਂ ਮੈਂ ਕਿਹਾ ਜੀ ਇਹਨਾਂ ਨੇ ਜ਼ਰੂਰ ਇੰਟਰਮ ਬਜਟ ਪੜਿਆ ਹੋਇਆ। ਵਿਦ ਡਿਊ ਰਿਸਪੈਕਟ ਮੈਂ ਕਹਿਣਾ ਚਾਹੁੰਦਾ ਕਿ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਚਾਹੇ ਅਸੀਂ MSP ਦੀ ਗੱਲ ਕਰਦੇ ਹਾਂ, ਬਹੁਤ ਵਾਰ ਮੈਂ ਫਿਰ ਦੁਬਾਰਾ, ਅਸੀਂ ਕਦੇ ਕਿਸੇ ਦਾ ਨਾਮ ਲਿਆ ਔਰ ਆਪਣੇ ਮੀਡੀਆ ਕੋਲੀਗ ਦੀ ਸ਼ਾਨ ਦੇ ਵਿੱਚ ਕਦੇ ਕੋਈ ਗੁਸਤਾਖੀ ਕੀਤੀ ਨਹੀਂ ਹੈ, ਸਾਰੇ ਬਹੁਤ ਹਾਈਲੀ ਹਾਈਲੀ ਰਿਸਪੈਕਟਡ ਨੇ, ਲੇਕਿਨ ਕਦੇ ਕਦੇ ਮੈਂ ਦੇਖਦਾ ਹਾਂ ਕਿ ਮੀਡੀਆ ਦੇ ਵਿੱਚ ਦੇਖੋ ਜਿਹੜਾ ਹੋਸਟ ਹੈ ਉਹਦੇ ਲਈ ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਕਿ ਉਹਨਾਂ ਨੂੰ, ਜੇ ਅਸੀਂ ਅੱਜ MSP ਡਿਸਕਸ ਕਰਨੀ ਹੈ, ਇਕਾਨਮੀ ਡਿਸਕਸ ਕਰਨੀ ਹੈ, ਕਿਸਾਨ ਅੰਦੋਲਨ ਡਿਸਕਸ ਕਰਨਾ ਹੈ, ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਜੀ ਹਾਂਜੀ ਇੰਡੀਆ ਦੇ ਬਜਟ, ਟੋਟਲ ਬਜਟ ਕਿੰਨਾ ਹੈ, GDP ਕਿੰਨੀ ਹੈ, ਕਿਸਾਨਾਂ ਦੇ ਉੱਤੇ ਕਰਜ਼ਾ ਐਵਰੇਜ ਕਿੰਨਾ ਹੈਗਾ, MSP ਕਿਹੜੀਆਂ ਫਸਲਾਂ ਤੇ ਦਿੱਤੀ ਜਾ ਰਹੀ ਹੈ, 23 ਫਸਲਾਂ ਕਿਹੜੀਆਂ ਨੇ ਜੀ, 23 ਫਸਲਾਂ ਤੇ ਸਰਕਾਰ ਨੇ ਜਿਹੜੀਆਂ 5 ਫਸਲਾਂ ਪ੍ਰਪੋਜ਼ ਕੀਤੀਆਂ ਨੇ, ਉਹਦੇ ਚ ਦਾਲਾਂ ਕਿਹੜੀਆਂ ਨੇ, ਕਪਾਹ ਕਿਹੜੀ ਹੈ, ਮੱਕੀ ਕਿਹੜੀ ਹੈ, ਕਿਹਦੇ ਤੇ ਕਿੰਨੀ ਦਿੱਤੀ ਜਾ ਰਹੀ ਹੈ। ਜਦੋਂ ਤੱਕ ਇਹ ਸਾਡਾ ਬੇਸ ਕਲੀਅਰ ਨਹੀਂ, ਅਸੀਂ ਉਸ ਵੇਲੇ ਤੱਕ ਇਹਦੇ ਬਾਰੇ ਗੱਲ ਨਹੀਂ ਕਰ ਸਕਦੇ। ਸੋ ਇਹਦੀ ਸ਼ੁਰੂਆਤ ਜਿਹੜੀ ਹੈ, ਮੈਂ ਫਿਰ ਦੁਬਾਰਾ ਕਹਾਂਗਾ, ਕਿਸੇ ਵੀ TV ਪ੍ਰੋਗਰਾਮ ਦੇ ਉੱਤੇ, ਕਿਸੇ ਵੀ ਰੇਡੀਓ ਪ੍ਰੋਗਰਾਮ ਦੇ ਉੱਤੇ, ਕਿਸੇ ਅਖਬਾਰ ਦੇ ਉੱਤੇ ਜਾਂ ਕਿਸੇ ਡਿਜੀਟਲ ਪਲੇਟਫਾਰਮ ਦੇ ਉੱਤੇ, ਇਹਦੀ ਜਿਹੜੀ ਸ਼ੁਰੂਆਤ ਹੈ ਉਹ ਹੋਸਟ ਜਾਂ ਐਂਕਰ ਤੋਂ ਹੋਣੀ ਹੈ। ਜੇ ਹੋਸਟ ਔਰ ਐਂਕਰ ਦੀ ਤਿਆਰੀ ਜ਼ਬਰਦਸਤ ਨਹੀਂ ਹੈ, ਮਤਲਬ ਨਾਰਮਲ ਨਹੀਂ, ਬਾਕੀ ਤਾਂ ਦੇਖੋ ਕਾਲਰਸ ਨੇ ਤੇ ਆਪਣੇ ਵਿਚਾਰ ਦੇਣੇ ਨੇ, ਠੀਕ ਹੈ, ਔਰ ਤੁਹਾਡੇ ਨਾਲ ਕੁਆਲਿਟੀ ਕਾਲਰ ਤਾਂ ਹੀ ਜੁੜੇਗਾ ਜੇ ਹੋਸਟ ਦੀ ਬਹੁਤ ਜ਼ਬਰਦਸਤ ਤਿਆਰੀ ਹੋਣੀ ਚਾਹੀਦੀ ਹੈ। ਸੋ ਅਸੀਂ ਕੋਸ਼ਿਸ਼ ਕਰਦੇ ਹਾਂ, ਮੈਂ ਐਸਾ ਕੋਈ ਦਾਅਵਾ ਨਹੀਂ ਕਰਦਾ, ਅਸੀਂ ਕੋਸ਼ਿਸ਼ ਕਰਦੇ ਹਾਂ ਬਾਈ ਮੀਡੀਆ ਦੇ ਉੱਤੇ ਕਿ ਤੁਹਾਡੇ ਲਈ ਪੂਰਾ ਫੈਕਟ ਫਿਗਰ ਦੇ ਨਾਲ, ਅੰਕੜਿਆਂ ਦੇ ਆਧਾਰ ਦੇ ਉੱਤੇ ਪ੍ਰੋਗਰਾਮ ਪੇਸ਼ ਕਰੀਏ। ਹਾਂ, ਇੱਕ ਚੀਜ਼ ਜਿਹੜੀ ਹੈ ਉਹ ਆਈ ਵਿਲ ਬੀ ਅਨ ਅਪੋਲੋਜੈਟਿਕ ਅਬਾਊਟ ਦੈਟ, ਐਂਡ ਦੈਟ ਵਨ ਥਿੰਗ ਇਜ਼ ਆਈ ਵਿਲ ਡੈਫੀਨੇਟਲੀ ਸਪੀਕ ਅਪ ਮਾਈ ਮਾਈਂਡ, ਐਂਡ ਆਈ ਵਿਲ ਰਿਕੁਐਸਟ ਐਵਰੀ ਵਨ ਟੂ ਸਪੀਕ ਅਪ ਦੇਅਰ ਮਾਈਂਡ, ਕਿਉਂਕਿ ਮੈਂ ਇਸ ਸਾਲ ਜਦੋਂ ਨਵੇਂ ਸਾਲ ਦੇ ਵਿੱਚ ਹਰ ਸਾਲ ਕੋਈ ਨਾ ਕੋਈ ਤੁਹਾਡੇ ਨਾਲ ਅਸੀਂ ਧੰਨਵਾਦ ਵੀ ਕਰੀਦਾ ਔਰ ਆਪਣੇ ਦਿਲ ਦੀ ਗੱਲ ਵੀ ਰੱਖੀ ਦੀ ਹੈ ਕਿ ਪਿਛਲੇ ਸਾਲ ਕੀ ਹੋਇਆ, ਆਉਣ ਵਾਲੇ ਸਾਲਾਂ ਚ ਕੀ ਹੋਣਾ। ਮੈਂ 23 ਸਾਲਾਂ ਦੇ ਵਿੱਚ ਪਹਿਲੀ ਵਾਰੀ ਇਸ ਵਾਰ ਜਿਹੜਾ ਨਿਊ ਈਅਰ ਦਾ ਮੈਸੇਜ ਦਿੱਤਾ ਸੀ, ਉਹਦੇ ਵਿੱਚ ਮੈਂ ਜ਼ਰੂਰ ਨਵੇਂ ਸਾਲ ਦੇ ਮੈਸੇਜ ਵੀ ਜ਼ਿਕਰ ਕੀਤਾ ਸੀ ਕਿ ਨੋ ਡਾਊਟ ਡਿਸਕਸ਼ਨ ਹੈਵ ਆਲਵੇਜ਼ ਬੀਨ ਕੁਆਇਟ ਪੋਲਰਾਈਜ਼ਡ, ਵੀ ਆਲ ਹੈਵ ਅਵਰ ਸਟਰੋਂਗ ਵਿਊ ਪੁਆਇੰਟਸ ਇਨ ਫੇਵਰ ਆਫ ਵਨ ਪਾਰਟੀ ਔਰ ਵਨ ਆਈਡੀਓਲੋਜੀ ਔਰ ਦਾ ਅਦਰ, ਵਿਚ ਇਜ਼ ਫਾਈਨ, ਅਸੀਂ ਕਿਸੇ ਨੂੰ ਵੀ ਸਪੋਰਟ ਕਰ ਸਕਦੇ ਹਾਂ, ਲੇਕਿਨ ਇਹ ਉਮੀਦ ਰੱਖਣਾ ਕਿ ਮੀਡੀਆ ਵੀ ਸਾਡੀ ਬੋਲੀ ਬੋਲੇ, ਇਹ ਨਹੀਂ ਹੋ ਸਕਦਾ। ਮੈਂ ਸਹੀ ਹੋ ਸਕਦਾ, ਗਲਤ ਹੋ ਸਕਦਾ, ਮੇਰਾ ਆਪਣਾ ਓਪੀਨੀਅਨ ਹੈ, ਮੈਂ ਨਹੀਂ ਮੈਂ ਦਾਅਵਾ ਤਾਂ ਕਰਦਾ ਹੀ ਨਹੀਂ ਹੈ ਕਿ ਜੀ ਸਾਡਾ ਹੀ ਓਪੀਨੀਅਨ ਸਹੀ ਹੈ, ਤੁਹਾਡਾ ਵੀ ਸਹੀ ਹੋ ਸਕਦਾ ਹੈ, ਸਾਡਾ ਵੀ ਸਹੀ ਹੋ ਸਕਦਾ, ਲੇਕਿਨ ਇਹ ਉਮੀਦ ਮੇਰੇ ਕੋਲ ਰੱਖਣਾ ਕਿ ਜੀ ਜੋ ਤੁਸੀਂ ਚਾਹੁੰਦੇ ਹੋ ਉਹ ਮੈਂ ਬੋਲਾਂਗਾ। ਸਰ, ਮੇਰੀ ਵੀ ਆਪਣੀ ਇੱਕ ਰਾਏ ਆ, ਤੁਹਾਡੀ ਆਪਣੀ ਰਾਏ, ਜਦ ਮੈਂ ਤੁਹਾਡੀ ਫਰੀਡਮ ਆਫ ਸਪੀਚ ਦੀ ਰਿਸਪੈਕਟ ਕਰਦਾ, ਤੇ ਮੇਰੀ ਵੀ ਸਰ ਫਰੀਡਮ ਆਫ ਸਪੀਚ ਦੀ ਰਿਸਪੈਕਟ ਕਰੋ ਨਾ। ਸੋ ਬਹੁਤ ਸਾਡੇ ਲਈ ਇਹ ਚੈਲੰਜਿੰਗ ਹੁੰਦਾ ਚਲਾ ਜਾ ਰਿਹਾ, ਕਿਉਂਕਿ ਹਰ ਆਦਮੀ ਚਾਹੁੰਦਾ ਹੈ ਕਿ ਅਸੀਂ ਉਹਨਾਂ ਦੇ ਮੁਤਾਬਿਕ ਗੱਲ ਕਰੀਏ। ਹੁਣ ਅੱਜ ਦੀ ਜੇ ਅਸੀਂ ਗੱਲ ਕਰੀਏ ਤੇ ਕੋਈ ਮਤਲਬ ਕੋਈ ਲੋਕ ਇਹ ਕਹਿਣਗੇ ਜੀ ਠੀਕ ਹੈ ਜੀ ਮੋਦੀ ਸਾਹਿਬ ਨੇ ਸਾਰਾ ਕੁਝ ਬਿਲਕੁਲ ਠੀਕ ਕੀਤਾ, ਮੋਦੀ ਸਾਹਿਬ ਰੱਬ ਵਰਗੇ ਨੇ, ਜੋ ਮਤਲਬ ਰੱਬ ਹੀ ਬਣਾਤਾ ਉਹਨਾਂ ਨੂੰ, ਜੋ ਮੋਦੀ ਸਾਹਿਬ ਕਰੇ, ਮੋਦੀ ਸਾਹਿਬ ਵੀ ਇਨਸਾਨ ਨੇ, ਕਈ ਚੰਗੀਆਂ ਚੀਜ਼ਾਂ ਵੀ ਹੋਣਗੀਆਂ, ਕਈ ਚੈਲੰਜਸ ਵੀ ਹੋਣਗੇ ਉਹਨਾਂ ਦੇ। ਕੋਈ ਕਹਿਣਗੇ ਜੀ ਡਾਕਟਰ ਮਨਮੋਹਨ ਸਿੰਘ ਨੇ ਸਭ ਕੁਝ ਠੀਕ ਕੀਤਾ, ਕਾਂਗਰਸ ਹੀ ਠੀਕ ਹੈ। ਸੋ ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹਾਂ, ਮੈਂ ਇਹੀ ਕਹਿਣਾ ਚਾਹੁੰਦਾ ਕਿ ਹਰੇਕ ਲੀਡਰ ਨੇ ਕੁਝ ਚੰਗੇ ਕੰਮ ਕੀਤੇ ਨੇ ਔਰ ਹਰੇਕ ਲੀਡਰ ਤੋਂ ਸ਼ਾਇਦ ਕੁਝ ਗਲਤੀਆਂ ਵੀ ਹੋਈਆਂ ਹੋਣਗੀਆਂ। ਸੋ ਜਦੋਂ ਅਸੀਂ ਚੰਗੀ ਚੀਜ਼ ਹਾਈਲਾਈਟ ਕਰਦੇ ਹਾਂ ਤਾਂ ਕੁਝ ਸਾਡੇ ਮੁਤਾਬਿਕ ਜਿਹੜੇ ਲੈਪਸਿਸ ਰਹਿ ਗਏ ਨੇ ਉਹ ਵੀ ਅਸੀਂ ਹਾਈਲਾਈਟ ਕਰ ਦਿੰਦੇ ਹਾਂ, ਠੀਕ ਹੈ ਜੀ। ਬਾਕੀ ਜਿਹੜਾ ਇਹ ਕਿਸਾਨ ਅੰਦੋਲਨ ਹੈ ਜੀ, ਇਹਦਾ ਤੁਸੀਂ ਪੁੱਛਿਆ ਕਿ ਵੋਟਾਂ ਦੇ ਉੱਤੇ ਕੀ ਅਸਰ ਹੋਏਗਾ, ਇਹਦਾ ਮੈਂ ਕੋਈ ਜ਼ਿਆਦਾ ਅਸਰ ਇਸ ਲਈ ਨਹੀਂ ਦੇਖਦਾ ਕਿਉਂਕਿ ਮੈਨੂੰ ਉਮੀਦ ਹੈ ਕਿ ਇਲੈਕਸ਼ਨ ਤੋਂ ਪਹਿਲਾਂ ਸਰਕਾਰ ਔਰ ਕਿਸਾਨ ਲੀਡਰ ਆਪਸ ਵਿਚ ਮਾਮਲੇ ਨੂੰ ਹੱਲ ਕਰ ਲੈਣਗੇ। ਮੈਨੂੰ ਆਈ ਥਿੰਕ 90% ਚਾਂਸ ਹੈ ਹੱਲ ਹੋ ਜਾਏਗਾ ਇਲੈਕਸ਼ਨ ਤੋਂ ਪਹਿਲਾਂ 10% ਜੇ ਇਲੈਕਸ਼ਨ ਤੱਕ ਵੀ ਹੱਲ ਨਹੀਂ ਹੋਇਆ ਤੇ ਪਿਛਲੀ ਵਾਰ ਤੁਸੀਂ ਦੇਖਿਆ ਹੀ ਹੈ ਕਿ ਜ਼ਿਆਦਾ ਇਹ ਵੋਟਾਂ ਦੇ ਵਿਚ ਟਰਾਂਸਲੇਟ ਨਹੀਂ ਹੁੰਦਾ, ਅੰਦੋਲਨ ਨੂੰ ਸਪੋਰਟ ਬਹੁਤ ਮਿਲਦੀ ਹੈ। ਹਾਲਾਂਕਿ ਮੈਨੂੰ ਪਿਛਲੀ ਵਾਰ ਸੀਗਾ ਵੀ ਰਾਜੇਵਾਲ ਸਾਹਿਬ ਤੇ ਆਪਣੀ ਸੀਟ ਜਿੱਤਣਗੇ ਜਾਂ ਹੋ ਸਕਦਾ ਇੱਕ ਤੋਂ ਲੈ ਕੇ 5 ਸੀਟਾਂ ਜਿੱਤ ਜਾਣਗੇ ਉਹ, ਲੇਕਿਨ ਜੇ ਪੰਜਾਬ ਦੇ ਵਿਚ ਹੀ ਨਹੀਂ ਜਿੱਤ ਸਕੇ, ਬਲਵੀਰ ਸਿੰਘ ਰਾਜੇਵਾਲ ਸਾਹਿਬ ਆਪਣੀ ਸੀਟ ਤੇ ਇੰਨੀ ਬੁਰੀ ਤਰ੍ਹਾਂ ਹਾਰੇ ਆ, ਤੇ ਫਿਰ ਮੈਂ ਸਮਝਦਾ ਹਾਂ ਕਿ ਇਨ੍ਹਾਂ ਦੇ ਵੋਟਰ ਬੇਸ ਇਨ੍ਹਾਂ ਦਾ ਬਹੁਤ ਜ਼ਿਆਦਾ ਨਹੀਂ। ਇਸ ਤੋਂ ਪਹਿਲਾਂ ਵੀ ਕਿਸਾਨ ਲੀਡਰਸ ਨੇ ਇਲੈਕਸ਼ਨ ਕਾਫੀ ਲੜੀਆਂ, ਰਕੇਸ਼ ਟਕੈਤ ਤੋਂ ਲੈ ਕੇ ਹੋਰ ਕਈਆਂ ਨੇ ਇਲੈਕਸ਼ਨਾਂ ਲੜੀਆਂ ਨੇ ਪੰਜਾਬ, ਹਰਿਆਣਾ, ਯੂਪੀ ਚ, ਲੇਕਿਨ ਕਿਸਾਨ ਲੀਡਰਸ ਨੂੰ ਜ਼ਿਆਦਾ ਕਾਮਯਾਬੀ ਜਿਹੜੀ ਉਹਦੇ ਵਿਚ ਇਲੈਕਟ੍ਰੋਲ ਪੋਲੀਟਿਕਸ ਚ ਮਿਲੀ ਨਹੀਂ ਹੈ। ਸੋ ਇਸ ਵਾਰ ਵੀ ਇਹਦਾ ਕੋਈ ਵੋਟਾਂ ਦੇ ਉੱਤੇ ਕੋਈ ਜ਼ਿਆਦਾ ਅਸਰ ਨਹੀਂ ਹੋਏਗਾ, ਥੋੜਾ ਬਹੁਤ ਜੇ ਕੋਈ ਅਸਰ ਪੰਜਾਬ ਜਾਂ ਹਰਿਆਣਾ ਚ। ਵੈਸੇ ਵੀ ਪੰਜਾਬ ਔਰ ਹਰਿਆਣਾ ਦੇ ਵਿਚ, ਜੇ ਮੈਂ ਪਹਿਲਾਂ ਪੰਜਾਬ ਦੀ ਗੱਲ ਕਰਾਂ, ਪੰਜਾਬ ਦੇ ਵਿਚ ਕਾਂਗਰਸ ਔਰ ਆਮ ਆਦਮੀ ਪਾਰਟੀ ਚ ਲੜਾਈ ਹੈ, ਹੋਰ ਬਾਕੀ ਬੀਜੇਪੀ ਅਕਾਲੀ ਦਲ ਤੇ ਉਹ ਕਿਨਾਰੇ ਤੇ ਹੈਗੇ ਆ, ਤੇ ਆਈ ਥਿੰਕ ਕਾਂਗਰਸ ਵਧੀਆ ਕਰੇਗੀ ਔਰ ਆਮ ਆਦਮੀ ਪਾਰਟੀ ਦਾ ਜੈਕਪੋਟ ਲੱਗੇਗਾ। ਇਹ ਮੈਂ ਸ਼ੁਰੂ ਤੇ ਕਹਿ ਰਿਹਾ, ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਦਾ ਜੈਕਪੋਟ ਲੱਗ ਸਕਦਾ ਇਸ ਵਾਰ। ਸੋ ਇਨ੍ਹਾਂ ਦੋਨਾਂ ਦੇ ਵਿਚ ਆਪਸੀ ਲੜਾਈ ਹੈ। ਸੋ ਚਾਹੇ ਕਿਸਾਨ ਅੰਦੋਲਨ ਹੈ ਨਹੀਂ ਹੈ, ਪੰਜਾਬ ਦੇ ਵਿਚ ਆਮ ਆਦਮੀ ਪਾਰਟੀ ਔਰ ਕਾਂਗਰਸ ਤੋਂ ਇਲਾਵਾ ਜ਼ਿਆਦਾ ਕੋਈ ਕੁਝ ਕਰ ਨਹੀਂ ਸਕੇਗਾ, ਇੱਕ ਦੋ ਸੀਟਾਂ ਬਾਕੀਆਂ ਦੇ ਖਾਤੇ ਲੱਗਣੀਆਂ ਨੇ। ਰਹੀ ਗੱਲ ਹਰਿਆਣੇ ਦੀ, ਹਰਿਆਣੇ ਤੇ ਬਿਲਕੁਲ ਥੋੜਾ ਬਹੁਤ ਅਸਰ ਪੈ ਸਕਦਾ, ਲੇਕਿਨ 2 ਸੀਟਾਂ ਤੇ 4 ਸੀਟਾਂ ਤੇ ਅਸਰ ਪੈ ਜਾਏ ਕਿਉਂਕਿ 10 ਸੀਟਾਂ ਨੇ ਟੋਟਲ। ਪਿਛਲੀ ਵਾਰ 10 ਦੀਆਂ 10 ਬੀਜੇਪੀ ਨੇ ਜਿੱਤੀਆਂ ਸੀ 2019 ਦੇ ਵਿੱਚ, 2019 ਚ। ਇਸ ਵਾਰ ਦੀ ਜੇ ਅਸੀਂ ਗੱਲ ਕਰੀਏ ਤੇ 2-4 ਸੀਟਾਂ ਦੇ ਉੱਤੇ ਅਸਰ ਪੈ ਸਕਦਾ, ਇਸ ਤੋਂ ਜ਼ਿਆਦਾ ਮੈਨੂੰ ਕੋਈ ਅਸਰ ਉੱਥੇ ਵੀ ਨਜ਼ਰ ਨਹੀਂ ਆ ਰਿਹਾ। ਦਿੱਲੀ ਦੇ ਵਿਚ ਵੀ 5-7 ਸੀਟਾਂ ਬੀਜੇਪੀ ਔਰ ਕਾਂਗਰਸ, ਸੋਰੀ, ਆਮ ਆਦਮੀ ਪਾਰਟੀ ਔਰ ਕਾਂਗਰਸ ਦੇ ਅਲਾਇੰਸ ਦੇ ਬਾਵਜੂਦ ਵੀ ਉੱਥੇ 1-2 ਸੀਟਾਂ ਜਾਣਗੀਆਂ, ਬਾਕੀ ਸੀਟਾਂ ਉਹਨਾਂ ਦੇ ਹੱਥ ਵਿਚ ਆ ਜਾਣਗੀਆਂ ਜੀ।
ਥੈਂਕ ਯੂ
ਸਰ। ਬੋਪਾਰਾਏ ਸਾਹਿਬ ਤੁਸੀਂ ਆਉਂਦੇ ਹੋ, ਨੈਕਸਟ ਕਾਲ ਬੋਪਾਰਾਏ ਸਾਹਿਬ ਕੋ ਹੈ।
ਹਾਂਜੀ, ਮੈਂ ਵੀ ਇਹ ਜਿਹੜੀ ਤੁਸੀਂ ਹੁਣ ਪਹਿਲਾਂ ਗੱਲ ਕਰ ਰਹੇ ਸੀ ਕਿ ਇੱਕ ਦੂਜੇ ਤੇ ਇਲਜ਼ਾਮ ਜਾਂ ਭਾਸ਼ਾ ਦੀ ਗੱਲ ਕਰਨ ਲੱਗ ਪੈਂਦੇ ਮੀਡੀਆ ਦੇ ਬਾਰੇ ਜਾਂ ਕਿਸੇ ਪੋਲੀਟੀਕਲ ਪਾਰਟੀ ਦੇ ਨਾਲ ਅਗਰ ਨਹੀਂ ਸਹਿਮਤ ਹੋ ਤੇ ਦੁਸ਼ਮਣੀ ਲੱਗਣ ਲੱਗ ਪੈਂਦੀ ਆ। ਅਸਲ ਚ ਆਪਣੇ ਪੰਜਾਬੀ ਭਾਈਚਾਰੇ ਦੇ ਵਿਚ ਕਾਫੀ ਵੱਡੀ ਪ੍ਰੋਬਲਮ ਆ ਕਿ ਕਿਸੇ ਵੀ ਵਿਸ਼ੇ ਤੇ ਗੱਲ ਕਰਨ ਲੱਗੇ ਉਹਤੇ ਸਟੱਡੀ ਨਹੀਂ ਕਰਦੇ, ਉਹਦੇ ਤੇ ਨਹੀਂ ਸਟੱਡੀ ਸਿਰਫ ਕਰਦੇ, ਜੇ ਕੋਈ ਵਿਰੋਧ ਵੀ ਕਰਦਾ ਆ ਉਹਨੂੰ ਵੀ ਸਟੱਡੀ ਕਰਨ ਦੀ ਲੋੜ ਹੁੰਦੀ, ਪਰ ਅਸੀਂ ਸਿਰਫ ਆਪਣੀ ਜੋ ਗੱਲ ਦਿਮਾਗ ਚ ਆ ਗਈ ਉਹਨੂੰ ਲੈ ਕੇ ਦੂਜੇ ਦੇ ਉੱਤੇ ਲਾਗੂ ਹੁੰਦੀ ਦਿਖਾਉਣਾ ਚਾਹੁੰਦੇ ਹਾਂ ਜਾਂ ਦੂਸਰੇ ਤੋਂ ਆਪਣੀਆਂ ਸਿਫਤਾਂ ਕਰਾਉਣੀ ਚਾਹੁੰਦੇ ਹਾਂ। ਸਾਡਾ ਮੀਡੀਆ ਵੀ ਜਿਸ ਤਰ੍ਹਾਂ ਤੁਸੀਂ ਗੱਲ ਕਰਦੇ ਕਿ ਮੀਡੀਆ ਦੇ ਐਂਕਰ ਵੀ ਅਗਰ ਸਟੱਡੀ ਕਰਕੇ ਆਉਣ, ਪਰ ਉਹਨਾਂ ਦਾ ਆਪਣਾ ਆਪਣਾ ਨਜ਼ਰੀਆ ਹੁੰਦਾ ਕਿ ਉਹ ਕਿਸ ਪਾਸੇ ਸਟੱਡੀ ਕਰਦੇ ਆ, ਉਹਨਾਂ ਦਾ ਆਪਣਾ ਨਿਸ਼ਾਨਾ ਕੀ ਆ। ਤੁਹਾਡਾ ਪ੍ਰੋਗਰਾਮ ਆ, ਮੇਰੇ ਦੇਖਣ ਵਿਚ ਮੈਂ ਨਹੀਂ ਅਜੇ ਤੱਕ ਮਹਿਸੂਸ ਕੀਤਾ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਕਿਸੇ ਪੋਲੀਟੀਕਲ ਪਾਰਟੀ ਜਾਂ ਕਿਸੇ ਵਨ ਪਰਸਨ ਦੇ ਖਿਲਾਫ਼ ਕੋਈ ਲੈਂਗੁਏਜ ਇੱਦਾਂ ਦੀ ਦੇਖੀ ਗਈ ਹੋਵੇ। ਪਰ ਹਾਂ, ਅਗਰ ਕੋਈ ਸਾਡੇ ਵਰਗਾ ਜਾਂ ਬਾਹਰੋਂ ਕੋਈ ਗੱਲ ਕਰਦਾ, ਮੇਰਾ ਖਿਆਲ ਹੈ ਜਦਵੀਰ ਜੀ ਕੋਈ ਇੱਦਾਂ ਦੀ ਗੱਲ ਮਹਿਸੂਸ ਨਹੀਂ ਕਰਨੀ ਚਾਹੀਦੀ, ਇਹ ਕਮਜ਼ੋਰੀਆਂ ਸਾਡੇ ਆਮ ਲੋਕਾਂ ਵਿਚ ਹੈਗੀਆਂ। ਇੰਨਾ ਹੀ ਗੱਲ ਕਰਦਾ ਬਸ।
ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਸ਼ੁਕਰੀਆ। ਬੋਪਾਰਾਏ ਸਾਹਿਬ, ਬਸ ਮੈਂ ਇੰਨੀ ਗੱਲ ਹੀ ਕਹਿ ਸਕਦਾ ਹੈ ਕਿ ਜਦੋਂ ਅਸੀਂ ਮੀਡੀਆ ਦੇ ਵਿਚ ਆਉਣਾ ਹੈ, 3-4 ਚੀਜ਼ਾਂ ਦਾ ਬਹੁਤ ਸਾਨੂੰ ਖਿਆਲ ਰੱਖਣ ਦੀ ਜ਼ਰੂਰਤ ਹੈ। ਪਹਿਲੀ ਚੀਜ਼ ਤੇ ਜਿਸ ਤਰ੍ਹਾਂ ਮੈਂ ਜ਼ਿਕਰ ਕਰ ਹੀ ਚੁੱਕਾ, ਤੁਸੀਂ ਵੀ ਜ਼ਿਕਰ ਕਰ ਦਿੱਤਾ ਹੈ ਕਿ ਕੋਈ ਬੜੀ ਗੱਲ ਨਹੀਂ ਹੈ ਮੀਡੀਆ ਚਲਾਉਣਾ, ਮੈਂ ਸਾਫ਼ ਕਹਿਣਾ ਕੋਈ ਬੜੀ ਗੱਲ ਨਹੀਂ। ਹਾਂ, ਇੱਕ ਚੀਜ਼ ਦਾ ਜ਼ਰੂਰ ਖਿਆਲ ਰੱਖੋ ਕਿ 3-4 ਘੰਟੇ ਡੇਲੀ ਜਿਹੜਾ ਕਰੰਟ ਨਿਊਜ਼ ਜ਼ਰੂਰ ਸਟੱਡੀ ਕਰੋ, ਔਰ 1-2 ਘੰਟੇ ਕੋਸ਼ਿਸ਼ ਕਰੋ ਜੇ ਹੋ ਸਕੇ ਤਾਂ ਹਿਸਟਰੀ ਵੀ ਜ਼ਰੂਰ ਪੜ੍ਹੀ ਜਾਵੇ। ਉਹਦੇ ਨਾਲ ਫਿਰ ਕੀ ਹੈ ਵੀ ਸਾਨੂੰ ਐਟਲੀਸਟ ਕੁਝ ਬੇਸਿਕ ਚੀਜ਼ਾਂ, 100% ਤਾਂ ਕੋਈ ਵੀ ਨਹੀਂ ਠੀਕ ਹੋ ਸਕਦਾ, ਅਸੀਂ ਵੀ, ਮੈਂ ਵੀ ਨਹੀਂ ਠੀਕ ਹੋ ਸਕਦਾ, ਔਰ ਕਿਸੇ ਵੀ ਫੀਲਡ ਦੀ ਨੌਲੇਜ, ਮੈਂ ਇੱਕ ਗੱਲ ਹੋਰ ਵੀ ਨਾਲ ਕਹਿ ਦਿੰਦਾ ਕਿ 1% ਤੋਂ ਜ਼ਿਆਦਾ ਬੜੀ ਮੁਸ਼ਕਿਲ ਹੈ। ਜੇ ਮੈਂ ਕਹਿ ਦਵਾਂ ਜੀ ਮੈਨੂੰ ਮੀਡੀਆ ਦੀ 2% ਨੌਲੇਜ ਹੈ, ਨਹੀਂ, ਪੋਸੀਬਲ ਹੀ ਨਹੀਂ ਹੈ। ਮੀਡੀਆ ਬਹੁਤ ਵਾਸਟ ਫੀਲਡ ਹੈ, ਬਹੁਤ ਵਾਸਟ। ਅੱਜ ਜੇਮਸ ਕੈਮਰਨ ਨੂੰ ਆਨਰ ਕੀਤਾ ਗਿਆ, ਜੇਮਸ ਕੈਮਰਨ ਨੂੰ ਪੋਜੀਸ਼ਨ ਮਿਲੀ ਹੈ। ਸਾਨੂੰ ਕੋਈ ਕਾਲਰ ਜੀ ਮੈਨੂੰ ਇਹ ਕਹਿ ਦੇਵੇ ਕਿ ਜੀ ਜੇਮਸ ਕੈਮਰਨ ਜਿਹੜੇ ਨੇ ਉਹਨਾਂ ਦੀਆਂ 4 ਮੂਵੀਜ਼ ਦੱਸ ਦੋ ਤਾਂ ਹੋ ਸਕਦਾ ਮੈਂ ਜ਼ੁਬਾਨੀ ਦੱਸ ਦਵਾਂ, ਪਰ ਜੇ ਮੈਨੂੰ ਚਾਹੁੰਦਾ ਕੋਈ ਕਾਲਰ ਕਹਿ ਦੇਵੇ ਜੀ ਜੇਮਸ ਕੈਮਰਨ ਦੀਆਂ ਸਾਰੀਆਂ ਫਿਲਮਾਂ ਦੱਸੋ, ਮੈਂ ਕਿੱਦਾਂ ਦੱਸ ਦਵਾਂਗਾ? ਠੀਕ ਹੈ ਨੀ, ਮੈਂ ਕਹਿ ਸਕਦਾ ਏਵੀਏਟਰ ਹੈ, ਏਲੀਅਨਸ ਹੈ, ਟਰਮੀਨੇਟਰ ਹੈ, ਜਾਂ ਆਪਣੇ ਅਵਤਾਰ ਹੈ। ਸਰਾ ਜੀ ਵੀ ਨਹੀਂ ਦੱਸ ਸਕਣਗੇ। ਸਰਾ ਜੀ ਅਗਰ ਆਪਕੋ ਕਹੇ ਜੇਮਸ ਕੈਮਰਨ ਕੀ ਡਾਇਰੈਕਟ ਕੀ ਸਾਰੀ ਮੂਵੀਜ਼ ਇੱਕ ਸਾਥ ਬਤਾਓ, ਬਤਾ ਸਕੇਗੀ? ਮੁਸ਼ਕਿਲ ਹੋ ਜਾਏਗਾ, ਹੈ ਨਾ?
जी जी मुश्किल हो जाएगा सारे तो नहीं।
वो मुश्किल हो जाएगा कि सारा कुछ एक नाल ही दसना लेकिन तैयारी थोड़ी जी हुण जी क्रिकेट कवर करना है साडी क्रिकेट की तैयारी तो होनी चाहिए सानू पता होना चाहिए भी किन्ने टेस्ट मैच इंडिया इंग्लैंड च पहला होए जे असीं पाकिस्तान ते कवर कर रहे हैं सानू पाकिस्तान दी किन्नियां सीटां नैशनल असैम्बली दियां उन्हां दी कीड़ियां कीड़ियां प्रोविंसेस दे की कित्थे कीड़ी पार्टी स्ट्रांग है पीपल्स पार्टी सिंध दे विच किनू लैके आ रही है इस वेले स्पीकर किनू बना रही है चीफ मिनिस्टर कौन है पीपल्स पार्टी की कर रही है पंजाब दे विच पाकिस्तान मुस्लिम लीग नून किनू लैके आ रही हैगी है ये बेसिक दी चीजा सानू जरूर पता होनी चाहिए फिर असी कवरेज जी वधिया कर सकते हैं और इहदे लई मैं कोई रॉकेट साइंस नहीं है कोई भी जो कहंदा मीडिया चलाना वो यही है कि बस तुसी इनी स्टडी जरूर करो हां एक चीज मैं जरूर इत्थे कह दवा जो तुसी गल कीती है बोपारा साहब सब तो औखा काम दुनिया च की है सब तो ज्यादा मुश्किल काम दुनिया च की है सच बोलना सब तो ज्यादा मुश्किल काम है जी दुनिया च इस तो मुश्किल काम कोई नहीं है और सब तो ज्यादा सौखा काम की है चमचागिरी करना ये सब तो आसान काम है कि सारे नु खुश कर दो जिदे कोल गए चमचागिरी करो खुश कर दो सब तो आसान काम है दुनिया च और सब तो मुश्किल काम है कि जब तुसी सच बोलना है व्हेन यू स्पीक अप योर माइंड ठीक है नी हुण इन्नी गल असीं दस दईए जे 26 साल की उम्र च जदों आए इत्थे कैनेडा ते उस वेले नहीं परवाह कीती ते हुण ते मैं बिल्कुल ही नहीं परवाह करांगा और मेरे ख्याल नाल तुसीं भी यही चाहोगे कि आई शुड स्पीक अप माई माइंड रादर देन मैं तुहानूं खुश करन की कोशिश करा कि जो तुसीं चाहुंदे हो मैं सुनाई जावां वह पिछले 23 साल च नहीं होया ते हुण भी नहीं होएगा ते अगे भी नहीं बिल्कुल ही नहीं होएगा ते जो कोशिश साडी यही होएगी कि मैं अपनी राय दे रहा तो राय असीं बिल्कुल अपनी जिहड़ी है जरूर हर चीज के उत्ते दवांगे और जिस तरह तुसीं बोपारा साहब कहा मैं बिल्कुल तुहाडी गल एग्री करदा और मैनू कहण च कोई इतराज नहीं है साडे मैं अपने पंजाबियों की गल कर रहा ना तो असीं दूसरे की गल सुन के राजी हां असीं जोर नाल डंडे नाल अपनी गल सुनाना चाहते हैं दूसरे नूं सानू जो साडे गुरु साहिबान ने सब तो पहली चीज कही हैगी है कि विचार की गल ओ सी बहुत घट सुन के राजी हां और जिस दिन असीं इह चीज सिख लवांगे शुरुआत साडी एक जिहड़ी बहुत वधिया तरक्की दी असीं गल करदे हां उस तरफ होनी शुरू हो जाएगी जितेंद्र जी तुसीं आउंदे रहो जितेंद्र साहब गो अहेड
हैलो
हाँ जी हाँ जी हाँ जी हेलो जी
हाँ जी ज्योतिवीर जी सत श्री अकाल जी गुड मॉर्निंग
सत श्री अकाल जी जितेंद्र जी तुहाडी कॉल है तुहाडे तों बाद हरभजन सिंह जी उन्होंने गल करांगे सारियां कॉल इस तरह लवांगे जी और साडे स्पॉन्सर भी इंतजार कर रहे हैं उन्होंने भी गल करांगे बट जितेंद्र जी यू गो अहेड फर्स्ट प्लीज
हाँ जी ज्योतिवीर जी वैसे तो मैं इस गल नूं समझ सकदा शायद तुसीं इह टॉपिक जरूर कवर किया होगा मैं ही शायद प्रोग्राम मिस कर गया होवां कोई तुहाडा जिहड़ा इंडिया दे विच सुप्रीम कोर्ट की जजमेंट आई हैगी है जिहड़ा इह बीजेपी गवर्नमेंट ने कारपोरेट बॉन्ड वगैरह कुछ बनाए सके और लॉ चेंज किया सी और सुप्रीम कोर्ट ने उन्हूं मेरे ख्याल डिसक्वालीफाई कर दिता हैगा ते उहदे बारे तुसीं प्रोग्राम कर चुके होवोंगे ਇਹਦੇ ਬਾਰੇ ਤੁਹਾਡੇ ਮੈਂ ਖਿਆਲ ਜਾਨਣਾ ਚਾਹੁੰਦਾ ਸੀਗਾ ਵੀ ਮਤਲਬ ਯੁਧਵੀ ਜੀ ਇਹ ਤਾਂ ਫਿਰ ਆਪਾਂ ਬਹੁਤ ਸਾਰੇ ਸੱਜਣ ਆਉਂਦੇ ਆ ਜਿਹੜੇ ਬੀਜੇਪੀ ਗੌਰਮੈਂਟ ਨੂੰ ਸਪੋਰਟ ਕਰਦੇ ਹੈਗੇ ਆ ਓਬਵੀਅਸਲੀ ਤੇ ਉਹ ਕਹਿੰਦੇ ਕਿ ਕੋਈ ਘੁਟਾਲਾ ਨਹੀਂ ਹੋਇਆ ਬੀਜੇਪੀ ਦੇ ਵਿਚ ਤੇ ਇਹ ਤਾਂ ਇਕ ਸ਼ਰਿਆਮ ਮਤਲਬ ਸਾਫ਼ ਚਿੱਟਾ ਘੁਟਾਲਾ ਸੀਗਾ ਜੀ ਮਤਲਬ ਕੱਪੜੇ ਪਾ ਕੇ ਉਹਦੇ ਉੱਤੇ ਕਾਨੂੰਨ ਦੇ ਤੇ ਸ਼ਰਿਆਮ ਘੁਟਾਲਾ ਕੀਤਾ ਜਾ ਰਿਹਾ ਸੀਗਾ ਇਹਦੇ ਬਾਰੇ ਮਤਲਬ ਤੁਹਾਡੇ ਵਿਚਾਰ ਤੁਸੀਂ ਜੇ ਦੇ ਚੁੱਕੇ ਤਾਂ ਮੈਨੂੰ ਪਤਾ ਨਹੀਂ ਪਰ ਮੈਂ ਫਿਰ ਵੀ ਜਿਹਨੂੰ ਮਿਸ ਕੀਤਾ ਹੋਵਾਂਗਾ ਤੇ ਤੁਸੀਂ ਜੇ ਕੁਛ ਚਾਨਣਾ ਪਾ ਸਕੋ ਤਾਂ
ਹਾਂਜੀ ਹਾਂਜੀ ਸਰ ਇਲੈਕਟ੍ਰੋਲ ਬੌਂਡਸ ਜਿਹੜੇ ਨੇ ਉਹਦੇ ਬਾਰੇ ਅਸੀਂ ਸ਼ੁਰੂ ਤੋਂ ਹੀ ਅਸਹਿਮਤੀ ਜਤਾ ਚੁੱਕੇ ਹਾਂ ਕਿ ਉਹ ਠੀਕ ਪ੍ਰੋਸੀਜਰ ਨਹੀਂ ਹੈ ਉਹ ਇਸ ਲਈ ਠੀਕ ਪ੍ਰੋਸੀਜਰ ਨਹੀਂ ਹੈ ਦੋ ਤਿੰਨ ਕਾਰਨ ਨੇ ਇੱਕ ਤੇ ਉਹਦੇ ਵਿਚ ਪੈਸੇ ਦੀ ਲਿਮਿਟ ਨਹੀਂ ਹੈ ਕੋਈ ਵੀ ਅਨਲਿਮਿਟਿਡ ਪੈਸਾ ਤੁਸੀਂ ਦੇ ਸਕਦੇ ਹੋ ਜੋ ਮੇਰੇ ਮੁਤਾਬਿਕ ਠੀਕ ਨਹੀਂ ਹੈ ਅਸੀਂ ਇਹ ਤੇ ਹੁਣ ਸੁਪਰੀਮ ਕੋਰਟ ਦੇ ਆਰਡਰ ਤੇ ਹੁਣ ਆਏ ਨੇ ਅਸੀਂ ਸ਼ੁਰੂ ਤੋਂ ਇਹ ਗੱਲ ਕਹਿ ਰਹੇ ਹਾਂ ਬੜੀ ਵਾਰ ਸਾਡੇ ਇੱਥੇ ਡਿਸਕਸ਼ਨ ਹੋਈ ਹੈ ਔਰ ਮੈਂ ਸਾਡੇ ਕਾਲਰ ਨੇ ਬਹੁਤ ਉਹ ਵੀ ਮੈਂ ਕਦੇ ਦੇਖਿਆ ਨਹੀਂ ਹੈ ਕਦੇ ਮਿਲਿਆ ਨਹੀਂ ਹੈ ਪਰ ਬਹੁਤ ਵਧੀਆ ਵਿਚਾਰ ਹਮੇਸ਼ਾ ਦਿੰਦੇ ਨੇ ਸੁਖਵਿੰਦਰ ਸਿੰਘ ਮੈਂ ਨਾਮ ਲੈ ਕੇ ਬੋਲ ਰਿਹਾ ਸੁਖਵਿੰਦਰ ਸਿੰਘ ਇੱਥੇ ਕੱਲ ਵੀ ਕਾਲ ਆਈ ਉਹਨਾਂ ਦੀ ਰੋਜ਼ ਹੀ ਕਾਲ ਆਉਂਦੀ ਉਹਨਾਂ ਦੀ ਔਰ ਬਹੁਤ ਉਹਨਾਂ ਦੀ ਨੌਲੇਜ ਹੈ ਉਹਨਾਂ ਨੇ ਵੀ ਬੜਾ ਵੱਧ ਚੜ ਕੇ ਇਹਦੇ ਤੇ ਗੱਲ ਕੀਤੀ ਸੀਗੀ ਅਸੀਂ ਵੀ ਗੱਲ ਕੀਤੀ ਹੈ ਕਿ ਇਲੈਕਟ੍ਰੋਲ ਬੌਂਡਸ ਠੀਕ ਨਹੀਂ ਹੈਗੇ ਇਹ ਤਰੀਕੇਕਾਰ ਠੀਕ ਨਹੀਂ ਹੈ ਕਿਉਂਕਿ ਇਹਦੇ ਚ ਮੇਰੇ ਮੁਤਾਬਿਕ ਦੋ ਕਮੀਆਂ ਨੇ ਇੱਕ ਤੇ ਅਨਲਿਮਿਟਿਡ ਪੈਸਾ ਦੂਸਰਾ ਤੁਸੀਂ ਨਾਮ ਨਹੀਂ ਜਾਰੀ ਕਰਦੇ ਹੋ ਇਹ ਦੋ ਚੀਜ਼ਾਂ ਕਲੀਅਰ ਕੱਟ ਨੇ ਠੀਕ ਹੈ ਔਰ ਜਿਹੜਾ ਸੁਪਰੀਮ ਕੋਰਟ ਦਾ ਫੈਸਲਾ ਹੈ ਬਿਲਕੁਲ ਠੀਕ ਆਇਆ ਸਾਡੇ ਇੱਥੇ ਕੈਨੇਡਾ ਚ ਵੀ ਇਹੀ ਕੰਮ ਹੁੰਦਾ ਸੀਗਾ, ਕੈਨੇਡਾ ਚ ਵੀ ਇਹੀ ਸਿਸਟਮ ਸੀਗਾ। ਫਿਰ ਹਰਪਰ ਸਾਹਿਬ ਦੇ ਟਾਈਮ ਦੇ ਉੱਤੇ ਹਰਪਰ ਸਾਹਿਬ ਇਹ ਰੂਲ ਲੈ ਕੇ ਆਏ ਸੀ ਕਿ ਲਿਮਿਟ ਕਰ ਦਿੱਤਾ ਸੀ ਉਹਨਾਂ ਨੇ ਕਿ ਚਾਹੇ ਤੁਸੀਂ ਇੰਡੀਵਿਜੁਅਲ ਹੋ ਚਾਹੇ ਤੁਸੀਂ ਕੋਈ ਬੜਾ ਬਿਜ਼ਨਸ ਅਦਾਰਾ ਹੋ, ਤੁਸੀਂ ਇੱਕ ਲਿਮਿਟ ਤੱਕ ਹੀ ਪੈਸੇ ਦੇ ਸਕਦੇ ਹੋ, ਠੀਕ ਹੈ। ਫਿਰ ਪ੍ਰੋਵਿੰਸ ਦੇ ਵਿੱਚ ਸਾਡੇ ਬੜਾ ਸ਼ੋਰ ਸ਼ਰਾਬਾ ਰਿਹਾ ਇੱਥੇ, ਕਿਉਂਕਿ ਪ੍ਰੋਵਿੰਸ ਵਿੱਚ ਵੀ ਇਹੀ ਕੰਮ ਚੱਲਦਾ ਸੀਗਾ। ਅਸੀਂ ਤਾਂ ਖੁਦ ਇੱਥੇ ਮੈਂ ਤੇ ਰੇਡੀਓ ਤੇ ਕਈ ਵਾਰ ਗੱਲ ਕੀਤੀ ਹੈ ਵੀ ਤੁਸੀਂ ਇਹ ਗੱਲ ਦੱਸੋ ਕਿ $2,000 ਪਰ ਪਰਸਨ, $5,000 ਪਰ ਪਰਸਨ ਜਿਹੜਾ ਕੋਈ ਟੇਬਲ ਤੁਸੀਂ ਲਓਗੇ, ਠੀਕ ਹੈ ਨੀ। ਹੁਣ ਪੰਜ ਦਸ ਬੰਦਿਆਂ ਦਾ ਤੁਹਾਡਾ ਟੇਬਲ ਹੈ, ਤੁਸੀਂ ਸ਼ਾਮ ਨੂੰ $50,000 ਖਰਚ ਕਰ ਦੇਣਾ। ਹੁਣ ਜੇ ਕੋਈ $50,000 ਦਿੰਦਾ, ਕਹਿੰਦੇ ਤਾਂ ਉਹ ਸਾਰੇ ਇਹੀ ਨੇ ਕਿ ਸਾਡੀ ਪਾਰਟੀ ਆਈਡੀਓਲੋਜੀ ਚ ਵਿਸ਼ਵਾਸ ਹੈ। ਹੋ ਸਕਦਾ ਗੱਲ ਸੱਚ ਹੋਵੇ ਕਿ ਪਾਰਟੀ ਆਈਡੀਓਲੋਜੀ ਹੀ ਹੈ, ਪਰ $50,000 ਆਮ ਬੰਦੇ ਦੇ ਬਸ ਦਾ ਕੰਮ ਨਹੀਂ ਹੈ ਦੇਣਾ ਕਿਸੇ ਪੋਲੀਟੀਕਲ ਪਾਰਟੀ ਨੂੰ ਡੋਨੇਸ਼ਨ। ਸੋ ਜੇ ਕੋਈ $50,000 ਦਿੰਦਾ ਹੈ, $2,00,000 ਦਿੰਦਾ, ਉਹਦੇ ਤੇ ਕਿੰਤੂ ਪਰੰਤੂ ਹੋ ਸਕਦਾ। ਮੈਂ ਨੀ ਕਹਾਂਗਾ ਕਿ ਜੀ ਕੱਲ ਨੂੰ ਕੋਈ ਲਿਬਰਲ ਪਾਰਟੀ ਨੂੰ, ਹੁਣ ਫਰਜ਼ ਕਰ ਲਓ ਤੁਸੀਂ ਲਿਬਰਲ ਪਾਰਟੀ ਨੂੰ $50,000 ਦਾ ਚੈੱਕ ਲਿਖ ਦਿੰਦੇ ਹੋ ਸਕਦਾ ਤੁਹਾਡੀ ਪਾਰਟੀ ਆਈਡੀਓਲੋਜੀ ਵਿਸ਼ਵਾਸ ਹੋਵੇ, ਤੁਸੀਂ ਕਹੋ ਜੀ ਅਸੀਂ ਇਹਨੂੰ ਪਾਰਟੀ ਨੂੰ ਵਧਾਉਣਾ ਚਾਹੁੰਦੇ ਹਾਂ। ਬਟ ਕੁਸ਼ਚਨ ਜ਼ਰੂਰ ਉੱਠਦੇ ਨੇ ਕਿ $50,000, $1,00,000, $2,00,000 ਕਿੱਡੀ ਬੜੀ ਜਿਹੜੀ ਡੋਨੇਸ਼ਨ ਹੁੰਦੀ ਹੈ। ਇਸੇ ਤਰ੍ਹਾਂ ਇੰਡੀਆ ਚ ਵੀ ਜਿਹੜੇ ਇਲੈਕਟ੍ਰੋਲ ਬੋਰਡ, ਖੈਰ ਇੱਥੇ ਤਾਂ ਹੋ ਗਿਆ ਮਾਮਲਾ ਸਾਫ, ਇੱਥੇ ਤਾਂ ਹੁਣ ਉਹਨਾਂ ਨੇ ਲਿਮਿਟ ਕਰ ਦਿੱਤਾ, ਹਰਪਰ ਸਾਹਿਬ ਨੇ ਕੀਤਾ ਸੀ, ਫਿਰ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਵੀ ਕਰਨਾ ਪੈ ਗਿਆ, ਠੀਕ ਹੈ। ਇੱਥੇ ਹੋ ਗਿਆ ਕਲੀਅਰ। ਇੰਡੀਆ ਦੇ ਵਿੱਚ ਵੀ ਉਹ ਲਿਮਿਟ ਹੋਣੀ ਚਾਹੀਦੀ ਹੈ ਕਿ ਤੁਸੀਂ, ਮੈਂ ਐਗਜ਼ਾਮਪਲ ਦੇ ਦਿੰਦਾ, ਫਰਜ਼ ਕਰ ਲਓ ਤੁਸੀਂ $2,00,000 ਲਿਮਿਟ ਰੱਖ ਦਿਓ। ਹੁਣ ਜਦ $2,00,000 ਲਿਮਿਟ ਹੋ ਗਈ, ਉਹਦੇ ਨਾਲ ਐਡਵਾਂਟੇਜ ਕੀ ਹੋਏਗੀ ਕਿ ਕੋਈ ਵੀ ਬੜੇ ਤੋਂ ਬੜਾ ਜੇ ਬਿਜ਼ਨਸ ਅਦਾਰਾ ਜੇ $2,00,000 ਦੇਗਾ, ਉਹ $2,00,000 ਦੇ ਕੇ ਸਰਕਾਰ ਤੋਂ ਆਪਣੀ ਮਰਜ਼ੀ ਦਾ ਕੰਮ ਕਰਵਾ ਹੀ ਨਹੀਂ ਸਕਦਾ, ਕਿਉਂਕਿ ਸਰਕਾਰ ਨੇ ਕਹਿਣਾ $2,00,000 ਤਾਂ ਕੁਝ ਵੀ ਨਹੀਂ ਹੈ। ਸੋ ਇਹ ਲਿਮਿਟ ਹੋਣੀ ਚਾਹੀਦੀ ਹੈ, ਨੰਬਰ ਵਨ। ਔਰ ਦੂਸਰੀ ਚੀਜ਼, ਬਿਲਕੁਲ ਟਰਾਂਸਪੇਰੈਂਟ ਹੋਣੀ ਚਾਹੀਦੀ ਹੈ। ਸੋ ਸੁਪਰੀਮ ਕੋਰਟ ਦਾ ਜਿਹੜਾ ਫੈਸਲਾ ਹੈ ਬਿਲਕੁਲ ਠੀਕ ਹੈ। ਕਿਆ ਇਹਦੇ ਨਾਲ ਕੋਈ ਕਰਪਸ਼ਨ ਹੋਈ ਹੈ, ਇਹ ਤੇ ਕੱਲ ਨੂੰ ਜਦੋਂ ਹੁਣ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰ ਹੀ ਦਿੱਤੇ ਨੇ ਕਿ ਕਿਹਨੇ ਕਿਹਨੇ ਪੈਸੇ ਦਿੱਤੇ ਨੇ, ਠੀਕ ਹੈ। ਸੋ ਸੁਪਰੀਮ ਕੋਰਟ ਨੇ ਜਾਰੀ ਕਰਤੇ ਨੇ, ਕੱਲ ਨੂੰ ਜੇ ਉਹਦੇ ਵਿੱਚੋਂ ਕੋਈ ਚੀਜ਼ ਸਾਹਮਣੇ ਆਉਂਦੀ ਹੈ, ਕਿਉਂਕਿ ਇਹਦੇ ਚ ਕੋਈ ਦੋ ਰਾਏ ਨਹੀਂ ਕਿ ਸਭ ਤੋਂ ਜ਼ਿਆਦਾ ਪੈਸਾ ਬੀਜੇਪੀ ਨੂੰ ਮਿਲਿਆ, ਪਰ ਬੀਜੇਪੀ ਤੋਂ ਬਾਅਦ ਕਾਂਗਰਸ ਨੂੰ ਵੀ ਮਿਲਿਆ ਕਾਫੀ ਪੈਸਾ, ਠੀਕ ਹੈ। ਉੱਥੇ ਮਮਤਾ ਬੈਨਰਜੀ, ਦੇਖੋ ਇੱਕ ਸਟੇਟ ਲੈਵਲ ਦੀ ਪਾਰਟੀ ਹੈ, ਕਿੰਨਾ ਪੈਸਾ ਮਮਤਾ ਬੈਨਰਜੀ ਜੀ ਨੂੰ ਮਿਲਿਆ, ਸਟੇਟ ਲੈਵਲ ਦੀ ਪਾਰਟੀ ਹੈ। ਫਿਰ 48 ਕਰੋੜ ਰੁਪਏ ਤੇ ਆਮ ਆਦਮੀ ਪਾਰਟੀ ਨੂੰ ਵੀ ਮਿਲੇ ਆ, 48 ਕਰੋੜ। ਸੋ ਕਿਆ ਉਹ 48 ਕਰੋੜ, ਕਿਆ ਉਹਦੇ ਵਿੱਚ ਕੋਈ ਘੁਟਾਲੇ ਹੋਏ ਨੇ 48 ਕਰੋੜ? ਫਿਰ ਜਿਹੜਾ ਇਹਨਾਂ ਦੇ ਨਾਮ ਨਾਲ ਡਿਕਲੇਅਰ ਕਰਨ ਦੀ ਗੱਲ ਬੀਜੇਪੀ ਦੀ ਪਾਲਿਸੀ ਹੈ, ਉਹ ਬਾਕੀ ਸਾਰਿਆਂ ਦੀ ਵੀ ਇਹੀ ਪਾਲਿਸੀ ਹੈ? ਕਾਂਗਰਸ ਵੀ ਨਹੀਂ ਦੱਸਦੀ, ਨਾ ਪਹਿਲਾਂ ਦੱਸਿਆ ਕਾਂਗਰਸ ਨੇ ਕਿ ਤੁਹਾਡੇ ਕੋਲ ਕਿੱਥੇ ਪੈਸੇ ਆਉਂਦੇ ਆ। ਆਮ ਆਦਮੀ ਪਾਰਟੀ ਇਕੱਲੀ ਪਾਰਟੀ ਸੀ ਜਿਹਨੇ ਐਲਾਨ ਕੀਤਾ ਸੀ ਅਸੀਂ ਨਾਮ ਲਵਾਵਾਂਗੇ ਵੈਬਸਾਈਟ ਦੇ ਉੱਤੇ। ਇੱਥੇ ਕੈਨੇਡਾ ਤੋਂ, ਅਮਰੀਕਾ ਤੋਂ ਸਾਨੂੰ ਰੋਜ਼ ਕਾਲ ਆ ਜਾਂਦੀਆਂ ਜੀ ਅਸੀਂ ਪੈਸੇ ਦਿੱਤੇ ਆ, ਪਰ ਕਿਆ ਕਿਸੇ ਦਾ ਨਾਮ ਲਿਖਿਆ ਆਮ ਆਦਮੀ ਪਾਰਟੀ ਨੇ? ਉਹਨਾਂ ਨੇ ਵੀ ਹਟਾ ਦਿੱਤਾ ਵੀ ਨਹੀਂ ਜੀ ਇਹ ਤੰਗ ਕਰਦੇ ਨੇ। ਬੀਜੇਪੀ ਵੀ ਇਹੀ ਕਹਿੰਦੀ ਹੈ, ਕਾਂਗਰਸ ਵੀ ਇਹੀ ਕਹਿੰਦੀ ਹੈ, ਬੀਜੇਪੀ ਵੀ ਇਹੀ ਕਹਿੰਦੀ ਤੇ ਆਮ ਆਦਮੀ ਪਾਰਟੀ ਵੀ ਇਹੀ ਕਹਿੰਦੀ ਹੈ ਕਿ ਜੀ ਜੇ ਅਸੀਂ ਨਾਮ ਪਬਲਿਕ ਕਰਦੇ ਹਾਂ ਤੇ ਉਹਨਾਂ ਨੂੰ ਦੂਸਰੀਆਂ ਪਾਰਟੀਆਂ ਤੰਗ ਕਰਦੀਆਂ ਨੇ। ਇਹ ਤਿੰਨਾਂ ਦਾ ਮੈਂ ਤੈਨੂੰ ਬਹਾਨਾ ਹੀ ਕਹਾਂਗਾ, ਕਿਉਂਕਿ ਜੇ ਜਿਹਨੂੰ ਪੈਸੇ ਦਿੰਦਿਆਂ ਹੋਇਆ ਡਰ ਲੱਗਦਾ ਫਿਰ ਉਹ ਨਾ ਦੇਵੇ ਪੈਸੇ। ਹੁਣ ਆਮ ਆਦਮੀ ਪਾਰਟੀ ਨੇ ਸ਼ੁਰੂ ਕੀਤਾ ਸੀ ਜੀ ਅਸੀਂ ਵੈਬਸਾਈਟ ਤੇ ਲਗਾਵਾਂਗੇ, ਇੱਥੋਂ ਅੱਜ ਤੱਕ ਵੀ ਸਾਨੂੰ ਫੋਨ ਆ ਜਾਂਦੇ ਆ, ਅਮਰੀਕਾ ਤੋਂ, ਕੈਨੇਡਾ ਤੋਂ, ਅਮਰੀਕਾ ਤੋਂ ਆਪਣੇ ਆਏ ਨੀ ਫੋਨ, ਇੱਥੇ ਸਾਨੂੰ ਆਉਂਦੇ ਵੀ ਜ਼ਿਕਰ ਹੁੰਦਾ, ਨਾਮ ਲੈ ਕੇ ਜ਼ਿਕਰ ਕਰਦੇ ਕਿ ਅਸੀਂ ਇਸ ਬੰਦੇ ਨੂੰ ਪੈਸੇ ਦਿੱਤੇ ਜੀ ਆਮ ਆਦਮੀ ਪਾਰਟੀ ਲਈ, ਲੇਕਿਨ ਉਹਦਾ ਕੋਈ ਲੇਖਾ ਜੋਖਾ ਨਹੀਂ। ਦੱਸੋ ਕਿੱਥੇ ਉਹਦਾ ਲੇਖਾ ਜੋਖਾ, ਕੋਈ ਹੈ ਕੋਈ ਹਿਸਾਬ ਉਹਦਾ?
ਠੀਕ ਹੈ ਤੁਹਾਡੀ ਗੱਲ, ਪਰ ਮੇਰਾ ਕੰਸਰਨ ਇਹ ਸੀਗਾ ਕਿ ਜਿਹੜਾ ਇਹਨਾਂ ਨੇ ਮਤਲਬ ਬੀਜੇਪੀ ਗਵਰਨਮੈਂਟ ਨੇ ਪਾਰਲੀਮੈਂਟ ਵਿੱਚ ਇਹ ਬਿੱਲ ਪਾਸ ਕਰ ਰਿਹਾ ਸੀਗਾ ਕਿ ਮਤਲਬ ਦੱਸਣ ਦੀ ਲੋੜ ਨਹੀਂ ਹੈਗੀ। ਮੇਰੇ ਖਿਆਲ ਇਹ ਬਿੱਲ ਪਹਿਲਾਂ ਦੀ ਗਵਰਨਮੈਂਟਾਂ ਨੇ ਕਿਸੇ ਨੇ ਵੀ ਮਤਲਬ ਪਾਸ ਨਹੀਂ ਸੀ ਕੀਤਾ, ਤੇ ਇਹਨਾਂ ਨੇ ਮਤਲਬ ਉਹਨੂੰ ਇੱਕ ਮਤਲਬ ਮੈਂ ਇਹ ਕਹਿ ਰਿਹਾ ਸੀ ਕਿ ਉਹਨੂੰ ਇੱਕ ਤਰੀਕੇ ਨਾਲ ਮਤਲਬ ਕਰ ਜਸਟੀਫਾਈ ਕਰਤਾ ਕਿ ਠੀਕ ਹੈ ਤੁਸੀਂ ਹੁਣ ਬਿੱਲ ਪਾਸ ਹੋ ਗਿਆ, ਤੇ ਹੁਣ ਜੇ ਮੇਰਾ ਵਰਗਾ ਸੋਸ਼ਲ ਮੀਡੀਆ ਵਿੱਚ ਜਦੋਂ ਦੇਖਦੇ ਆ ਤਾਂ ਆਮ ਇਹ ਗੱਲ ਲਿਖੀ ਮਿਲਦੀ ਹੁਣ ਬਈ ਜਿਹਨੂੰ ਲੱਖ ਰੁਪਿਆ ਦਿਓ ਤੇ ਕਰੋੜਾਂ ਕਮਾਓ। ਮਤਲਬ ਜਿਵੇਂ ਤੁਸੀਂ ਕਿਹਾ ਹੀ ਆ ਕਿ ਜਦੋਂ ਤੁਸੀਂ ਹੁਣ ਇੰਨੀਆਂ ਮੋਟੀਆਂ ਮੋਟੀਆਂ ਸਪੋਰਟ ਕਰਨੀਆਂ ਹੈਗੀਆਂ ਪਾਰਟੀਆਂ ਨੂੰ ਤੇ ਉਹਦੇ ਵਿੱਚੋਂ, ਔਰ ਦੂਜਾ ਉਹਦੇ ਵਿੱਚ ਫਿਰ ਕਿ ਜਿਹਨੂੰ ਅਸੀਂ ਫੋਰਨ ਫੰਡਿੰਗ ਇਹ ਕਹਿੰਦੇ ਹੈਗੇ ਆ, ਉਹ ਜਿਹਨੂੰ ਫੋਰਨ ਕੰਪਨੀਆਂ ਕੋਲ ਕਿ ਉੱਥੋਂ ਜਿੰਨਾ ਮਰਜ਼ੀ ਉਹਨਾਂ ਕੋਲੋਂ ਪੈਸਾ ਲਈ ਜਾਓ, ਤੇ ਦੋ ਨੰਬਰ ਪੈਸਾ ਛਪਾਉਣ ਦਾ ਇੱਕ ਬੜਾ ਵਧੀਆ ਤਰੀਕਾ ਹੈਗਾ ਜੀ ਇਹ, ਤੇ ਦੂਜਾ ਤੁਸੀਂ ਇਹਦੇ ਤੇ ਕਮੈਂਟ ਕਰਿਓ। ਤੇ ਦੂਸਰਾ ਜਿਹੜੇ ਇੱਕ ਨਿਊਜ਼ ਬੜੀ ਅੱਜ ਕੱਲ ਫਲੈਸ਼ ਹੋ ਰਹੀ ਹੈ, ਸਤਿਆਪਾਲ ਮਲਿਕ ਜੀ ਜਿਹੜੇ ਗਵਰਨਰ ਹੈਗੇ ਨੇ ਐਕਸ ਜੰਮੂ ਕਸ਼ਮੀਰ ਦੇ, ਤੇ ਉਹਨਾਂ ਨੂੰ ਬਹੁਤ ਅੱਜ ਕੱਲ ਜੀ ਤੰਗ ਪਰੇਸ਼ਾਨ ਕੀਤਾ ਜਾ ਰਿਹਾ, ਉਹਦੀ ਕੋਈ ਨਿਊਜ਼ ਤੁਹਾਨੂੰ, ਕਿਉਂਕਿ ਤੁਹਾਡੇ ਕੋਲ ਔਥੈਂਟਿਕ ਨਿਊਜ਼ ਹੁੰਦੀ ਹੈ ਸਾਡੇ ਕੋਲ ਨਹੀਂ ਹੁੰਦੀ, ਤੇ ਤਾਂ ਕਰਕੇ ਤੁਹਾਨੂੰ ਪੁੱਛਣ ਦੀ ਕੋਸ਼ਿਸ਼ ਕਰ ਰਹੇ ਹਾਂ, ਤੇ ਇਸ ਤੇ ਪਲੀਜ਼ ਥੋੜਾ ਚਾਨਣਾ ਪਾ ਦਿਓ। ਥੈਂਕ ਯੂ ਫੋਰ ਟਾਈਮ ਜੀ।
ਜਤਿੰਦਰ ਜੀ ਉਹ ਤਾਂ ਹੈ ਹੀ ਹੈ, ਦੇਖੋ ਔਰ ਦੂਸਰਾ ਉਹਦੇ ਤੇ ਲਿਮਿਟ ਹੋਣੀ ਚਾਹੀਦੀ ਹੈ। ਜਦੋਂ ਲਿਮਿਟ ਹੋ ਜਾਏਗੀ, ਨਾਮ ਪਬਲਿਕ ਹੋ ਜਾਏਗਾ, ਇਹ ਸਮੱਸਿਆ ਕਾਫੀ ਹੱਦ ਤੱਕ ਸੋਲਵ ਹੋ ਜਾਏਗੀ ਤੇ ਇਹ ਜ਼ਰੂਰੀ ਹੈ। ਔਰ ਹਾਂ, ਉਹਨਾਂ ਨੇ ਬੀਜੇਪੀ ਨੇ ਜਦੋਂ ਉਦੋਂ ਅਰੁਣ ਜੇਤਲੀ ਸਾਹਿਬ ਦਾ ਜਿਹੜਾ ਇਹ ਪੁਆਇੰਟ ਸੀਗਾ ਕਿ ਸਾਰਾ ਕੁਛ ਪੈਸਾ ਜਿਹੜਾ ਉਹ ਸਟੇਟ ਬੈਂਕ ਆਫ ਇੰਡੀਆ ਦੇ ਵਿੱਚ ਉਹਦੇ ਜ਼ਰੀਏ ਆਉਂਦਾ ਹੈ, ਕੈਸ਼ ਟ੍ਰਾਂਜੈਕਸ਼ਨਾਂ ਨਹੀਂ ਹੁੰਦੀਆਂ ਹਰੇਕ ਦਾ। ਹੁਣ ਦੇਖੋ ਅੱਗੇ ਕੀ ਹੁੰਦਾ ਸੀ, ਅੱਗੇ ਪੈਸਾ ਕੈਸ਼ ਵੀ ਲਿਆ ਜਾਂਦਾ ਸੀ, ਹੁਣ ਸੁਪਰੀਮ ਕੋਰਟ ਨੇ ਹੁਕਮ ਜਾਰੀ ਕਰਤਾ ਜੀ ਕੱਢੋ ਸਾਰਿਆਂ ਦੇ ਨਾਮ, ਹੁਣ ਪੈਸਾ ਕੈਸ਼ ਨਹੀਂ ਗਿਆ ਪਾਰਟੀ ਨੂੰ ਗਿਆ, ਠੀਕ ਹੈ, ਤੇ ਉਹ ਹੁਣ ਪੈਸਾ ਜਿਹੜਾ ਸਾਰਾ ਦਾ ਸਾਰਾ ਉਹਨਾਂ ਨੂੰ ਦੱਸਣਾ ਪਏਗਾ ਸਟੇਟ ਬੈਂਕ ਆਫ ਇੰਡੀਆ ਨੂੰ। ਅੱਗੇ ਤੇ ਉਹ ਗੱਲ ਇਹ ਵੀ ਠੀਕ ਹੈ ਵੀ ਅੱਗੇ ਜਿਹੜਾ ਪੈਸਾ ਹੁੰਦਾ ਸੀ ਉਹ ਕੈਸ਼ ਦਿੱਤਾ ਸੀ ਕਿਸੇ ਦੇ ਘਰ ਦੇ ਵਿੱਚ ਪੈਸਾ ਰੱਖਿਆ ਆ, ਜਾਂ ਉੱਥੋਂ ਕੈਸ਼ ਪੈਸਾ ਲੈ ਕੇ ਸਵਿਸ ਬੈਂਕਾਂ ਦੇ ਖਾਤੇ ਲਗਾ ਦਿੱਤਾ ਗਿਆ, ਹੁਣ ਪੈਸਾ ਵੀ ਚੈੱਕ ਰਾਹੀਂ ਦਿੱਤਾ ਜਾਂਦਾ ਔਰ ਆਉਂਦਾ ਵੀ ਸਟੇਟ ਬੈਂਕ ਰਾਹੀਂ ਹੈ। ਉਹ ਇਹ ਚੀਜ਼ ਹੈ, ਲੇਕਿਨ ਲਿਮਿਟ ਹੋਣੀ ਚਾਹੀਦੀ ਹੈ ਔਰ ਨਾਮ ਬਿਲਕੁਲ ਬਾਹਰ ਜਾਰੀ ਹੋਣੇ ਚਾਹੀਦੇ। ਐਕਸ ਗਵਰਨਰ ਸਾਹਿਬ ਜਿਹੜੇ ਜੰਮੂ ਕਸ਼ਮੀਰ ਦੇ ਐਕਸ ਗਵਰਨਰ ਨੇ ਸਤਿਆਪਾਲ ਮਲਿਕ ਸਾਹਿਬ, ਬਿਲਕੁਲ ਉਹਨਾਂ ਦੇ ਜਿਹੜੀਆਂ ਅਸੀਂ ਦੱਸ ਦਈਏ ਕਿ ਛਾਪੇ ਪਏ ਨੇ, ਸੋ ਇਹ ਜਿਹੜੇ ਛਾਪੇ ਪਏ ਨੇ ਉਹ ਸਤਿਆਪਾਲ ਮਲਿਕ ਸਾਹਿਬ ਕਹਿ ਰਹੇ ਨੇ ਕਿ ਕਿਉਂਕਿ ਉਹ ਸਰਕਾਰ ਦੇ ਖਿਲਾਫ਼ ਗੱਲ ਕਰ ਰਹੇ ਨੇ, ਸੋ ਇਸ ਕਾਰਨ ਉਹ ਕਹਿੰਦੇ ਆ ਜੀ ਕਿ ਉਹਨਾਂ ਦੇ ਛਾਪੇ ਪਏ ਨੇ, ਸਤਿਆਪਾਲ ਮਲਿਕ ਸਾਹਿਬ ਦਾ ਕਹਿਣਾ ਹੈਗਾ। ਸੋ ਇਹ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦੇਵਾਂ ਕਿ ਜੀ ਇਹ ਉਹਨਾਂ ਦੇ ਉੱਤੇ ਜਿਹੜੇ ਐਲੀਗੇਸ਼ਨ ਨੇ ਉਹ ਕਹਿਣਾ ਹੈਗਾ ਕਿ 300 ਕਰੋੜ ਦੇ ਉਹਨਾਂ ਦੇ ਉੱਤੇ ਐਲੀਗੇਸ਼ਨ ਨੇ ਔਰ ਉਹ ਕਹਿੰਦੇ ਇਸ ਮਾਮਲੇ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਇਹ ਸਾਰਾ ਕੁਝ ਛਾਪੇ ਜਿਹੜੇ ਨੇ ਉਹ ਪਏ ਨੇ। ਹੁਣ ਇਸ ਮਾਮਲੇ ਚ ਸਤਿਆਪਾਲ ਮਲਿਕ ਸਾਹਿਬ ਵੀ ਕਹਿ ਰਹੇ ਨੇ ਕਿ ਕਿਉਂਕਿ ਉਹ ਮੋਦੀ ਸਾਹਿਬ ਦੇ ਖਿਲਾਫ਼ ਗੱਲ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਛਾਪੇ ਪੈ ਰਹੇ ਨੇ। ਕਾਂਗਰਸ ਦੇ ਮੈਂਬਰ ਪਾਰਲੀਮੈਂਟ ਰਾਹੁਲ ਗਾਂਧੀ ਸਾਹਿਬ ਵੀ ਕਹਿ ਰਹੇ ਨੇ ਕਿ ਉਹ ਉਹਨਾਂ ਦੇ ਖਿਲਾਫ਼ ਗੱਲ ਕਰ ਰਹੇ ਨੇ ਤਾਂ ਉਹਨਾਂ ਦੇ ਉੱਤੇ ਸਾਰੇ ਜਿਹੜੇ ਨੇ ਉਹ ਛਾਪੇ ਪੈ ਰਹੇ ਨੇ। ਬਾਕੀ ਮੈਂ ਇੱਥੇ ਜ਼ਰੂਰ ਜ਼ਿਕਰ ਕਰ ਦਵਾਂ ਕਿ ਜਿਹੜਾ ਇਹ ਕੇਸ ਸੀਗਾ ਇਹ CBI ਨੇ ਕੇਸ ਰਜਿਸਟਰ ਕੀਤਾ ਸੀਗਾ ਜੰਮੂ ਕਸ਼ਮੀਰ ਦੀ ਸਰਕਾਰ ਦੇ ਰੈਫਰੈਂਸ ਦੇ ਉੱਤੇ 2022 ਦੇ ਵਿੱਚ, ਅਪ੍ਰੈਲ 2022 ਦੇ ਵਿੱਚ ਉਹਦੇ ਵਿੱਚ ਇਹ ਚਾਰਜਿਸ ਲਗਾਏ ਗਏ ਨੇ, ਉਸ ਮਾਮਲੇ ਚ ਸਾਰਾ ਕੁਝ ਹੋ ਰਿਹਾ ਜੀ। ਗੁਰਸ਼ਰਨ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਵੀਰੇ ਸਤਿ ਸ੍ਰੀ ਅਕਾਲ ਸਾਰੇ ਜਣਿਆਂ ਨੂੰ।
ਸਤਿ ਸ੍ਰੀ ਅਕਾਲ ਜੀ।
ਜਸਵੀਰ ਜੀ ਮੈਂ ਦੋ ਗੱਲਾਂ ਕਰਨੀਆਂ, ਅੱਧਾ ਮਿੰਟ ਹੀ ਲੈਣਾ। ਜਿੰਨਾ ਡਰੱਗ ਹੈਗਾ ਇਹਦੇ ਵਿੱਚ ਮੁਲਾਜ਼ਮ, ਸਪੋਰਟਸਮੈਨ, ਆਪਣੇ ਪੋਲੀਟੀਸ਼ੀਅਨ, ਤਾਂ ਪੁਲਿਸ ਚਾਰੇ ਹੀ ਬੰਦਿਆਂ ਦੇ ਜ਼ਿਆਦਾ ਨਾਂ ਆ ਰਹੇ ਆ। ਤਾਂ ਦੂਸਰੀ ਗੱਲ ਤੁਸੀਂ ਕਰਦੇ ਆ ਪਾਰਟੀਆਂ ਨੂੰ ਹੈਲਪ ਕਰਨ ਦੀ, ਇਹ ਜਿੰਨੇ ਮੁੱਖ ਮੰਤਰੀ, MLA MP ਜਿੰਨੇ ਚੁਣੇ ਹੁੰਦੇ ਆ ਇਹ ਹੈਸ ਕੰਮ ਲਈ ਰੱਖੇ ਹੁੰਦੇ ਆ ਵੀ ਹੇਰਾ ਫੇਰੀਆਂ ਕਰਕੇ, ਚੋਰੀਆਂ ਚਕਾਰੀਆਂ ਲਾ ਕੇ ਉੱਥੇ ਜਿਹੜੇ ਇਹਨਾਂ ਦੇ ਹੈਡ ਲੀਡਰ ਹੈਗੇ ਉਹਨਾਂ ਨੂੰ ਨਹੀਂ ਇਹ ਪੈਸੇ ਪਹੁੰਚਾਉਂਦੇ ਲੱਗਦੇ। ਨਹੀਂ ਤਾਂ ਫਿਰ ਹੁਣ ਦੇਖੋ ਜਿੱਦਾਂ ਆਪਣੇ ਕਾਂਗਰਸ ਦੇ ਵਿੱਚ ਸਾਰਿਆਂ ਦੇ ਉੱਤੇ ਇਲਜ਼ਾਮ ਲੱਗੇ ਜਿੰਨੇ ਇਹ ਮੰਤਰੀ ਸੰਤਰੀ ਸੀਗੇ, ਤਾਂ ਨਹੀਂ ਤਾਂ ਫਿਰ ਹੈਡ ਕਹਿ ਹੀ ਦਿੰਦਾ ਯਾਰ ਤੇਰੇ ਦੇ ਉੱਤੇ ਆਹ ਇਲਜ਼ਾਮ ਲੱਗੇ ਆ, ਤਾਂ ਬਈ ਨਹੀਂ ਯਾਰ ਤੂੰ ਬੰਦਾ ਗੁੱਡ ਨਹੀਂ ਹੈਗਾ, ਤੈਨੂੰ ਨਹੀਂ ਰੱਖਣਾ ਪਾਰਟੀ ਦੇ ਵਿੱਚ, ਪਰ ਪਾਰਟੀ ਦੇ ਹੈਡ ਤਾਂ ਕਹਿੰਦੇ ਹੀ ਨਹੀਂ। ਤਾਂ ਦੂਸਰੀ ਗੱਲ ਸੀਗੀ ਜੁੱਤੀ ਜੀ, ਇੱਕ ਛੋਟੀ ਜਿਹੀ ਮੈਨੂੰ ਹੋਰ ਆ ਗਿਆ ਯਾਦ, ਬਈ ਆ ਕਾਲਾ ਧਨੌਲਾ ਪਿੱਛੇ ਉਹਨਾਂ ਦਾ ਕਾਊਂਟਰ ਹੋ ਗਿਆ, ਤਾਂ ਮੀਡੀਆ ਅਜੇ ਵੀ ਕਰੀ ਜਾਂਦਾ ਯਾਰ ਉਹ ਬੰਦਾ ਬਹੁਤ ਚੰਗਾ ਸੀਗਾ, 65 ਪਰਚੇ ਸੀਗੇ ਉਹਦੇ ਉੱਤੇ, ਨਾਲੇ ਚ ਕਰੀ ਜਾਂਦੇ ਨੇ 65 ਵਾਰੀ ਉਹ ਚਾਰਜ ਹੋਇਆ, 65 ਪਰਚੇ ਸੀਗੇ, ਨਾਲੇ ਕਰੀ ਜਾਂਦੇ ਬੰਦਾ ਬਹੁਤ ਚੰਗਾ, ਪੁਲਿਸ ਨੇ ਗਲਤ ਕੀਤਾ, ਵੀ ਇਹਦੇ ਬਾਰੇ ਫਿਰ ਕੀ ਹੋ ਸਕਦਾ ਹੈਗਾ। ਹੁਣ ਮੈਂ ਅੱਗੇ ਵੀ ਤੁਹਾਨੂੰ ਇੱਕ ਦਿਨ ਦੱਸਿਆ ਸੀਗਾ ਕੋਈ ਵਰਿੰਦਰ ਢਿੱਲੋਂ ਮੇਰੇ ਖਿਆਲ ਕਾਂਗਰਸ ਦਾ ਜੂਥ ਦਾ ਪ੍ਰਧਾਨ ਹੈਗਾ, ਉਹਨੂੰ ਰਿਪੋਰਟਰ ਪੁੱਛਦਾ ਵੀ ਤੁਹਾਡੇ ਤੇ ਪਰਚੇ ਆ ਚਾਰ, ਉਹ ਬੜਾ ਹੁੱਬ ਕੇ ਦੱਸਦਾ ਕਹਿੰਦਾ ਚਾਰ ਨੀ ਮੇਰੇ ਤੇ 12 ਆ। ਵੀ ਯਾਰ ਏਦਾਂ ਦੇ ਕ੍ਰਿਮੀਨਲ ਬੰਦੇ ਤੁਸੀਂ ਲਿਆਉਣ ਡਏ ਹੋ ਆ, ਇਹ ਕਿੱਦਾਂ ਠੀਕ ਹੋ ਜੂਗਾ ਸਾਰਾ ਸਿਸਟਮ? ਆਈ ਡੋਂਟ ਨੋ, ਮੇਰੇ ਖਿਆਲ ਤਾਂ ਆਪਾਂ ਵੀ ਬਹੁਤ ਜ਼ਿਆਦਾ ਟਾਈਮ ਇੰਡੀਆ ਤੇ ਜਾਂ ਬਾਕੀ ਕੰਟਰੀਆਂ ਤੇ ਲਾ ਦਿੰਦੇ ਆ, ਜਦ ਇਹਨਾਂ ਨੇ ਠੀਕ ਹੀ ਨਹੀਂ ਹੋਣਾ ਤਾਂ ਫਿਰ ਵੇਸਟ ਆਫ ਟਾਈਮ ਨੀ ਲੱਗਦਾ? ਇਹਦੇ ਬਾਰੇ ਦੱਸੋ ਥੋੜ੍ਹਾ, ਸੁਣ ਦਾ ਮਤਲਬ ਰੈਡੀਓ ਤੇ। ਥੈਂਕ ਧੰਨਵਾਦ।
ਹਾਂਜੀ, ਇਹਦੇ ਚ ਕੋਈ ਦੋ ਰਾਏ ਨੀ ਜੀ ਕਿ ਜਿਹੜਾ ਉੱਥੇ ਕ੍ਰਿਮੀਨਲ ਐਲੀਮੈਂਟ ਹੈ ਇੰਡੀਆ ਦੇ ਵਿੱਚ, ਚਾਹੇ ਉਹ ਕੋਈ ਸਟੇਟ ਹੈ, ਪੰਜਾਬ ਹੈ, ਉੱਤਰ ਪ੍ਰਦੇਸ਼ ਹੈ, ਬਿਹਾਰ ਹੈ, ਉੱਥੇ ਕ੍ਰਿਮੀਨਲ ਐਲੀਮੈਂਟ ਜਿਹੜਾ ਹੈ ਉਹ ਬਹੁਤ ਜ਼ਿਆਦਾ ਐਕਟਿਵ ਹੋ ਗਿਆ ਔਰ ਪਹਿਲਾਂ ਵੀ ਸੀਗਾ, ਐਸਾ ਨਹੀਂ ਕਿ ਪਹਿਲਾਂ ਕਦੇ ਘੱਟ ਸੀਗਾ, ਪਹਿਲਾਂ ਵੀ ਬਹੁਤ ਜ਼ਿਆਦਾ ਐਕਟਿਵ, ਔਰ ਇਹੀ ਉੱਥੇ ਦੁਖਦਾਈ ਗੱਲ ਹੈ ਕਿ ਜਿਹੜਾ ਕ੍ਰਿਮੀਨਲ ਐਲੀਮੈਂਟ ਹੈ ਉਹਨੂੰ ਪੈਟਰਨੇਜ ਹੈ ਪੋਲੀਟੀਸ਼ੀਅਨਸ ਦੀ ਔਰ ਸਿਆਸਤ ਦੇ ਵਿੱਚ ਵੀ ਉਹਨਾਂ ਨੂੰ ਡਾਇਰੈਕਟਲੀ ਲੈ ਕੇ ਆਉਂਦੇ ਆ, ਇਨਡਾਇਰੈਕਟਲੀ ਲੈ ਕੇ ਆਉਂਦੇ ਆ, ਜਿਹਦੇ ਨਾਲ ਕਿ ਉੱਥੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ। ਔਰ ਮੈਂ ਇੱਥੇ ਵੀ ਇਸ ਗੱਲ ਜ਼ਰੂਰ ਜ਼ਿਕਰ ਕਰਦਿਆਂ ਕਿ ਜਦੋਂ ਹੁਣ ਅਸੀਂ ਕੱਲ੍ਹ ਦੀ ਜਦੋਂ ਇਹ ਖ਼ਬਰ ਆਈ ਹੈ ਕਿ ਆਲਮੋਸਟ ਐਗਰੀਮੈਂਟ ਹੁਣ ਪੱਕਾ ਹੋ ਗਿਆ ਹੈ ਨੈਸ਼ਨਲ ਲੈਵਲ ਦੇ ਉੱਤੇ ਆਮ ਆਦਮੀ ਪਾਰਟੀ ਔਰ ਕਾਂਗਰਸ ਦਾ, ਮੈਂ ਇਹੀ ਗੱਲ ਕਰ ਰਿਹਾ ਸੀਗਾ ਕਿ ਆਮ ਆਦਮੀ ਪਾਰਟੀ ਵਾਲੇ ਕੁਝ ਬੰਦਿਆਂ ਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਸਵਾਲ ਖੜੇ ਕਰ ਰਿਹਾ ਜੀ ਆਮ ਆਦਮੀ ਪਾਰਟੀ ਤੇ। ਕੇਜਰੀਵਾਲ ਸਾਹਿਬ ਦਾ ਆਪਣਾ ਇੱਕ ਬ੍ਰਾਈਟ ਫਿਊਚਰ ਹੈ। ਕੇਜਰੀਵਾਲ ਸਾਹਿਬ ਉਹ ਸ਼ਖਸ ਨੇ ਜਿਹੜੇ ਕਿ ਆਪਣੇ ਦਮ ਦੇ ਉੱਤੇ ਹੀ ਨੈਸ਼ਨਲ ਲੈਵਲ ਦੇ ਲੀਡਰ ਬਣ ਸਕਦੇ ਨੇ, ਲੇਕਿਨ ਜਿੱਦਾਂ ਹੁਣ ਉਨ੍ਹਾਂ ਨੇ ਇਸ ਅਲਾਇੰਸ ਦੇ ਵਿਚ ਹੁਣ ਤੁਸੀਂ ਲਾਲੂ ਪ੍ਰਸਾਦ ਯਾਦਵ ਨਾਲ ਸੀਟ ਸ਼ੇਅਰਿੰਗ ਕਰ ਰਹੇ ਹੋ, ਅਖਿਲੇਸ਼ ਯਾਦਵ ਨਾਲ ਕਰ ਰਹੇ ਹੋ, ਇਨ੍ਹਾਂ ਦੀ ਅਖਿਲੇਸ਼ ਯਾਦਵ ਦੀ ਮੁਲਾਇਮ ਸਿੰਘ ਯਾਦਵ ਦੀ ਹਿਸਟਰੀ ਤੁਹਾਨੂੰ ਵੀ ਪਤਾ ਹੈ, ਲਾਲੂ ਪ੍ਰਸਾਦ ਯਾਦਵ ਦੀ ਹਿਸਟਰੀ ਤੁਹਾਨੂੰ ਪਤਾ ਹੈ, ਕਾਂਗਰਸ ਨੂੰ ਤੁਸੀਂ ਖੁਦ ਕਹਿ ਰਹੇ ਸੀਗੇ ਕਿ ਕਾਂਗਰਸ ਕਰਪਟ ਪਾਰਟੀ ਹੈ, ਸ਼ੀਲਾ ਦੀਕਸ਼ਿਤ ਜੀ ਦੇ ਖਿਲਾਫ਼ ਤੁਸੀਂ ਇਲੈਕਸ਼ਨ ਲੜੀ, ਦਿੱਲੀ ਦੇ ਵਿਚ ਤੁਸੀਂ ਕਿਹਦੀ ਸਰਕਾਰ ਗਿਰਾਈ ਹੈ? ਕਾਂਗਰਸ ਦੀ ਗਿਰਾਈ ਹੈ। ਪੰਜਾਬ ਦੇ ਵਿਚ ਤੁਸੀਂ ਕਿਹਦੀ ਸਰਕਾਰ ਗਿਰਾਈ ਹੈ? ਕਾਂਗਰਸ ਦੀ ਗਿਰਾਈ ਹੈ। ਠੀਕ ਹੈ, ਸੋ ਜਦੋਂ ਜਿਸ ਕਾਂਗਰਸ ਨੂੰ ਤੁਸੀਂ ਕਰਪਟ ਕਹਿ ਕੇ ਕਿ ਕਾਂਗਰਸ ਕਰਪਟ ਆ, ਕਾਂਗਰਸ ਕਰਪਟ ਕਹਿ ਕੇ ਦਿੱਲੀ ਔਰ ਪੰਜਾਬ ਦੋਨੋਂ ਜਗ੍ਹਾ ਕਾਂਗਰਸ ਦੀ ਸਰਕਾਰ ਹਟਾ ਕੇ ਤੁਸੀਂ ਸਰਕਾਰ ਬਣਾਈ ਹੈ, ਅੱਜ ਤੁਸੀਂ ਉਸੇ ਕਾਂਗਰਸ ਦੇ ਨਾਲ ਹੱਥ ਮਿਲਾ ਰਹੇ ਹੋ। ਕਾਂਗਰਸ ਗਲਤ ਹੈ ਸਹੀ, ਮੈਂ ਉਸ ਵਿਚ ਨਹੀਂ ਜਾਣਾ ਚਾਹੁੰਦਾ, ਪਰ ਤੁਸੀਂ ਤਾਂ ਕਹਿ ਰਹੇ ਸੀ ਨਾ। ਸੋ ਅੱਜ ਫਿਰ ਕਿਤੇ ਨਾ ਕਿਤੇ ਉਹ ਉਸ ਤਾਕਤ ਨੂੰ, ਉਸ ਬਾਹੂਬਲੀ ਤਾਕਤ ਨੂੰ ਤੁਸੀਂ ਫਿਰ ਜ਼ਿਆਦਾ ਸਪੋਰਟ ਕਰ ਰਹੇ ਹੋ। ਇਹ ਕੇਜਰੀਵਾਲ ਸਾਹਿਬ ਇੱਕ IIT ਤੋਂ ਪੜ੍ਹੇ ਇੱਕ ਇੰਜੀਨੀਅਰ, ਬਹੁਤ ਵਧੀਆ ਸੂਝਵਾਨ, ਪੜ੍ਹੇ ਲਿਖੇ, ਇਮਾਨਦਾਰ, ਦਲੇਰ, ਸਾਰੀਆਂ ਕੁਆਲਿਟੀਜ਼ ਤੁਹਾਡੇ ਅੰਦਰ ਮੌਜੂਦ ਆ। ਇਹਨਾਂ ਨੂੰ ਜ਼ਰੂਰਤ ਨਹੀਂ ਹੈ ਕਿ ਇਸ ਅਲਾਇੰਸ ਦੀ। ਹਾਂ, ਪੰਜਾਬ ਦੇ ਵਿਚ ਮੈਂ ਬਾਰ ਬਾਰ ਕਹਿ ਰਿਹਾ ਤੁਹਾਡਾ ਜੈਕਪੋਟ ਇਸ ਵਾਰ ਲੱਗ ਜਾਣਾ, ਦਿੱਲੀ ਚ ਵੀ ਹੋ ਸਕਦਾ ਇੱਕ ਅੱਧੀ ਸੀਟ ਆ ਜਾਏ, ਠੀਕ ਹੈ, ਪਰ ਕੋਈ ਗੱਲ ਨਹੀਂ, 5-10 ਸਾਲ ਲੱਗਦੇ ਨੇ, ਤੁਹਾਡੀ ਪਾਰਟੀ ਬਹੁਤ ਸੋਹਣੀ ਸਟੈਬਲਿਸ਼ ਹੋ ਜਾਣੀ ਔਰ ਇੱਕ ਨੈਸ਼ਨਲ ਲੈਵਲ ਦੇ ਉੱਤੇ ਕੇਜਰੀਵਾਲ ਸਾਹਿਬ ਇੱਕ ਬੜੀ ਫੋਰਸ ਬਣ ਕੇ ਉਭਰ ਸਕਦੇ ਨੇ, ਬਹੁਤ ਬੜੀ ਫੋਰਸ। ਬਟ ਐਸੇ ਕੰਪਰੋਮਾਈਜ਼ ਜਿਸ ਤਰ੍ਹਾਂ ਹੁਣ ਜੋ ED ਦਾ ਵੀ ਪ੍ਰੋਬਲਮ ਹੋਈ ਹੈ, ਜਦੋਂ ਤੁਸੀਂ ਵਿਦ ਡਿਊ ਰਿਸਪੈਕਟ ਕਹਿਣਾ ਚਾਹੁੰਦਾ, ਜਾਂ ਤੁਸੀਂ ਸ਼ੇਡੀ ਕਰੈਕਟਰਸ ਦੇ ਨਾਲ ਕੋਈ ਸੰਬੰਧ ਬਣਾਉਂਦੇ ਹੋ, ਠੀਕ ਹੈ ਨੀ, ਕੋਈ ਉਹਨਾਂ ਦੇ ਨਾਲ ਬਿਜ਼ਨਸ ਕਰਨ ਲੱਗ ਪੈਂਦੇ ਹੋ ਸ਼ੇਡੀ ਕਰੈਕਟਰਸ ਦੇ ਨਾਲ, ਉਹ ਵੀ ਇਸ ਪੈਮਾਨੇ ਦਾ ਬਿਜ਼ਨਸ ਕਰਦੇ ਹੋ, ਬੜੇ ਲੈਵਲ ਦਾ, ਕਰੋੜਾਂ ਰੁਪਏ ਦਾ, ਉਹਦੇ ਫਿਰ ਕੇਜਰੀਵਾਲ ਸਾਹਿਬ ਨੂੰ ਜਾਂ ਹੋਰ ਕਿਸੇ ਨੂੰ ਤਾਂ ਨੁਕਸਾਨ ਹੋਣਾ ਹੀ ਹੋਣਾ, ਠੀਕ ਹੈ। ਸੋ ਇੱਕ ਤੇ ਇਸ ਚੀਜ਼ ਤੋਂ ਬਚਣ ਕੇਜਰੀਵਾਲ ਸਾਹਿਬ, ਦੂਸਰਾ ਆਪਣੀ ਅਹਿਮੀਅਤ ਸਮਝਣ। ਮੈਂ ਕੇਜਰੀਵਾਲ ਸਾਹਿਬ ਦੇ ਹੱਕ ਚ ਗੱਲ ਕਰ ਰਿਹਾ ਵੀ ਆਪਣੀ ਅਹਿਮੀਅਤ ਸਮਝਣ, ਤੁਸੀਂ ਬਹੁਤ ਅੱਗੇ ਜਾ ਸਕਦੇ ਹੋ, ਬਹੁਤ ਅੱਗੇ ਜਾਓਗੇ ਤੁਸੀਂ। ਕੇਜਰੀਵਾਲ ਸਾਹਿਬ ਤੁਸੀਂ ਦੇਖ ਲੈਣਾ 10-15 ਸਾਲ ਚ ਦੇਸ਼ ਦੇ ਵਿਚ ਇੱਕ ਨੈਸ਼ਨਲ ਫੋਰਸ ਬਣ ਸਕਦੇ ਨੇ। ਦੈਟ ਇਜ਼ ਦਾ ਕਰਿਜ਼ਮਾ, ਦੈਟ ਇਜ਼ ਹਿਸ ਪੋਟੈਂਸ਼ੀਅਲ। ਲੇਕਿਨ ਉਹਦੇ ਵਿਚ ਇਹ ਜਿਹੜੀਆਂ ਚੀਜ਼ਾਂ ਹੋ ਰਹੀਆਂ ਕਿ ਤੁਸੀਂ ਸ਼ਰਾਬ ਮਾਫੀਆ ਦੇ ਨਾਲ ਲਿਕਰ, ਇਹ ਬਿਜ਼ਨਸ ਹੀ ਐਸਾ ਹੈ, ਇਹ ਜਿਹੜਾ ਸ਼ਰਾਬ ਦਾ ਕੰਮ ਹੈ, ਇਹ ਚੋਂ ਦੂਰ ਰਹੋ, ਇਹ ਤੋਂ ਬਚਾਅ ਕਰੋ, ਇਹ ਕੰਮ ਹੀ ਠੀਕ ਨਹੀਂ ਹੈ। ਫਿਰ ਹੁਣ ਤੁਸੀਂ ਇਹ ਜਿਹੜਾ ਅਲਾਇੰਸ ਚ ਸ਼ਾਮਲ ਹੋ ਗਏ ਹੋ, ਉਹਦੀ ਬਜਾਏ ਕਹੋ ਜੀ ਕੋਈ ਗੱਲ ਨਹੀਂ, ਅਸੀਂ ਚਾਹੇ 5 ਸੀਟਾਂ ਜਿੱਤੀਏ, 10 ਸੀਟਾਂ ਜਿੱਤੀਏ, ਪਰ ਆਪਣੀ ਇੰਡੀਪੈਂਡੈਂਟ ਆਈਡੈਂਟੀ ਆਪਣੀ ਬਰਕਰਾਰ ਰੱਖੋ, ਰਾਦਰ ਦੈਨ ਕਿ ਤੁਸੀਂ ਪ੍ਰੈਸ ਕਾਨਫਰੰਸ ਦੇ ਵਿਚ ਕੇਜਰੀਵਾਲ ਸਾਹਿਬ ਖੁਦ ਕਹਿ ਰਹੇ ਨੇ, ਹੁਣ ਮਿਲੇ ਨੇ ਜਾ ਕੇ ਉਹਨੂੰ, 2 ਘੰਟੇ ਦੀ ਮੀਟਿੰਗ ਸੀ, 1 ਘੰਟਾ ਬੈਠੇ ਰਾਹੁਲ ਗਾਂਧੀ ਆ ਕੇ, ਤੁਸੀਂ ਖੁਦ ਕਹਿ ਰਹੇ ਹੋ, ਬਿੰਤਾ ਕਰ ਰਹੇ ਹੋ ਜੀ ਮੈਂ ਕਬਸੇ ਮੰਗ ਰਹਾ ਹੂੰ ਸਮੇਂ ਨਹੀਂ ਦੇ ਰਹੇ ਰਾਹੁਲ ਗਾਂਧੀ। ਮਤਲਬ ਰਾਹੁਲ ਗਾਂਧੀ ਸਾਹਿਬ, ਮੈਂ ਤਾਂ ਇਹੀ ਸਵਾਲ ਪੁੱਛਣਾ ਚਾਹ ਰਿਹਾ ਵੀ ਰਾਹੁਲ ਗਾਂਧੀ ਸਾਹਿਬ ਕੋਈ ਇੰਨੇ ਉਹ ਥੋੜੀ ਹੋ ਗਏ, ਤੁਸੀਂ ਤਾਂ ਆਪ ਵੀ ਬਹੁਤ ਬੜੇ ਲੀਡਰ ਹੋ, ਰਾਹੁਲ ਗਾਂਧੀ ਸਾਹਿਬ ਵੀ ਬੜੇ ਲੀਡਰ ਨੇ, ਪਰ ਤੁਸੀਂ ਖੁਦ ਵੀ ਬਹੁਤ ਬੜੇ ਲੀਡਰ ਹੋ, ਠੀਕ ਹੈ ਜੀ। ਖੈਰ, ਗੱਲਬਾਤ ਸਾਡੀ ਇਸੇ ਤਰ੍ਹਾਂ ਹੀ ਜਾਰੀ ਰਹੇਗੀ, ਸਾਡੇ ਨਾਲ ਹਰ ਫਰਾਈਡੇ ਦੀ ਤਰ੍ਹਾਂ, ਸਾਡੀ ਇਕਾਨਮੀ ਦੇ ਉੱਤੇ ਅਪਡੇਟ ਦੇਣ ਲਈ ਹਰ ਫਰਾਈਡੇ ਦੀ ਤਰ੍ਹਾਂ ਸਾਡੇ ਨਾਲ ਜੁੜ ਚੁੱਕੇ ਨੇ ਸੌਰਵ ਰਤਨ ਜੀ, ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ। ਸੌਰਵ ਰਤਨ ਜੀ, ਵੈਲਕਮ ਸਰ, ਕੀ ਹਾਲ ਹੈ ਜੀ? ਠੀਕ ਹੈ ਜੀ।
ਥੈਂਕ ਯੂ ਜਿਤਵੀ ਜੀ, ਗੁੱਡ ਮਾਰਨਿੰਗ ਟੂ ਯੂ ਸਰ, ਆਲ ਦਾ ਲਿਸਨਰ, ਥੈਂਕ ਯੂ ਸਰ।
ਗੁੱਡ ਮਾਰਨਿੰਗ ਸਰ, ਗੁੱਡ ਮਾਰਨਿੰਗ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਔਰ ਸੌਰਵ ਜੀ, ਮੈਂ ਚਾਹਾਂਗਾ ਕਿ ਸਾਨੂੰ ਜਰਾ ਲੇਟ ਪਹਿਲਾਂ ਫੋਨ ਨੰਬਰ ਦਿਓ, ਸਰਵਿਸਿਜ਼ ਦਿਓ, ਔਰ ਫਿਰ ਇਕਾਨਮੀ ਕਿੱਥੇ ਖੜੀ ਹੈ, ਕਿਸੇ ਨੇ ਕੋਈ ਪੈਸੇ ਦੀ ਇਨਵੈਸਟਮੈਂਟ ਕਰਨੀ ਹੈ, ਕੀ ਓਪਰਚੁਨਿਟੀ ਹੈ, ਇਹਦੀ ਵੀ ਜਾਣਕਾਰੀ ਦਿਓ, ਪਰ ਪਹਿਲਾਂ ਫੋਨ ਨੰਬਰ ਔਰ ਸਰਵਿਸਿਜ਼।
ਡੈਫੀਨੇਟਲੀ ਜੀ, 416-833-8533, 416-833-8533, ਔਰ ਕੰਸਟਰਕਟਿਵ ਫਾਈਨੈਂਸ਼ੀਅਲ ਪਲੈਨਿੰਗ, ਜਿਹਦੇ ਵਿੱਚ ਤੁਹਾਡੇ ਟੈਕਸ ਮਿਨੀਮਾਈਜੇਸ਼ਨ, ਟੈਕਸਿਸ ਤੁਹਾਡੇ ਜਿਹੜੇ ਹੈਗੇ ਨੇ ਉਹ ਕਿਵੇਂ ਘਟਾ ਸਕਦੇ ਆ, ਇਨਵੈਸਟਮੈਂਟ ਪਲੈਨਿੰਗ ਲੌਂਗ ਟਰਮ ਤੁਹਾਨੂੰ ਚੰਗੀ ਗਰੋਥ, ਅਬਵ ਐਵਰੇਜ ਗਰੋਥ ਕਿਵੇਂ ਦੇ ਸਕਦੇ ਆ, ਔਰ ਜਿਹੜੀ ਇੱਕ ਨੀਡ ਬੇਸਡ ਅਪਰੋਚ ਹੈਗੀ ਹੈ, ਕਿਉਂਕਿ ਨੀਡ ਸਭ ਦੀ ਹੈ ਪਰ ਸੋਸਾਇਟੀ ਚ ਅਗਰ ਆਪਾਂ ਦੇਖੀਏ ਤਾਂ ਵੀਕਨੈਸ ਬਹੁਤ ਜ਼ਿਆਦਾ ਹੈਗੀ ਹੈ, ਮਤਲਬ ਰਿਟਾਇਰਮੈਂਟ ਲੋਕਾਂ ਦੀ ਕੋਈ ਬਹੁਤ ਜ਼ਿਆਦਾ ਸੁਗਮ ਸੁਖਦ ਨਹੀਂ ਹੈਗੀ ਕੈਨੇਡਾ ਦੇ ਵਿਚ, ਈਵਨ ਦੋ ਇਟਸ ਅ ਡਿਵੈਲਪ ਨੇਸ਼ਨ, ਇਹਦਾ ਮਤਲਬ ਕਮੀਆਂ ਬਹੁਤ ਨੇ, ਔਰ ਇਹ ਅੱਜ ਦੀ ਨਹੀਂ ਹੈ, ਪਿਛਲੇ 30-40 ਸਾਲ ਦੀ ਇਹੀ ਹਿਸਟਰੀ ਹੈ। 1967 ਦੇ ਵਿਚ RRSP ਸ਼ੁਰੂ ਹੋਈ ਸੀ, ਗਵਰਨਮੈਂਟ ਨੇ ਸੋਚਿਆ ਸੀ ਭਲਾ ਹੋ ਜਾਏਗਾ, ਤਾਂ ਵੀ ਨਹੀਂ ਹੋਇਆ। 80 ਦੇ ਵਿਚ ਕ੍ਰੈਡਿਟ ਕਾਰਡ ਸ਼ੁਰੂ ਹੋਏ ਸੀਗੇ, ਗਵਰਨਮੈਂਟ ਨੇ ਸੋਚਿਆ ਸੀ ਕ੍ਰੈਡਿਟ ਜਿਹੜੀ ਹੈਗੀ ਆ ਅਬਿਲਿਟੀ ਥੋੜੀ ਕ੍ਰੀਏਟ ਕਰ ਦਈਏ, ਲੋਕਾਂ ਨੂੰ ਥੋੜਾ ਸੌਖਾ ਹੋ ਜੂ ਚੀਜ਼ਾਂ ਖਰੀਦਣਾ, ਨਾ ਡਿਲਿੰਕੁਐਂਸੀਜ਼ ਵੱਧ ਗਈਆਂ, ਲੋਕਾਂ ਦੇ ਡੈਟ ਵੱਧ ਗਏ। ਸੋ ਕਾਰਨ ਕੀ ਹੈ? ਆਈ ਥਿੰਕ ਸਵੈ ਪੜਚੋਲ ਕਰਨ ਦੀ ਗੱਲ ਹੈਗੀ ਆ, ਔਰ ਇੱਕ ਚੰਗੇ ਐਡਵਾਈਜ਼ਰ ਨਾਲ ਬੈਠ ਕੇ ਪਲੈਨਿੰਗ ਕਰਨ ਦੀ ਗੱਲ ਹੈ। ਇਹ ਕੋਈ ਸਟਾਕ ਬ੍ਰੋਕਰੇਜ, ਮਿਊਚਲ ਫੰਡ ਜਾਂ ਕ੍ਰਿਪਟੋ ਖੇਲਣ ਦੀ ਗੱਲ ਨਹੀਂ ਹੈਗੀ, ਇਹ ਇੱਕ ਪਲੈਨਿੰਗ, ਆਪਣੀ ਲਾਈਫ ਨੂੰ ਪਲੈਨਡ ਵੇ ਦੇ ਨਾਲ ਲੈ ਕੇ ਚੱਲਣ ਦੀ ਜਿਹੜੀ ਇੱਕ ਕਪੈਸਿਟੀ ਕ੍ਰੀਏਸ਼ਨ ਹੈਗੀ ਹੈ, ਉਹਦੇ ਵਿੱਚ ਅਸੀਂ ਤੁਹਾਡੀ ਹੈਲਪ ਕਰ ਸਕਦੇ ਹਾਂ। ਇਹੀ ਮੈਂ ਕਹਾਂਗਾ, ਕਿਉਂਕਿ ਸਾਡਾ ਮੰਤਰਾ ਇਹੀ ਹੈ ਕਿ ਹਾਊ ਟੂ ਬੀ ਸਕਸੈਸਫੁਲ ਵਿਦ ਆਰ ਕਲਾਇੰਟਸ। ਵੀ ਆਰ ਨਾਟ ਮੈਜੀਸ਼ੀਅਨ, ਵੀ ਆਰ ਜਸਟ ਗਿਵਿੰਗ ਡਾਇਰੈਕਸ਼ਨ ਟੂ ਯੂਰ ਮਨੀ, ਟੂ ਯੂਰ ਗੋਲਸ, ਸੋ ਦੈਟ ਉਹ ਮੀਟ ਹੋ ਸਕਣ ਐਜ ਪਰ ਯੂਰ ਓਨ ਚੋਇਸ। ਔਰ ਨੰਬਰ ਮੇਰਾ ਡਾਇਰੈਕਟ ਹੈ 416-833-8533। ਜੀ ਯੁਗਵੀ, ਹੈਲੋ
ਜੀ। ਜੀ ਜੀ ਜੀ, ਮੈਂ ਬਿਲਕੁਲ ਚਾਹਾਂਗਾ ਜੀ ਕਿ ਤੁਸੀਂ ਜਿਹੜੀਆਂ ਕੋਈ ਇਕਨੋਮਿਕ ਐਕਟੀਵਿਟੀ ਹੋ ਰਹੀ ਹੈ, ਕੋਈ ਇਸ ਵੇਲੇ ਕੋਈ ਓਪਰਚੁਨਿਟੀ ਹੈ ਸੌਰਵ ਰਤਨ ਜੀ, ਉਹ ਵੀ ਜ਼ਰੂਰ ਸ਼ੇਅਰ ਕਰੋ।
ਯੁਧਵੀ ਜੀ, ਓਪਰਚੁਨਿਟੀ ਜਿਵੇਂ ਮੈਂ ਹੁਣੇ ਥੋੜੀ ਜਿਹੀ ਭੂਮਿਕਾ ਬੰਨੀ ਹੈਗੀ ਹੈ, ਜੋ ਮੈਂ ਪਿਛਲੇ ਦਿਨਾਂ ਦੇ ਵਿੱਚ ਦੇਖ ਰਿਹਾ ਹੈਗਾ ਕਿ ਲੋਟ ਮੈਨੀ ਟਾਈਮਸ, ਕਿ ਜਿਵੇਂ ਚਾਹੇ ਆਪਾਂ ਫਾਈਨੈਂਸ਼ੀਅਲ ਹੈਲਥ ਦੀ ਗੱਲ ਕਰੀਏ ਜਾਂ ਪਰਸਨਲ ਹੈਲਥ ਦੀ ਕਰੀਏ, ਵੀ ਆਰ ਸਟਰਗਲਿੰਗ। ਉਹ ਕਿਉਂ ਸਟਰਗਲ ਕਰ ਰਹੇ ਹੈਗੇ ਆ? ਜਿਵੇਂ ਕਿ ਇੱਕ ਸਿੰਪਲ ਜਿਹਾ ਬਲੱਡ ਟੈਸਟ ਤੁਹਾਨੂੰ ਇਹ ਦੱਸ ਦਿੰਦਾ ਹੈਗਾ ਕਿ ਤੁਹਾਨੂੰ ਕਿਸ ਫੂਡ ਤੋਂ ਐਲਰਜੀ ਹੈ, ਤੁਹਾਡੇ ਵਿੱਚ ਕਿੰਨੇ ਵਾਈਟਮਿਨਸ ਦੀ ਡੈਫੀਸ਼ੀਐਂਸੀ ਹੈ, ਪਰ ਕਿੰਨੇ ਕੁ ਲੋਕ ਜਿਹੜੇ ਹੈਗੇ ਨੇ ਉਸ ਤਰ੍ਹਾਂ ਦੀ ਟੈਸਟਿੰਗ ਕਰਵਾ ਰਹੇ ਨੇ। ਜਦੋਂ ਅਸੀਂ ਡਾਕਟਰਸ ਕੋਲ ਜਾ ਰਹੇ ਹੈਗੇ ਹਾਂ, ਕੀ ਅਸੀਂ ਆਪਣੀ ਹੈਲਥ ਮੈਨੇਜਮੈਂਟ ਲਈ ਜਾ ਰਹੇ ਹਾਂ, ਜਾਂ ਅਸੀਂ ਪ੍ਰੀਵੈਂਟਿਵ ਮੈਡੀਸਨ ਲਈ ਜਾ ਰਹੇ ਹਾਂ, ਜਾਂ ਅਸੀਂ ਆਪਣੀ ਜਿਹੜੀ ਹੈਗੀ ਹੈ ਹੈਲਥ ਨੂੰ ਸਿਰਫ ਦਵਾਈਆਂ ਖਾ ਕੇ ਠੀਕ ਕਰਨ ਦੀ ਕਪੈਸਿਟੀ ਦੇ ਵਿੱਚ ਜਾ ਰਹੇ ਹਾਂ? ਸੋ ਜਿਵੇਂ ਕਹਿੰਦੇ ਨੇ ਕਿ ਖਾਣ ਪੀਣ, ਮੈਂਟਲ ਹੈਲਥ, ਇਮੋਸ਼ਨਲ ਹੈਲਥ, ਫਿਜ਼ੀਕਲ ਹੈਲਥ, ਐਕਸਰਸਾਈਜ਼, ਔਰ ਜਿਹੜੀ ਲਾਈਫ ਦੀ ਇੱਕ ਜਿਹੜੀ ਇਨ ਟੋਟੈਲਿਟੀ, ਜਿਹੜੀ ਇੱਕ ਜੀਵਨ ਦੀ ਪੂਰੀ ਇੱਕ ਮੈਂ ਕਹਿ ਸਕਦਾ ਕਿ ਕਪੈਸਿਟੀ ਕ੍ਰੀਏਸ਼ਨ ਹੈਗਾ, ਜੇ ਉਹ ਸਹੀ ਹੈ ਤੇ ਸਾਡੀ ਹੈਲਥ ਜਿਹੜੀ ਹੈਗੀ ਹੈ ਠੀਕ ਰਹਿੰਦੀ ਹੈਗੀ ਹੈ। ਸਿਮੀਲਰਲੀ ਫਾਈਨੈਂਸ਼ੀਅਲੀ ਚੀਜ਼ਾਂ ਜਿਹੜੀਆਂ ਹੈਗੀਆਂ ਨੇ, ਉਹ ਕੋਈ ਪ੍ਰੋਡਕਟ ਬਾਏ ਕਰਨ ਦੇ ਵਿੱਚ ਜਾਂ ਟ੍ਰੇਡਿੰਗ ਕਰਨ ਤੱਕ ਸੀਮਤ ਨਹੀਂ ਹੈਗੀਆਂ, ਕਿਉਂਕਿ ਅਸੀਂ ਜਾਂ ਤਾਂ ਸਿਮਟੋਮੈਟਿਕ ਅਪਰੋਚ ਲੈ ਕੇ ਚੱਲ ਸਕਦੇ ਹਾਂ, ਜਾਂ ਅਸੀਂ ਪ੍ਰੀਵੈਂਟਿਵ ਅਪਰੋਚ ਲੈ ਕੇ ਚੱਲ ਸਕਦੇ ਹਾਂ, ਜਾਂ ਅਸੀਂ ਕੰਸਟਰਕਟਿਵ ਅਪਰੋਚ ਲੈ ਕੇ ਚੱਲ ਸਕਦੇ ਹਾਂ। ਕੰਸਟਰਕਟਿਵ ਅਪਰੋਚ ਤੋਂ ਭਾਵ ਇਹ ਹੈਗਾ, ਪਹਿਲਾਂ ਸਿਮਟੋਮੈਟਿਕ ਦਾ ਦੱਸਦਾ। ਸਿਮਟੋਮੈਟਿਕ ਦਾ ਮਤਲਬ ਇਹ ਹੈ ਕਿ ਅੱਜ ਮੇਰੇ ਤੇ ਡੈਟ ਬਹੁਤ ਵੱਧ ਗਿਆ, ਮੇਰਾ ਡੈਟ ਮੇਰੇ ਤੋਂ ਪੇ ਆਫ ਨਹੀਂ ਹੋ ਰਿਹਾ, ਮੇਰੀ ਜਿਹੜੀ ਇਮੋਸ਼ਨਲ ਹੈਲਥ ਹੈ ਉਹ ਖਰਾਬ ਹੋ ਰਹੀ ਹੈਗੀ ਹੈ, ਕੀ ਮੇਰੇ ਲਿੱਤੇ ਹੋਏ ਫਾਈਨੈਂਸ਼ੀਅਲ ਡਿਸੀਜ਼ਨ ਇਨ ਇਨਵੈਸਟਿੰਗ ਮਨੀ ਟੁਵਾਰਡਸ ਡਿਫਰੈਂਟ ਐਸੈਟ ਕਲਾਸਿਸ, ਚਾਹੇ ਉਹ ਘਰ ਹੈ ਜਾਂ ਕਿਤੇ ਵੀ ਕੁਛ ਵੀ ਹੈਗਾ, ਜੇ ਤੁਹਾਨੂੰ ਇੰਨਾ ਕੁ ਗਿਆਨ ਹੋਵੇ ਕੀ ਉਹ ਸਹੀ ਹੈ, ਕਿੱਥੇ ਗਲਤੀ ਹੋਈ ਹੈ, ਕੀ ਉਹ ਚੀਜ਼ਾਂ ਹੈਗੀਆਂ ਨੇ। ਕਿਉਂਕਿ ਇੱਥੇ ਮੈਂ ਇਹ ਗੱਲ ਦੱਸ ਦਵਾਂ ਕਿ ਇਹ ਇੱਕ ਐਸੇ ਡਿਸੀਜ਼ਨ ਨੇ ਜਿਹੜੇ ਲੈਣ ਤੋਂ ਬਾਅਦ ਬਹੁਤ ਪ੍ਰੋਬਲਮ ਕ੍ਰੀਏਟ ਕਰਦੇ ਨੇ। ਕਾਰਨ ਉਹਦਾ ਕੀ ਹੈ ਕਿ ਇਹ ਬੜੇ ਡਿਸੀਜ਼ਨ ਨੇ, ਇਹਨਾਂ ਨੂੰ ਇੱਕਦਮ ਤੁਸੀਂ ਰਿਵਰਸ ਨਹੀਂ ਕਰ ਸਕਦੇ। ਸੋ ਇਹ ਤਾਂ ਗੱਲ ਹੋ ਗਈ ਸਿਮਟੋਮੈਟਿਕ, ਜਦੋਂ ਆਪਾਂ ਸਿਮਟਮ ਦੇਖਦੇ ਹਾਂ ਕਿ ਹੁਣ ਕੀ ਕਰੀਏ। ਉਸ ਤੋਂ ਬਾਅਦ ਆ ਗਿਆ ਪ੍ਰੀਵੈਂਟਿਵ। ਪ੍ਰੀਵੈਂਟਿਵ ਦੇ ਵਿੱਚ ਆਮ ਤੌਰ ਤੇ ਜਿਹੜੀ ਹੈਗੀ ਹੈ, ਅਸੀਂ ਇਹ ਦੇਖਦੇ ਹੈਗੇ ਹਾਂ ਕਿ ਆਹ ਚੀਜ਼ਾਂ ਕਰਨ ਦੇ ਨਾਲ ਸਾਡੇ ਨਾਲ ਕੀ ਹੋਏਗਾ, ਜਿਵੇਂ ਕਿ ਸਪੈਂਡਿੰਗ ਕਿੰਨੀ ਹੋਣੀ ਚਾਹੀਦੀ ਹੈ, ਸਪੈਂਡਿੰਗ ਦਾ ਬਜਟ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ, ਆਸ ਪਾਸ ਦੇ ਲੋਕ ਕੀ ਕਰ ਰਹੇ ਹੈਗੇ ਹੈ, ਮੈਂ ਆਪਣੇ ਆਪ ਨੂੰ ਮਾੜੀ ਸਿਚੁਏਸ਼ਨ ਚ ਜਾਣ ਤੋਂ ਕਿਵੇਂ ਬਚਾ ਸਕਦਾ ਹੈਗਾ, ਕੀ ਮੈਂ ਬਹੁਤ ਜ਼ਿਆਦਾ ਪੈਸੇ ਸਪੈਂਡ ਕਰ ਰਿਹਾ ਹੈਗਾ, ਕੀ ਮੈਂ ਬੱਚਿਆਂ ਦੀ ਐਜੂਕੇਸ਼ਨ ਲਈ ਮੈਨੂੰ ਜ਼ਿਆਦਾ ਸੇਵ ਕਰਨਾ ਚਾਹੀਦਾ ਹੈਗਾ। ਮੀਨਸ ਕਿ ਅਸੀਂ ਉਸ ਤਰੀਕੇ ਦੇ ਨਾਲ ਆਪਣੇ ਗਾਹੇ ਬਗਾਹੇ ਕਿਤੇ ਨਾ ਕਿਤੇ ਆਪਣੇ ਜਿਹੜੇ ਐਕਸ਼ਨ ਹੈਗੇ ਨੇ ਉਹਨਾਂ ਨੂੰ ਕੰਟੇਨ ਜਾਂ ਰੈਗੂਲੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਕੰਸਟਰਕਟਿਵ ਪਲੈਨਿੰਗ ਦਾ ਮਤਲਬ ਇਹ ਹੈਗਾ ਕਿ ਫਸਟ ਆਫ ਆਲ ਹੈਵ ਅ ਬਰੋਡਰ ਅੰਡਰਸਟੈਂਡਿੰਗ ਆਫ ਮਾਰਕੀਟ, ਮੀਨਸ ਕਿ ਵਟ ਇਜ਼ ਟੈਕਸ ਪਲੈਨਿੰਗ, ਵਟ ਇਜ਼ ਇਨਵੈਸਟਮੈਂਟ ਪਲੈਨਿੰਗ, ਰਿਟਾਇਰਮੈਂਟ ਕੀ ਹੈ, ਲੈਂਡਸਕੇਪ ਕੀ ਹੈ, ਕੈਨੇਡੀਅਨ ਗਵਰਨਮੈਂਟ ਦੇ ਰਿਸੋਰਸਿਸ ਕੀ ਨੇ, ਸਾਨੂੰ ਕਿਸ ਤਰ੍ਹਾਂ ਦੇ ਬੈਨੀਫਿਟਸ ਮਿਲਣਗੇ, ਸਾਡੀ ਆਪਦੀ ਸਿਚੁਏਸ਼ਨ ਕੀ ਹੈ, ਸਾਡਾ ਆਕੂਪੇਸ਼ਨ ਕੀ ਹੈ, ਪ੍ਰੋਫੈਸ਼ਨ ਕੀ ਹੈ, ਸਾਡੀ ਡੈਪਥ ਕੀ ਹੈ, ਅਸੀਂ ਕਿਸ ਹੱਦ ਤੱਕ ਇਨਕਮ ਜਿਹੜੀ ਹੈਗੀ ਹੈ ਉਹਦੀ ਪ੍ਰੋਪੈਂਸਿਟੀ ਇਨਕਰੀਜ਼ ਕਰ ਸਕਦੇ ਹਾਂ, ਸਾਡੇ ਕੋਲ ਕੀ ਓਪਰਚੁਨਿਟੀਜ਼ ਨੇ, ਸਾਡੇ ਪਰਿਵਾਰ ਦਾ ਸਾਈਜ਼ ਕੀ ਹੈਗਾ, ਸਾਡੇ ਟੈਕਸਿਸ ਜਿਹੜੇ ਹੈਗੇ ਨੇ ਕਿਸ ਤਰ੍ਹਾਂ ਜਾ ਰਹੇ ਨੇ, ਮੇਰੇ ਨੰਬਰਸ ਕੀ ਹੈਗੇ ਨੇ, ਮੈਨੂੰ ਕਿਸ ਤਰ੍ਹਾਂ ਦੀ ਜਿਹੜੀ ਹੈਗੀ ਹੈ ਡਾਇਵਰਸੀਫਿਕੇਸ਼ਨ, ਕੰਪਾਰਟਮੈਂਟਲਾਈਜੇਸ਼ਨ ਕਰਨੀ ਚਾਹੀਦੀ ਹੈ, ਭਾਵ ਕਿ ਗੱਡੀ ਲੈਣ ਤੋਂ ਲੈ ਕੇ ਗੱਡੀ ਨੂੰ ਮੇਨਟੇਨ ਕਰਨ ਤੋਂ ਲੈ ਕੇ ਘਰ ਲੈਣ, ਘਰ ਦੀ ਮੇਨਟੇਨੈਂਸ, ਫਰਨੀਚਰ, ਜੀਵਨ ਯਾਪਨ, ਟੈਕਸਿਸ, ਪੈਸਾ ਤਾਂ ਹਰ ਜਗ੍ਹਾ ਚਾਹੀਦਾ, ਪਰ ਇਹ ਹੋ ਕਿਉਂ ਨਹੀਂ ਰਿਹਾ ਹੈਗਾ? ਕਿਉਂ ਇੰਨੀ ਕਨਫਿਊਜ਼ਨ ਹੈ ਮਾਰਕੀਟ ਦੇ ਵਿੱਚ? ਕਿਉਂ ਇੰਨਾ ਦਰਦ ਹੈ? ਕਿਉਂ ਇੰਨਾ ਦੁੱਖ ਹੈ? ਕਿਉਂ ਅਸੀਂ ਹਮੇਸ਼ਾ 90% ਆਫ ਦਾ ਟਾਈਮ ਮਾਰਕੀਟ ਦੇ ਵਿੱਚ ਇਹੀ ਗੱਲਾਂ ਹੋ ਰਹੀਆਂ ਨੇ, ਹਾਏ ਤੌਬਾ, ਮਰ ਗਏ, ਮਰ ਗਏ, ਮਰ ਗਏ, ਪੈਸਾ ਨਹੀਂ ਹੈਗਾ? ਵਾਈ? ਜੇ ਸਾਰਾ ਕੁਝ ਠੀਕ ਹੈ, ਜੇ ਅਸੀਂ ਬਹੁਤ ਜ਼ਿਆਦਾ ਪ੍ਰੋਗਰੈਸਿਵ ਹਾਂ ਤਾਂ ਫਿਰ ਇਹ ਗੱਲਾਂ ਤਾਂ ਹੋਣੀਆਂ ਨਹੀਂ ਚਾਹੀਦੀਆਂ। ਸੋ ਇਸ ਕਰਕੇ ਆਈ ਥਿੰਕ ਵੀ ਨੀਡ ਟੂ ਰੈਟਰੋਸਪੈਕਟ, ਵੀ ਨੀਡ ਟੂ ਗੋ ਲਿਟਲ ਇੰਟਰੋਵਰਟ, ਦੇਖਣਾ ਚਾਹੀਦਾ ਹੈਗਾ ਕਿ ਕਿੱਥੇ ਚੀਜ਼ਾਂ ਗਲਤ ਹੋ ਰਹੀਆਂ ਹੈਗੀਆਂ, ਕਿਉਂਕਿ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮਾਰਕੀਟ ਤੋਂ ਉੱਪਰ ਜਾਂ ਮਾਰਕੀਟ ਤੋਂ ਬਾਹਰ ਹੈ, ਜਾਂ ਸਟਾਕ ਮਾਰਕੀਟ ਜਿਹੜੀ ਹੈਗੀ ਹੈ ਉਹ ਬਾਕੀ ਸਾਰਿਆਂ ਲਈ ਕੰਮ ਕਰ ਰਹੀ ਹੈ, ਸਾਰਿਆਂ ਲਈ ਕਰਨ ਦੀ ਕਰੇਗੀ ਜੀ, ਜਾਂ ਇਹਨੇ ਕਲਾਇੰਟ ਲਈ ਨਹੀਂ ਕਰੇਗੀ। ਨੋ ਨੋ ਨੋ, ਇਟਸ ਨੋਟ ਅਬਾਊਟ ਦੈਟ, ਇਟਸ ਅਬਾਊਟ ਕ੍ਰੀਏਟਿੰਗ ਦੈਟ ਅੰਡਰਸਟੈਂਡਿੰਗ। ਜਦੋਂ ਤੁਸੀਂ ਉਹ ਅੰਡਰਸਟੈਂਡਿੰਗ ਕ੍ਰੀਏਟ ਕਰਨੀ ਸ਼ੁਰੂ ਕਰ ਲਈ, ਮੇਰਾ ਦਾਅਵਾ ਹੈਗਾ ਕਿ ਤੁਹਾਡੇ ਡਿਸੀਜਨ ਬਣਨੇ ਬਹੁਤ ਸੌਖੇ ਹੋ ਜਾਣਗੇ, ਕਿਉਂਕਿ ਉਹ ਤੁਹਾਨੂੰ ਆਪਣੇ ਆਪ ਜਿਹੜਾ ਹੈਗਾ ਸਿਮਟੋਮੈਟਿਕ ਅਪਰੋਚ ਜਾਂ ਉਸ ਜਿਹੜੀ ਦਸ਼ਾ ਦੇ ਵਿੱਚ ਜਾਣ ਤੋਂ ਰੋਕ ਦੇਣਗੇ। ਕਾਰਨ ਕੀ ਹੈ ਕਿ ਤੁਸੀਂ ਸਮਝੋਗੇ ਕਿ ਰੀਅਲ ਇੰਟਰਨਸਿਕ ਵੈਲਿਊ ਆਫ ਮਨੀ ਕੀ ਹੈ, ਰੀਅਲ ਇੰਟਰਨਸਿਕ ਵੈਲਿਊ ਮੈਂ ਆਪਣੀ ਲਾਈਫ ਚ ਬਣਾਉਣੀ ਕੀ ਹੈ, ਉਹਦੇ ਲਈ ਮੇਰਾ ਯੋਗਦਾਨ ਕੀ ਹੈ, ਮੇਰਾ ਮਾਰਕੀਟ ਰਿਸਕ ਕੀ ਹੈ, ਇਨਵਾਇਰਮੈਂਟ ਰਿਸਕ ਕੀ ਹੈਗਾ। ਜਦੋਂ ਇਹ ਤਾਲਮੇਲ ਬੈਠੇਗਾ ਇਨ ਟੋਟੈਲਿਟੀ, ਤੇ ਅਸੀਂ ਜਿਹੜਾ ਹੈਗਾ ਆਪਣੀ ਲਾਈਫ ਨੂੰ ਬਿਹਤਰੀ ਕਰ ਸਕਦੇ ਹਾਂ। ਔਰ ਮੈਂ ਇਹੀ ਸਿੱਖਿਆ, ਮੈਨੂੰ ਨਹੀਂ ਲੱਗਦਾ ਹੈਗਾ ਕਿ ਬਹੁਤ ਜ਼ਿਆਦਾ ਅਗਰੈਸਿਵ ਅਪਰੋਚ ਚੰਗੀ ਹੁੰਦੀ ਹੈ, ਬਹੁਤ ਜ਼ਿਆਦਾ ਡੋਰਮੈਂਟ ਅਪਰੋਚ ਚੰਗੀ ਹੁੰਦੀ ਹੈ। ਯੂ ਨੀਡ ਟੂ ਬੀ ਰੀਅਲੀ ਅ ਮਨੀ ਸੇਂਟ ਔਰ ਯੂ ਨੀਡ ਟੂ ਬੀ ਅ ਰੀਅਲੀ ਮਨੀ ਅਗਰੈਸਿਵ ਸ਼ਾਰਕ ਟੂ ਮੇਕ ਮਨੀ। ਨਾ 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 ਨਾ, ਇਹ ਸਭ ਗੱਲਾਂ ਜਿਹੜੀਆਂ ਹੈਗੀਆਂ ਨੇ ਇਹ ਕਹਿਣ ਕੁਆਣ ਦੀਆਂ ਹੈਗੀਆਂ, ਕਿਉਂਕਿ ਜਿੰਨੇ ਆਸ ਪਾਸ ਆਪਣੇ ਲੋਕ ਨੇ ਉਨੀਆਂ ਪਰਸਨੈਲਿਟੀਜ਼, ਉਨੇ ਕਰੈਕਟਰ, ਉਨੇ ਵਿਚਾਰ, ਉਨੇ ਹੀ ਜਿਹੜੇ ਹੈਗੇ ਨੇ ਸਾਨੂੰ ਰਿਜ਼ਲਟ ਦੇਖਣ ਨੂੰ ਮਿਲਦੇ ਨੇ। ਸੋ ਪ੍ਰਭਾਵ ਖੇਤਰ ਦੇ ਵਿੱਚ ਅਸੀਂ ਆਪਣੇ ਉੱਪਰ ਪ੍ਰਭਾਵ ਕਿੰਨਾ ਲੈਣਾ, ਮੀਨਸ ਚੁੰਨੀ ਸਫੇਦ ਆ, ਰੰਗ ਜਿਹੜਾ ਮਰਜ਼ੀ ਚੜਾ ਦਿਓ, ਜੇ ਚੁੰਨੀ ਕਾਲੀ ਹੈ ਤੇ ਉੱਤੇ ਲਾਲ ਪੀਲਾ ਜੋ ਮਰਜ਼ੀ ਕਰੀਏ, ਉਹਨੇ ਕੁਛ ਉਹਨੇ ਕਹਿੰਦਾ ਠੀਕ ਹੈ ਤੁਮ ਆਈ ਜਾਓ ਮੈਂ ਸਮਾਈ ਜਾਓ, ਭਾਵ ਕਿ ਬਲੈਕ ਕਲਰ ਵਿਲ ਅਜ਼ਿਊਮ ਆਲ ਦਾ ਕਲਰ, ਇਟ ਵਿਲ ਨੈਵਰ ਲੈਟ ਐਨੀ ਅਦਰ ਕਲਰ ਟੂ ਕਮ ਆਊਟ। ਸੋ ਹਾਊ ਟੂ ਬੀ ਦੈਟ ਵਾਈਟ ਇਨ ਲਾਈਫ, ਇਹ ਤੁਹਾਡੇ ਤੇ ਡਿਪੈਂਡ ਕਰਦਾ। ਲੇਕਿਨ ਹਾਂ, ਇਹਨਾਂ ਗੱਲਾਂ ਦਾ ਤਾਲਮੇਲ ਕਿਵੇਂ ਬਿਠਾਉਣਾ ਹੈ, ਉਹਦੇ ਵਿੱਚ ਇੱਕ ਐਡਵਾਈਜ਼ਰ, ਇੱਕ ਪਲੈਨਰ, ਬਹੁਤ ਅੱਛੇ ਲੋਕ ਮਾਰਕੀਟ 'ਚ ਕੰਮ ਕਰ ਰਹੇ ਨੇ ਜਿਹੜੇ ਤੁਹਾਡੇ ਨਾਲ ਬੈਠ ਕੇ ਗੱਲਾਂ ਦੇ ਉੱਪਰ ਚੱਲ ਸਕਦੇ ਨੇ। ਔਰ ਯਾਦ ਰੱਖੋ, ਇਹ ਇੱਕ ਟਾਈਮ ਦਾ ਐਫਰਟ ਨਹੀਂ ਹੈ, ਇਹ ਲਗਾਤਾਰ ਸਾਲ ਬਰ ਸਾਲ, ਮਹੀਨੇ ਬਰ ਮਹੀਨੇ ਚੱਲਣ ਵਾਲੀ ਗੱਲਾਂ ਨੇ। ਸੋ ਇਸ ਤਰ੍ਹਾਂ ਨਹੀਂ ਹੈਗਾ ਕਿ ਆਪਾਂ ਇੱਕ ਵਾਰੀ ਕੋਈ ਚੀਜ਼ ਕਰ ਲਈ ਉਸ ਤੋਂ ਬਾਅਦ ਨਹੀਂ। ਸੋ ਯੂ ਹੈਵ ਟੂ ਸਿਟ ਡਾਊਨ, ਯੂ ਹੈਵ ਟੂ ਜਨਰੇਟ ਨੌਲੇਜ, ਯੂ ਹੈਵ ਟੂ ਕ੍ਰੀਏਟ ਅ ਥੀਸਿਸ ਆਫ ਥਿੰਗਸ, ਤਾਂ ਕਿ ਇਹ ਬਿਹਤਰੀ ਹਮੇਸ਼ਾ ਲਾਈਫ 'ਚ ਬਣੀ ਰਹੇ। ਸੋ ਇਸ ਕਰਕੇ ਹੁਣ ਥੋੜਾ ਜਿਹਾ ਸਮਾਂ ਰਹਿ ਗਿਆ RRSP ਦੇ ਵਿੱਚ, ਜਿਹੜਾ ਸੀਜ਼ਨ ਸੋ ਕਾਲਡ ਮੈਂ ਕਹਿੰਦਾ ਹੁੰਦਾ ਕਿ ਐਸਾ ਕੋਈ ਸੀਜ਼ਨ ਨਹੀਂ ਹੈਗਾ। ਇਹ ਤਾਂ ਗਵਰਨਮੈਂਟ ਨੇ ਕਿਹਾ ਕਿ ਠੀਕ ਆ ਭਾਈ, ਸਾਰਾ ਸਾਲ ਕੁਛ ਨਹੀਂ ਕੀਤਾ, 60 ਦਿਨ ਹੋਰ ਦਿੱਤੇ, ਕੁਛ ਕਰ ਲਓ, ਜਾਗੋ ਉਹ। ਪਰ ਇਹ ਨਹੀਂ ਹੈਗਾ ਕਿ ਜਬ ਜਾਗੇ ਤਵੀ ਸਵੇਰਾ, ਹਮੇਸ਼ਾ ਜਗਣਾ ਚਾਹੀਦਾ ਹੈਗਾ। ਕਾਰਨ ਕੀ ਹੈ ਕਿ ਸਾਡੇ ਕੋਲ ਇੰਨੇ ਪੈਸੇ ਨਹੀਂ ਹੈਗੇ ਕਿ ਅਸੀਂ ਆਰਾਮ ਨਾਲ ਘਰੇ ਬੈਠ ਜਾਈਏ, ਠੀਕ ਹੈ। ਜੇ ਹੈਗੇ ਨੇ ਤੇ ਗੁੱਡ ਲੱਕ ਆ, ਬਹੁਤ ਅੱਛੀ ਗੱਲ ਆ, ਇਹਦੇ ਵਿੱਚ ਇੱਕ ਤੋਂ ਅੱਛੀ ਗੱਲ ਹੋ ਨਹੀਂ ਸਕਦੀ। ਬਟ ਜੇ ਅਸੀਂ ਆਪਣੇ ਆਪ ਨੂੰ ਹਮੇਸ਼ਾ ਐਕਸ਼ਨ 'ਚ ਰੱਖਣਾ ਹੈ, ਜਿਵੇਂ ਯੁੱਧਵੀਰ ਜੀ ਸਵੇਰੇ ਆਉਂਦੇ ਨੇ, ਅਰਲੀ ਮਾਰਨਿੰਗ ਉੱਠ ਕੇ ਤਿਆਰੀ ਕਰਦੇ ਨੇ, ਫੋਨ ਇਹਨਾਂ ਦਾ ਬੰਦ ਹੁੰਦਾ, ਉਸ ਤੋਂ ਬਾਅਦ ਇਹ ਖ਼ਬਰਾਂ ਦਾ ਨਿਚੋੜ, ਖ਼ਬਰਾਂ ਦੀ ਜਿਹੜੀ ਤਸੀਰ ਹੈ, ਜਿਹੜਾ ਅੱਛਾ ਜੂਸ ਵਿਦ ਪਲਪ ਸਾਨੂੰ ਦਿੰਦੇ ਨੇ, ਇਹ ਤਾਂ ਹੀ ਸੰਭਵ ਹੈ ਕਿਉਂਕਿ ਇਸ 'ਚ ਇਹ ਮਿਹਨਤ ਕਰ ਰਹੇ ਨੇ। ਹੁਣ ਆਪਾਂ ਫਾਈਨੈਂਸ਼ੀਅਲੀ ਆਪਾਂ ਕਿੰਨੀ ਮਿਹਨਤ ਕਰ ਰਹੇ, ਇਹ ਆਪਾਂ ਦੇਖਣਾ। ਸੋ ਮੈਂ ਟਾਈਮ ਜ਼ਿਆਦਾ ਨਹੀਂ ਲਊਂਗਾ, ਇਹੀ ਕਹੂੰਗਾ ਕਿ ਇੱਕ ਅੱਛੀ ਸੋਚ ਦੇ ਨਾਲ ਅੱਛੀ ਪਲੈਨਿੰਗ ਕਰਨੀ ਹੈ। ਫੀਲ ਫਰੀ ਟੂ ਗਿਵ ਮੀ ਅ ਕਾਲ ਐਂਡ ਲੈਟਸ ਸਿਟ ਡਾਊਨ ਐਂਡ ਲੈਟਸ ਹੈਵ ਅ ਕੰਸਟਰਕਟਿਵ ਡਿਸਕਸ਼ਨ। 416-833-85-33। ਜੀ ਯੁਧਵੀਰ ਜੀ, ਥੈਂਕ ਯੂ ਸਰ,
ਬਹੁਤ ਸ਼ੁਕਰੀਆ ਜੀ। ਔਰ ਮੈਂ ਇੱਕ ਵਾਰੀ ਫਿਰ ਦੱਸਵਾਂ ਕਿ ਸੌਰਵ ਰਤਨ ਜੀ ਤੁਹਾਡਾ ਬੜੀ ਦੇਰ ਤੋਂ ਡਿਊ ਹੈ ਸਟੂਡੀਓ ਆਉਣਾ ਵੀ, ਔਰ ਸਟੂਡੀਓ ਵੀ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ ਬੈਠ ਕੇ ਸਾਰੀ ਡਿਟੇਲ ਦੇ ਵਿੱਚ, ਇਕਨੋਮੀ ਦੇ ਬਾਰੇ ਔਰ ਹੋਰ ਬਹੁਤ ਸਾਰੇ ਇੰਪੋਰਟੈਂਟ ਇਸ਼ੂਜ਼ ਦੇ ਬਾਰੇ। ਤੁਸੀਂ ਕਿਸੇ ਵੀ ਤਰ੍ਹਾਂ ਦੀ ਫਾਈਨੈਂਸ਼ੀਅਲ ਪਲੈਨਿੰਗ ਕਰਨੀ ਹੈ, ਕਿਤੇ ਇਨਵੈਸਟਮੈਂਟ ਬਾਰੇ ਸੋਚ ਰਹੇ ਹੋ, ਕੋਈ ਇੰਸ਼ੋਰੈਂਸ ਵੱਧ ਲਈ ਤਾਂ ਵੀ ਨੁਕਸਾਨ ਹੈ, ਘੱਟ ਲਈ ਤਾਂ ਵੀ ਤੁਹਾਨੂੰ ਕੋਈ ਫਾਇਦਾ ਨਹੀਂ ਹੋਏਗਾ, ਪੈਸੇ ਤੁਸੀਂ ਪ੍ਰੀਮੀਅਮ ਭਰੀ ਜਾ ਰਹੇ ਹੋ। ਸੋ ਇੰਸ਼ੋਰੈਂਸ ਕਿੰਨੀ ਲੈਣੀ ਹੈ, ਇਨਵੈਸਟਮੈਂਟ ਕਿੱਥੇ ਕਰਨੀ ਹੈ, ਕਾਰਪੋਰੇਸ਼ਨ ਚ ਕੋਈ ਪੈਸੇ ਪਏ ਹੋਏ ਨੇ, ਬਿਜ਼ਨਸ ਕਰਦੇ ਹੈਗੇ ਹੋ, ਕਿੱਦਾਂ ਇਹ ਸਾਰੀ ਇਨਵੈਸਟਮੈਂਟ ਦੇ ਨਾਲ ਤੁਸੀਂ ਫਾਇਦਾ ਲੈ ਸਕਦੇ ਹੋ, ਫਾਈਨੈਂਸਿਸ ਕਿਸ ਤਰ੍ਹਾਂ ਆਪਣੇ ਠੀਕ ਕਰ ਸਕਦੇ ਹੋ, ਸੌਰਵ ਰਤਨ ਜੀ ਨੂੰ ਇੱਕ ਵਾਰ ਕਾਲ ਜ਼ਰੂਰ ਕਰ ਲਓ। ਸਰ ਫੋਨ ਨੰਬਰ ਬਸ ਦੇ ਦਿਓ ਕਲਿੱਕ ਪਰ ਫਿਰ।
ਜੀ 416-833-85-33, 416-833-85-33। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ।
ਥੈਂਕ ਯੂ। ਤੁਹਾਡੇ ਲਈ ਕੁਇਕ ਫੀਡਬੈਕ, ਯਸ਼ ਜੀ ਦੀ ਮੈਸੇਜ ਆਇਆ, ਰੀਅਲੀ ਗੁੱਡ ਵੇ ਟੂ ਐਕਸਪਲੇਨ, ਥੈਂਕਸ ਸੌਰਵ ਜੀ, ਤੁਹਾਨੂੰ ਯਸ਼ ਜੀ ਥੈਂਕਸ ਕਰ ਰਹੇ ਨੇ, ਵਧੀਆ ਐਕਸਪਲੇਨ ਕੀਤਾ ਤੁਸੀਂ, ਥੈਂਕ ਯੂ।
ਬਹੁਤ ਬਹੁਤ ਧੰਨਵਾਦ ਯਸ਼ ਜੀ, ਬਹੁਤ ਬਹੁਤ ਧੰਨਵਾਦ ਸਰ,
ਥੈਂਕ ਯੂ। ਔਰ ਇੱਥੇ ਲਵਾਂਗੇ ਇੱਕ ਰਿਕਾਰਡਡ ਬ੍ਰੇਕ, ਉਸ ਤੋਂ ਬਾਅਦ ਸਾਡੀ ਤੁਹਾਡੀ ਗੱਲਬਾਤ ਜਿਹੜੀ ਇਸ ਤਰ੍ਹਾਂ ਜਾਰੀ ਹੈ।
You are listening to Radio Y 24/7.
ਦਲੇਰ ਸਿਰੜੀ ਸੂਝਵਾਨ ਅਤੇ ਅਣਥੱਕ ਅਜਿਹੇ ਗੁਣਾਂ ਨਾਲ ਲੋਕ ਵਕੀਲ ਬ੍ਰਿਜ ਮੋਹਨ ਦਾ ਵਰਣਨ ਕਰਦੇ ਹਨ।
ਕ੍ਰਿਮੀਨਲ ਲਾ, ਇਮੀਗ੍ਰੇਸ਼ਨ ਕੇਸਸ ਅਤੇ ਕਾਰ ਐਕਸੀਡੈਂਟ ਚ ਲੱਗੀਆਂ ਸੀਰੀਅਸ ਸੱਟਾਂ ਲਈ ਇਨਸਾਫ਼ ਤੁਹਾਡਾ ਨਿੱਜੀ ਹੱਕ ਹੈ। ਇਸ ਹੱਕ ਨੂੰ ਗੁਆ ਨਾ ਦਿਓ। ਕਾਲ ਯੂਰ ਓਨ ਲਾਇਰ ਜ਼ਰੂਰੀ ਫੋਨ ਕਾਲ ਅਵੇ।
ਇੰਗਲੈਂਡ ਤੋਂ ਵਕਾਲਤ ਪਾਸ, ਪੰਜਾਬੀਆਂ ਦਾ ਮਾਣ ਤੇ ਮਸ਼ਹੂਰ ਪਿੰਡ ਰਾਏਕੋਟ ਦੀ ਸ਼ਾਨ, ਪਿਛਲੇ 3 ਦਹਾਕਿਆਂ ਤੋਂ ਕੋਰਟ ਕਚਹਿਰੀ ਦੇ ਮੰਨੇ ਪਰਮੰਨੇ ਤਜਰਬੇਕਾਰ ਤੇ ਧੜਲੇਦਾਰ ਵਕੀਲ ਬ੍ਰਿਜ ਮੋਹਨ ਆਫ ਬ੍ਰਿਜ ਮੋਹਨ ਐਂਡ ਐਸੋਸੀਏਟਸ। ਫੋਨ 416-994-8989, 416-999-9999, ਵਕੀਲ ਬ੍ਰਿਜ ਮੋਹਨ।
ਮੈਂ ਤੁਹਾਨੂੰ ਪਹਿਚਾਣਦਾ।
ਕਿਉਂ ਨਹੀਂ ਪਹਿਚਾਣੋਗੇ? ਇਹ ਉਹ ਧੁਨ ਹੈ ਜੋ ਅਕਾਊਂਟਸ, ਮੌਰਗੇਜਸ, ਰੇਮਿਟੈਂਸਿਸ ਅਤੇ ਬਿਜ਼ਨਸ ਸੋਲੂਸ਼ਨਸ ਦੀ ਵੱਡੀ ਰੇਂਜ ਦੇਣ ਵਾਲੇ ਮੇਰੇ ਫਾਈਨੈਂਸ਼ੀਅਲ ਪਾਰਟਨਰ ICICI ਬੈਂਕ ਕੈਨੇਡਾ।